ਸਿੰਘ ਜੀ ਵੀਰੇ ਵੈਲਕਮ ਆ ਪਹਿਲਾਂ ਤੁਹਾਡਾ ਪੰਜਾਬੀ ਪੋਡ 'ਤੇ ਕੀ ਹਾਲ ਚਾਲ ਆ?
ਸ਼ੁਕਰੀਆ ਵੀਰ ਜੀ ਸਾਰਿਆਂ ਦਾ ਤੁਹਾਡਾ ਅਤੇ ਤੁਸੀਂ ਮੈਨੂੰ ਇਨਵਾਈਟ ਕੀਤਾ ਅਤੇ ਆਪਾਂ ਵਧੀਆ ਗੁਫ਼ਤਗੂ ਕਰਨ ਲਈ ਇੱਕ ਦੂਜੇ ਨਾਲ ਇਕੱਠੇ ਹੋਏ ਹਾਂ, ਵਧੀਆ ਲੱਗਿਆ
ਜੀ। ਕਿਵੇਂ ਬਣਿਆ ਵੀਰੇ ਪਰਥ ਆਉਣ ਦਾ ਫਿਰ ਸਬੱਬ?
ਪਰਥ ਆਉਣ ਦਾ ਸਬੱਬ ਵੀਰੇ ਬਾਈ ਹੈਪੀ ਕਦੋਂ ਅਤੇ ਬਾਈ ਅਮਨ ਮਾਂਗ ਠੋਣਾ ਕਰਕੇ ਇੱਥੇ ਆਏ ਅਤੇ ਅਸੀਂ ਇੱਕ ਆਪਣਾ ਮਿਊਜ਼ੀਕਲ ਲੋਗੋ ਕੰਪਨੀ ਕਹਿੰਦੇ ਹਾਂ ਜਿਹਨੂੰ ਅਸੀਂ ਲੇਬਲ ਕਹਿੰਦੇ ਹਾਂ, ਉਹ ਲਾਂਚ ਕੀਤਾ ਜੀ PB 55 ਪ੍ਰੋਡਕਸ਼ਨ, ਜਿਹਦੇ ਵਿੱਚ ਤੁਹਾਨੂੰ ਨਵੇਂ ਨਵੇਂ ਗਾਣੇ, ਨਵੀਆਂ ਨਵੀਆਂ ਫਿਲਮਾਂ, ਫੀਲਸ ਦੇਖਣ ਨੂੰ ਮਿਲਣਗੀਆਂ।
ਓਕੇ, ਨਹੀਂ ਬਹੁਤ ਖੁਸ਼ੀ ਵਾਲੀ ਗੱਲ ਹੈ ਵੀਰੇ, ਜਦ ਵੀ ਕੋਈ ਨਵਾਂ ਵੈਂਚਰ ਸ਼ੁਰੂ ਕਰਦਾ ਅਤੇ ਤਾਂ ਟੀਮ ਵਰਕ ਹੁੰਦਾ।
ਕੱਲ੍ਹ ਹੀ ਫਿਰ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ ਕੀਤਾ ਆਪਣਾ, ਜਿੱਥੇ ਅਸੀਂ ਇੰਜੋਏ ਕੀਤਾ। C&B ਸਾਡੇ ਵਧੀਆ ਮਿੱਤਰ ਬਾਈ ਹੋਣੀ ਅਤੇ ਰਾਓ ਬਰਾੜ ਹੋਣੀ ਬਾਈ ਅਤੇ ਗੁਰਸਾਹਿਬ ਸਿੰਘ ਹੋਣੀ, ਛੰਨੀ ਹੋਣੀ ਅਤੇ ਸਤਿੰਦਰ ਗਿੱਲ ਵੀਰਾ,
ਬਹੁਤ ਖੁਸ਼ੀ ਵਾਲੀ ਗੱਲ ਆ
ਜੀ ਵੀਰੇ।
ਰੱਬ ਤੁਹਾਨੂੰ ਤਰੱਕੀਆਂ ਦੇਵੇ ਹੋਰ।
ਥੈਂਕ ਯੂ ਵੀਰੇ।
ਅਤੇ ਬਾਕੀ ਵੀਰੇ ਦੇਖੋ, ਹਰੇਕ ਇਨਸਾਨ ਉਤਰਾਅ ਚੜ੍ਹਾਅ ਹੁੰਦੇ ਨੇ ਹਰੇਕ ਦੀ ਜਰਨੀ ਦੇ ਵਿੱਚ
ਜੀ ਵੀਰਿਆ।
ਅਤੇ ਹਰੇਕ ਤੁਹਾਨੂੰ ਪਤਾ ਜਦ ਸਟਰਗਲ ਫੇਸ 'ਚ ਹੁੰਦਾ ਉਦੋਂ ਬਹੁਤ ਲੋਕ ਲੱਤਾਂ ਖਿੱਚਦੇ ਨੇ, ਹੈ ਨਾ
ਜੀ,
ਬਹੁਤ ਰਿਜੈਕਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ।
ਬਿਲਕੁਲ ਜੀ।
ਅਤੇ ਤੁਸੀਂ ਐਜ਼ ਏ ਆਰਟਿਸਟ, ਮਤਲਬ ਬਹੁਤ ਭੀੜ 'ਚ ਉੱਠ ਕੇ ਆਉਣਾ ਬਹੁਤ ਔਖਾ ਕੰਮ ਆ
ਜੀ,
ਤੁਹਾਡੀ ਜਰਨੀ ਕਿਵੇਂ ਸ਼ੁਰੂ ਹੋਈ?
ਬਸ ਵੀ ਮੈਂ ਵੀ ਫਿਰ ਜੱਗੋ ਤੇਰਵਾ ਨਹੀਂ ਹੈਗਾ ਕੋਈ, ਉੱਦਾਂ ਹੀ ਜਿੱਦਾਂ ਸਾਰਿਆਂ ਨਾਲ ਹੁੰਦਾ ਅਤੇ ਮੇਰੇ ਨਾਲ ਵੀ ਉੱਦਾਂ ਹੀ ਫਿਰ ਹੋਇਆ। ਅਤੇ ਬਹੁਤ ਜਗ੍ਹਾ ਨਮੋਸ਼ੀਆਂ ਹੋਈਆਂ, ਹਾਰਾਂ ਦੇਖੀਆਂ, ਲੋਕਾਂ ਦੇ ਵਿਊ ਪੁਆਇੰਟ ਚੇਂਜ ਹੋ ਜਾਂਦੇ ਨੇ ਇੱਕ ਇੱਕ ਲੈਵਲ 'ਤੇ ਆ ਕੇ, ਤੁਹਾਨੂੰ ਤੁਹਾਡੇ ਬਾਰੇ ਜੋ ਤੁਸੀਂ ਸੋਚਦੇ ਹੋ ਵੀ ਮੈਨੂੰ ਇੱਦਾਂ ਟ੍ਰੀਟਮੈਂਟ ਮਿਲੇ ਅਤੇ ਨਹੀਂ ਕੀਤਾ ਜਾਂਦਾ, ਫਿਰ ਤੁਹਾਨੂੰ ਦੁੱਖ ਵੀ ਲੱਗਦਾ ਹੈ।
ਹਾਂਜੀ।
ਸੋ ਇੱਦਾਂ ਹੀ ਲਾਈਫ ਦੇ ਵਿੱਚ ਉਤਰਾਅ ਚੜ੍ਹਾਅ ਚੱਲਦੇ ਰਹੇ, ਸਟੱਡੀ ਤੋਂ ਬਾਅਦ ਫਿਰ ਬਾਹਰ ਚਲੇ ਗਏ ਅਤੇ ਉੱਥੇ ਜੋਬ ਵੀ ਕੀਤੀ, ਪਰ ਜਿਹੜੀ ਚਿਣਗ ਹੁੰਦੀ ਆ ਤੁਹਾਡੇ ਅੰਦਰ ਲਿਖਣ ਦੀ, ਉਹ ਮੈਨੂੰ ਫਿਰ ਵਾਪਸ ਲੈ ਆਈ ਇੱਥੇ। ਅਤੇ ਇੱਥੇ ਆ ਕੇ ਮੈਂ ਫਿਰ ਪੜ੍ਹਾਉਣ ਲੱਗ ਗਿਆ, ਆਈਲੈਟਸ ਟ੍ਰੇਨਰ ਬਣ ਗਏ।
ਹਾਂਜੀ।
ਚਲੋ ਥੋੜ੍ਹਾ ਬਹੁਤਾ ਕੰਮ ਕਰਦੇ ਰਹੇ ਨਾਲ ਦੀ ਨਾਲ, ਪਰ ਪੜ੍ਹਾਈ ਵੀ ਕਰਦੇ ਰਹੇ, ਪਰ ਆਪਣਾ ਮਟੀਰੀਅਲ ਤਿਆਰ ਕਰਦੇ ਰਹੇ ਵੀ ਮੈਂ ਅੱਗੇ ਜਾ ਕੇ ਕੀ ਕਰਨਾ, ਮੈਟਰ ਤਿਆਰ ਕਰਦੇ ਰਹੇ, ਪੜ੍ਹਦੇ ਰਹੇ, ਸੁਣਦੇ ਰਹੇ, ਵਧੀਆ ਸੰਗਤ ਮਿਲੇ, ਵਧੀਆ ਲੋਕ ਮਿਲੇ, ਨਾਲ ਜੁੜਦੇ ਰਹੇ। ਅਤੇ ਲਿਖਣ ਵਾਲੀ ਮੈਨੂੰ ਜਿਹੜੀ ਹੋਬੀ ਸੀ ਮੇਰੀ, ਉਹ ਇੱਥੇ ਲੈ ਆਈ ਅਤੇ ਮੈਂ ਅੱਜ ਤੁਹਾਡੇ ਰੂਬਰੂ ਬੈਠਾ ਹਾਂ।
ਨਹੀਂ, ਬਹੁਤ ਵਧੀਆ ਵੀਰੇ, ਬਹੁਤ ਖੁਸ਼ੀ ਵਾਲੀ ਗੱਲ ਆ ਵੀਰੇ, ਜਦ ਵੀ ਕੋਈ ਇੱਦਾਂ ਦਾ ਵੈਂਚਰ ਨਵਾਂ ਸ਼ੁਰੂ ਕਰਦਾ, ਮਿਹਨਤ ਵਾਲਾ ਕੰਮ ਹੁੰਦਾ
ਜੀ ਵੀਰੇ।
ਅਤੇ ਵਧੀਆ, ਤੁਸੀਂ ਇਹ ਵੀ ਵਧੀਆ ਲੱਗ ਰਿਹਾ ਇਕੱਠੇ ਹੋ ਕੇ ਸਾਰੇ ਟੀਮ ਸਪੋਰਟ ਕਰ ਰਹੇ
ਹਾਂ। ਯੂਨਿਟੀ ਨਾਲ ਹੀ ਸਾਰਾ ਕੁਛ ਹੁੰਦਾ ਹੈ।
ਬਿਲਕੁਲ ਵੀਰੇ, ਕੋਈ ਵੀ ਚੀਜ਼ ਆ, ਮੈਨੂੰ ਲੱਗਦਾ ਆਈ ਥਿੰਕ ਜੇ ਕੋਈ ਵੀ ਬੰਦਾ ਸਕਸੈਸਫੁਲ ਆ, ਮੈਨੂੰ ਲੱਗਦਾ ਆਪਾਂ ਬਹੁਤ ਵਾਰੀ ਸੁਣਦੇ ਹਾਂ ਕਹਿੰਦੇ ਨੇ ਸੈਲਫ ਮੇਡ ਮਿਲੀਅਨੇਅਰ, ਮੈਨੂੰ ਲੱਗਦਾ ਉਹਦੇ ਨਾਲ ਬਹੁਤ ਜਣੇ ਹੁੰਦੇ ਨੇ
ਜੀ ਵੀਰੇ,
ਜਿਹਦੇ ਕਰਕੇ ਉਹ ਉੱਥੇ ਤੱਕ ਪਹੁੰਚਿਆ ਹੁੰਦਾ।
ਬਿਲਕੁਲ ਬਿਲਕੁਲ, ਕਈ ਚੀਜ਼ਾਂ ਕੰਸੀਡਰ ਕਰਦੀਆਂ ਨੇ ਬਾਈ, ਕੋਈ ਵੀ ਚੀਜ਼ ਨੂੰ ਲੈ ਕੇ ਇਕੱਲਾ ਬੰਦਾ ਕਿੱਥੇ ਤੱਕ ਭੱਜ ਲੈਂਦਾ।
ਬਿਲਕੁਲ,
ਹੈ ਨਾ, ਠੀਕ ਹੈ, ਲੱਕ ਵੀ ਹੁੰਦਾ, ਮਿਹਨਤ ਵੀ ਹੁੰਦੀ ਆ, ਪਰ ਜਿਹੜੇ ਜ਼ਰੀਏ ਬਣਦੇ ਨੇ, ਜ਼ਰੀਏ ਬਹੁਤ ਵੱਡੀ ਗੱਲਬਾਤ ਹੁੰਦੇ ਨੇ, ਉਹਨਾਂ ਬਣ ਕੇ ਲੈ ਕੇ ਜਾਂਦੇ ਨੇ।
ਔਰ ਇੱਕ ਬਹੁਤ ਵਧੀਆ ਹੈਰੀ ਜੀ ਜ਼ਰੀਆ, ਕਿਉਂਕਿ ਇਹ ਜਿਹੜਾ ਵਿਸ਼ਾ ਜਿਹੜਾ ਅੱਜ ਅਸੀਂ ਜਿਹਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਇਹਦੇ ਨਾਲ ਜਿਹੜੇ ਸਾਡੇ ਪੰਜਾਬ ਤੋਂ ਵੀਰ ਆਏ ਨੇ ਔਰ ਵਿਦੇਸ਼ਾਂ ਦੀ ਧਰਤੀ ਤੇ ਇਹਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਆ।
ਹਾਂਜੀ,
ਕਿਉਂਕਿ ਇਸ ਵਿਸ਼ੇ ਦੇ ਬਾਰੇ ਜਦੋਂ ਲੋਕ ਜਾਣਨਗੇ ਤਾਂ ਹੋਰ ਵੀ ਉਹਨਾਂ ਨੂੰ ਵਧੀਆ
ਲੱਗੂ। ਹਾਂਜੀ ਸਰ, ਅੱਜ ਆਪਾਂ ਐਜ਼ ਅ ਲਿਰਿਸਿਸਟ ਥੋੜ੍ਹੀ ਜਿਹੜੀ ਜਰਨੀ ਦੀ ਉਹਦੇ ਬਾਰੇ ਵੀ ਗੱਲ ਕਰਾਂਗੇ, ਬਾਕੀ ਥੋੜ੍ਹਾ ਜਿਹਾ ਪੋਡਕਾਸਟ ਦੇ ਐਂਡ 'ਚ ਆਪਾਂ ਪੰਜਾਬ ਦੀ ਜੋ ਅੱਜ ਕੱਲ੍ਹ ਸਿਚੁਏਸ਼ਨ ਉਹਦੇ ਬਾਰੇ ਵੀ ਗੱਲ ਕਰ ਲਾਂਗੇ।
ਜੀ ਜੀ, ਠੀਕ ਹੈ।
ਬਾਕੀ ਵੀਰੇ, ਹਰ ਇੱਕ ਦੀ ਜ਼ਿੰਦਗੀ 'ਚ ਨਾ ਉਤਰਾਅ ਚੜ੍ਹਾਅ ਆਉਂਦੇ ਰਹਿਣੇ, ਅਤੇ ਜਿਹੜਾ ਸਪੈਸ਼ਲੀ ਬੰਦਾ ਸਟਰਗਲਿੰਗ ਸਟੇਜ 'ਤੇ ਹੁੰਦਾ, ਉਦੋਂ ਕੋਈ ਨਾ ਕੋਈ ਦੱਤਾਂ ਵੇਚਦਾ, ਕੋਈ ਕੋਈ ਸਪੋਰਟ ਨਹੀਂ ਕਰਦਾ, ਬਹੁਤ ਰਿਜੈਕਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ।
ਜੀ ਠੀਕ,
ਅਤੇ ਆਮ ਸ਼ੋਰ ਤੁਸੀਂ ਇਹ ਚੀਜ਼ ਐਕਸਪੀਰੀਅੰਸ ਕੀਤੀ ਹੋਊਗੀ।
ਜੀ ਬਿਲਕੁਲ, ਮੈਂ ਦੁਨੀਆ ਤੋਂ ਅਲੱਗ ਨਹੀਂ ਹੈਗਾ।
ਹਾਂਜੀ,
ਸਾਰੇ ਨਾਲ ਹੁੰਦਾ ਯਾਰ, ਕਈ ਗਰੇ ਚੀਜ਼ਾਂ ਮੈਂ ਥੋੜ੍ਹਾ ਜਿਹਾ ਇਸ ਚੀਜ਼ ਨੂੰ ਪੋਜੀਟਿਵ ਲੈਣਾ ਹੁੰਦਾ।
ਹਾਂਜੀ,
ਹੈ ਨਾ, ਕਿਉਂਕਿ ਕਈ ਗਰ ਅਗਲ ਬਦਾਮ ਖਾਣ ਨਾਲ ਨਹੀਂ ਹੁੰਦੀ, ਠੋਕਰ ਖਾਣ ਨਾਲ ਹੁੰਦੀ ਆ, ਕਈ ਗਰ ਦਰਦ ਤੁਹਾਨੂੰ ਇੱਕ ਜਿਉਣ ਦੀ ਵਜ੍ਹਾ ਦੇ ਦਿੰਦੇ ਨੇ, ਕਈ ਗਰ ਤੁਹਾਡੀ ਘੁਟਣ ਹੁੰਦੀ ਹੈ ਜਿਹੜੀ ਤੁਹਾਨੂੰ ਖੁੱਲ੍ਹ ਕੇ ਸਾਹ ਲੈਣ ਦੀ ਕਦਾ ਦਰਦ ਦਿੰਦੀ ਹੈ। ਸੋ ਸਾਡੇ ਅੱਜ ਤੱਕ ਤਰੀਕੇ ਨੇ, ਸਾਡਾ ਵੇ ਆ, ਅਸੀਂ ਕਿਵੇਂ ਲੈਣਾ।
ਹਾਂਜੀ,
ਮੈਨੂੰ ਪਤਾ ਸੀਗਾ ਜਿੱਥੇ ਅੱਜ ਮੈਂ ਬੈਠਾ ਹੈ ਵੀ ਮੈਂ ਇੱਥੇ ਪਹੁੰਚ ਜਾਣਾ।
ਓਕੇ,
ਹਰੇਕ ਨੂੰ ਹੈ ਨਾ, ਕਈਆਂ ਦਾ ਪਰਮਾਤਮਾ ਨੇ ਫਾਰ ਈਸਟਿੰਗ ਥੋਟ ਦਿੱਤੇ ਹੁੰਦੇ ਨੇ, ਤੂੰ ਕਿੱਥੇ ਤੱਕ ਪਹੁੰਚਣਾ, ਠੀਕ ਹੈ, ਘੁੰਮਣਾ, ਰਾਊਂਡ ਵਰਲਡ ਆ ਜਾਂਦੇ ਨੇ ਲਾਈਫ ਦੇ ਵਿੱਚ, ਟਰਨ ਓਵਰ ਆ ਜਾਂਦਾ, ਇਹ ਵੀ ਟਰਨਾਂ ਪੈ ਜਾਂਦੀਆਂ।
ਹਾਂਜੀ,
ਪਰ ਮੈਨੂੰ ਐਂ ਸੀਗਾ ਵੀ ਮੈਂ ਸਿੱਖ ਕੇ ਹੌਲੀ ਹੌਲੀ ਪੈਰ ਧਰਦੇ ਨੇ ਪਹੁੰਚ ਜਾਣਾ, ਅਤੇ ਗੁੱਡ ਹੈ ਮੇਰੀ ਲਾਈਫ ਦੇ ਵਿੱਚ। ਆਈ ਥਿੰਕ ਜਦੋਂ ਮੈਂ ਕਾਲਜ ਪਾਸ ਆਊਟ ਕੀਤਾ ਉਸ ਤੋਂ ਬਾਅਦ ਮੈਨੂੰ ਲੱਗਿਆ ਬੜੀ ਈਜ਼ੀ ਆ, ਕਿਉਂਕਿ ਮੈਂ ਲਿਖਦਾ ਸੀਗਾ, ਮੈਨੂੰ ਪਤਾ ਮੈਂ ਇਹਦੇ ਥਰੂ ਦਿਨ ਅੱਗੇ ਕਿਤੇ ਪਹੁੰਚ ਜਾਣਾ।
ਹਾਂਜੀ,
ਪਰ ਜਿਵੇਂ ਆਪਾਂ ਪ੍ਰੋਡਿਕਟ ਕਰਦੇ ਹਾਂ ਉਦਾਂ ਹੁੰਦਾ ਨਹੀਂ ਕਈ ਵਾਰ। ਮੈਂ ਫਿਰ ਸਿੰਗਾਪੁਰ ਚਲੇ ਗਿਆ 2013 ਦੇ ਵਿੱਚ, ਅਤੇ ਉੱਥੇ ਜਾ ਕੇ ਮੈਂ ਵਧੀਆ ਵੀਰੇ ਉੱਥੇ ਪਾਸ ਜਿਹਾ ਨਿਕਲਿਆ ਗਵਰਮੈਂਟ ਜੋਬ ਦਾ, ਮੈਂ ਵਧੀਆ ਉਹਨੂੰ ਇੰਜੋਏ ਕਰੇ, ਮੇਰੀ ਵਧੀਆ ਸੈਲਰੀ ਸੀ ਉੱਥੇ, ਪਰ ਤੁਹਾਨੂੰ ਪਤਾ ਕਈ ਚੀਜ਼ਾਂ ਨਹੀਂ ਉੱਦਾਂ ਹੁੰਦੀਆਂ, ਅਤੇ ਵਧੀਆ ਕੰਮ ਕਰਦੇ ਸੀ, ਇਹ ਚੀਜ਼ ਫਿਰ ਖਿੱਚ ਗਈ ਇੱਧਰ ਨੂੰ। ਇੱਕ ਮਿੱਤਰ ਸੀ ਮੇਰਾ ਖਾਸ ਅਵਤਾਰ ਭੱਟੀ, ਕਹਿੰਦਾ ਆਪਾਂ ਗਾਣੇ ਕਰਦੇ ਹਾਂ, ਅਤੇ ਬੇਸਿਕ ਮੇਰੇ ਦੋਸਤ ਨੇ, ਮੇਰੇ ਵਧੀਆ ਮਿੱਤਰ ਨੇ, ਅਤੇ ਅਸੀਂ ਬਸ ਇਕੱਠੇ ਲੱਗੇ ਰਹੇ ਫਿਰ। ਪਰ ਉਹ ਕੋਈ ਐਲਬਮ ਤਾਂ ਕੋਈ ਬਣਿਆ ਨਹੀਂ ਹੈਗਾ। ਫਿਰ ਉਹ ਬਾਈ ਬਾਹਰ ਚਲੇ ਗਿਆ ਉੱਦਾਂ ਕਹਿਣ ਲਈ, ਅਤੇ ਮੈਂ ਇੱਥੇ ਰਹਿ ਗਿਆ ਫਿਰ।
ਓਕੇ
ਫਿਰ ਮੈਂ ਗਿਆ ਹੀ ਨਹੀਂ, ਫਿਰ ਪੜ੍ਹਾਉਣ ਲੱਗ ਗਿਆ ਮੈਂ, ਮਤਲਬ ਆਇਲ ਸਟੇਟਲ ਬਣ ਗਿਆ ਸੀ। ਉੱਦਾਂ ਮੇਰਾ ਦੋਸਤ ਹੈ ਪਹਿਲੀ, ਮੇਰਾ ਬ੍ਰਦਰ ਵੀ ਹੈ ਦਵਿੰਦਰ ਸਿੰਘ, ਉਹਦੇ ਨਾਲ ਰਲ ਕੇ ਅਸੀਂ ਆਇਲਸ ਅਕੈਡਮੀ ਆਪਣੀ ਬਣਾ ਲਈ ਹੈ।
ਓਕੇ
ਅਤੇ ਆਇਲਸ ਕਰਵਾਉਣ ਲੱਗ ਗਏ ਲੋਕਾਂ ਨੂੰ, ਮੈਂ ਅੱਜ 2-3 ਹਜ਼ਾਰ ਤੇ ਫਿਰ ਪੜ੍ਹਾਉਣ ਲੱਗ ਗਿਆ। ਵੈਸੇ ਪੈਸੇ ਦੀ ਐਡੀ ਮੈਟਰ ਨਹੀਂ ਹੁੰਦਾ ਸੀ, ਪਰ ਮੈਨੂੰ ਇੱਦਾਂ ਸੀਗਾ ਵੀ ਸਿੱਖੀ ਚੱਲੀਏ ਕੁਛ ਨਾ ਕੁਛ।
ਹਾਂਜੀ।
ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਆਉਣਾ ਸੀਗਾ ਵੀ ਜਾਈਏ, ਫਿਰ ਆਸਟ੍ਰੇਲੀਆ ਬੰਦ ਹੋ ਗਿਆ, ਨਹੀਂ ਆ, ਪਰ ਆਉਣਾ ਵੀ ਇੱਥੇ ਸੀਗਾ ਆਸਟ੍ਰੇਲੀਆ।
ਓਕੇ
ਫਿਰ ਹੌਲੀ ਹੌਲੀ ਪੜ੍ਹਦੇ ਗਏ ਬਾਈ, ਮੈਂ ਅੱਜ ਤੱਕ ਫਿਰ ਗਾਣਾ ਗੁਣਾ ਕਿਸੇ ਨੂੰ ਦਿਖਾਉਣ ਨਹੀਂ ਗਿਆ, ਪਰ ਮੈਂ ਇਕੱਠਾ ਕਰੀ ਗਿਆ ਆਪਣਾ ਸਮਾਨ, ਮੈਨੂੰ ਪਤਾ ਸੀ ਕਿ ਟਾਈਮ ਆਊਗਾ।
ਤੁਸੀਂ ਮੈਂ 2000 ਤੋਂ ਲਿਖਦੇ ਆ ਰਹੇ ਸੀ?
ਹਾਂਜੀ ਹਾਂਜੀ ਬਾਈ, ਮੈਂ ਬਹੁਤ ਮੈਨੂੰ ਬਹੁਤ ਛੋਟੇ ਹੁੰਦੇ ਤੇ ਮੈਨੂੰ ਸੀਗਾ ਸ਼ੌਕ।
ਹਾਂਜੀ।
ਅਤੇ ਵੀ ਇੱਦਾਂ ਲਿਖੀ ਚੱਲੀਏ, ਕਿਉਂਕਿ ਇਹ ਭਾਸ਼ਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਹੁੰਦਾ, ਮੈਨੂੰ ਪਿਆਰ ਬਹੁਤ ਹੈ ਪੰਜਾਬੀ ਬੋਲਣ ਦਾ, ਸਿੱਖਣ ਦਾ ਵੀ। ਇੱਦਾਂ ਬਾਈ ਫਿਰ ਜ਼ਰੀਏ ਲੋਕ ਵੀ ਮਾਰਦੇ ਗਏ, ਸਿੱਖ ਦੇ ਵੀ ਗਏ, ਬਹੁਤ ਲੋਕ ਆਏ, ਕਈ ਕਈਆਂ ਨੇ ਫੂਕਾਂ ਗੋਸ਼ ਖਾਈਆਂ, ਕਈਆਂ ਨੇ ਕਿਹਾ ਬਾਈ ਆਪਾਂ ਕਰਦੇ ਹਾਂ ਇਹ ਕਰਦੇ ਹਾਂ, ਚਲੋ ਜਿੱਦਾਂ ਹੋਣਾ ਉਦਾਂ ਹੀ ਆਉਣਾ ਹੁੰਦਾ।
ਹਾਂਜੀ।
ਅਤੇ ਤੁਹਾਡੇ ਸਾਹਮਣੇ ਬਣ ਗਏ
ਭਾਜੀ, ਇਹਨਾਂ ਦੀ ਗੱਲ ਤੋਂ ਇੱਕ ਗੱਲ ਤਾਂ ਬਹੁਤ ਸਾਫ਼ ਨਿਕਲ ਕੇ ਆ ਰਹੀ ਹੈ ਕਿ ਆਪਣੇ ਗੋਲ ਨੂੰ ਲੈ ਕੇ ਬਹੁਤ ਕਲੀਅਰ ਸੀਗੇ, ਬੰਦ ਦੀ ਸਥਿਤੀ ਚ ਨਹੀਂ ਸੀਗੇ। ਜਿੱਦਾਂ ਆਪਣਾ ਇਹ ਸਾਰਾ ਇਕੱਠਾ ਕਰਦੇ ਰਹੇ ਮਟੀਰੀਅਲ, ਇਹਨਾਂ ਨੂੰ ਪਤਾ ਸੀ ਇੱਕ ਨਾ ਇੱਕ ਦਿਨ ਮੈਂ ਇਹਨੂੰ ਉਸ ਮੁਕਾਮ ਤੇ ਲੈ ਕੇ ਜਾਣਾ, ਤੇ ਦੂਜਾ ਜਿਹੜੀ ਪਰਿਸਥਿਤੀਆਂ ਨੇ ਨਾ ਉਹ ਤੁਹਾਨੂੰ ਉਸ ਸਥਿਤੀ ਤੱਕ ਲੈ ਆਉਂਦੀਆਂ ਨੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ।
ਬਿਲਕੁਲ। ਬਾਕੀ ਇਹ ਵੀ ਗੱਲ ਮੈਨੂੰ ਲੱਗਦਾ, ਆਈ ਥਿੰਕ ਆਮ ਪਿੰਡ ਦਾ ਮੁੰਡਾ ਨਹੀਂ ਤਾਂ ਤੁਹਾਨੂੰ ਪਤਾ ਬੰਦਾ ਕਹਿੰਦਾ ਕਦੇ ਇੱਧਰ ਜਿਹੜੀ ਕੁੜੀ ਮਾਰ ਲਈ ਕਹਿੰਦਾ ਕਦੇ ਇੱਧਰ ਘੁੰਮ ਲਈ ਜਾਂ ਕਾਲਜਾਂ ਚ ਪ੍ਰਧਾਨਗੀ ਕਰ ਲਈ। ਪਰ ਤੁਹਾਡੀ ਵੀਰੇ ਸੋਚ ਇੱਧਰ ਨੂੰ ਇਹ ਮਤਲਬ ਪੇਰੈਂਟਸ ਕਰਕੇ ਸੀਗਾ ਜਾਂ ਆਲੇ ਦੁਆਲੇ ਜਿਹੜਾ ਡਿਸਿਪਲਿਨ ਬਣਿਆ ਸੀ ਉਹਦੇ ਕਰਕੇ ਮੈਂ ਹਮੇਸ਼ਾ ਸਿੱਖਾਂ ਜਾ ਅੱਗੇ ਵਧਾਂ?
ਮੇਰੇ ਨਾ ਫਾਦਰ ਸਾਹਿਬ ਨੂੰ ਬਹੁਤ ਜ਼ਿਆਦਾ ਨੌਲੇਜ ਹੈ ਦੁਨੀਆ ਦਾ, ਨਹੀਂ ਮੈਂ ਉਹਨਾਂ ਦੀ ਗੱਲਾਂ ਤੋਂ ਬਹੁਤ ਪ੍ਰਭਾਵਿਤ ਰਹਿਣਾ।
ਹਾਂਜੀ।
ਮਤਲਬ ਉਹਨਾਂ ਦਾ ਦੁਨੀਆ ਨੂੰ ਦੇਖਣ ਦਾ ਗੱਲ ਕਹਿਣ ਦਾ, ਉਹ ਮਤਲਬ ਆਰਮੀ ਰਿਟਾਇਰ।
ਓਕੇ।
ਤੇ ਉਹ ਸਾਨੂੰ ਪਹਿਲਾਂ ਕਿ ਜ਼ਿੰਦਗੀ ਸੰਘਰਸ਼ ਹੈ, ਕਿਸੇ ਲਈ ਫੁੱਲਾਂ ਦੀ ਸੇਜ ਹੋ ਸਕਦੀ ਹੈ, ਪਰ ਤੁਸੀਂ ਮੰਨ ਕੇ ਨਾ ਚਲੋ ਵੀ ਤੁਹਾਡੇ ਲਈ ਫੁੱਲਾਂ ਦੀ ਸੇਜ ਹੈ, ਕੀ ਪਤਾ ਤੁਹਾਡੀ ਜ਼ਿੰਦਗੀ 'ਚ ਕਿੰਨਾ ਸੰਘਰਸ਼ ਲਿਖਿਆ, ਉਹਦੇ ਲਈ ਆਪਣੇ ਆਪ ਨੂੰ ਪ੍ਰਪੇਅਰ ਰੱਖੋ, ਮੈਂਟਲੀ ਵੀ ਅਤੇ ਫਿਜ਼ੀਕਲੀ ਵੀ। ਮੈਨੂੰ ਲੱਗਿਆ ਸੀਗਾ ਵੀ ਮੈਂ ਸ਼ਾਇਦ ਆਈ ਐਮ ਦ ਵਨ, ਵੀ ਮੈਂ ਉਹੀ ਹਾਂ ਜਿਹਨੂੰ ਸਟਰਗਲ ਵੀ ਕਰਨਾ ਪੈਣਾ, ਸੰਘਰਸ਼ ਸਭ ਦੇਖਣਾ ਪੈਣਾ ਅਤੇ ਮੂਹਰੇ ਵੀ ਆਉਣਾ ਪੈਣਾ, ਆਪਣੇ ਆਪ ਨੂੰ ਪ੍ਰੂਵ ਵੀ ਕਰਨਾ ਪੈਣਾ।
ਬਿਲਕੁਲ।
ਅਤੇ ਇੱਦਾਂ ਹੀ ਹੋਇਆ, ਫਿਰ ਮੈਂ ਪੜ੍ਹਨ ਵੀ ਲੱਗ ਗਿਆ, ਉਹਨਾਂ ਨੂੰ ਸੁਣਨ ਵੀ ਲੱਗ ਗਿਆ, ਅਤੇ ਬਾਕੀ ਮੇਰੀ ਸੰਗਤ ਵਧੀਆ ਬੰਦਿਆਂ ਨਾਲ ਹੁੰਦੀ ਗਈ, ਅਤੇ ਵਧੀਆ ਮਿੱਤਰ ਮਿਲੇ, ਵਧੀਆ ਸਰ ਮਿਲੇ, ਟੀਚਰ ਮਿਲੇ, ਉਹਨਾਂ ਤੋਂ ਸਿੱਖਦੇ ਆਉਂਦੇ, ਇੱਦਾਂ ਦਾ ਫਿਰ ਆਪਾਂ ਗਿਆ।
ਬਿਲਕੁਲ ਸਹੀ ਗੱਲ ਆ ਜੀ। ਇੱਥੇ ਮੈਂ ਇੱਕ ਗੱਲ ਆਪਣੇ ਵੀ ਕਰਨੀ ਚਾਹਾਂਗਾ ਕਿ ਤੁਸੀਂ ਅੱਜ ਇੱਥੇ ਆਏ, ਮੈਨੂੰ ਮੌਕਾ ਮਿਲਿਆ ਇਸ ਪਾਸੇ ਬੈਠਣ ਦਾ, ਜੇ ਅਕਸਰ ਮੈਂ ਉਸ ਪਾਸੇ ਬੈਠਾ ਹੁੰਦਾ, ਔਰ ਇਹ ਗੱਲ ਤੋਂ ਤੁਹਾਡੀ ਮੈਨੂੰ ਬਹੁਤ ਵਧੀਆ ਗੱਲ ਯਾਦ ਆਈ, ਕਿਉਂਕਿ ਮੈਂ ਜਦੋਂ ਜਵਾਬ ਦੇਣ ਵਾਲਿਆਂ ਚ ਬੈਠਾ ਹੁੰਦਾ ਤਾਂ ਮੈਂ ਆਪਣੇ ਸਰੋਤਿਆਂ ਨੂੰ ਇਹ ਗੱਲ ਖਾਸ ਕਰਕੇ ਕਹਿਣਾ ਕਿ ਬੱਚਿਆਂ ਲਈ ਸਭ ਤੋਂ ਵੱਡੇ ਰੋਲ ਮਾਡਲ ਉਹਦੇ ਮਾਤਾ ਪਿਤਾ ਹੁੰਦੇ ਨੇ। ਜਿਹੜੀ ਤੁਸੀਂ ਆਪਣੇ ਪਿਤਾ ਜੀ ਦੀ ਜਰਨੀ ਬਾਰੇ ਦੱਸਿਆ, ਇਹ ਵਾਕਈ ਬਹੁਤ ਹੀ ਇੰਪੋਰਟੈਂਟ ਆ ਇੱਕ ਅੱਗੇ ਬੱਚੇ ਦੇ ਫਿਊਚਰ ਲਈ ਕਿ ਉਹਨੇ ਆਪਣੇ ਆਪ ਨੂੰ ਕਿੱਥੇ ਲੈ ਕੇ ਜਾਣਾ।
ਹਾਂਜੀ ਬਿਲਕੁਲ ਸਹੀ।
ਉਹ ਕੋਲ ਬਹੁਤ ਕੁਛ ਹੈ ਜੀ, ਜਿਹੜਾ ਪਿਓ ਸ਼ਬਦ ਹੈ ਨਾ, ਜਾਂ ਫਾਦਰ ਸ਼ਬਦ ਹੈ, ਜਾਂ ਬਾਪੂ ਕਹਿੰਦੇ, ਉਹਨੂੰ ਦੁਨੀਆ ਦਾ ਬਹੁਤ ਵੱਡਾ ਖਜ਼ਾਨਾ ਹੈ ਆਪਣੇ ਆਪ 'ਚ, ਇੱਕੋ ਸਾਹਿਤ ਆ, ਉਹਨੂੰ ਤੁਸੀਂ ਪੜ੍ਹ ਸਕੋ, ਉਹਦੀ ਕੁੱਟਾਂ ਨੂੰ, ਉਹਦੀ ਹੈ ਨਾ, ਉਹਦੀ ਰੋਹ ਨੂੰ, ਉਹਦੇ ਗੁੱਸੇ ਨੂੰ, ਉਹਦੀ ਨਾਰਾਜ਼ਗੀ ਨੂੰ ਤੁਸੀਂ ਸੁਣਦੇ ਹੋ, ਸਮਝਦੇ ਹੋ ਨਾ ਜਦੋਂ, ਫਿਰ ਤੁਸੀਂ ਇੱਕ ਬਿਹਤਰੀਨ ਇਨਸਾਨ ਬਣ ਗਏ। ਕਿਉਂਕਿ ਜਦੋਂ ਉਹਦੇ ਮੁਟਕੇ ਦੇ ਵਿੱਚੋਂ ਤੁਹਾਨੂੰ ਬੜੀ ਸਮੈਲ ਆਉਂਦੀ ਹੈ ਨਾ, ਫਿਰ ਤੁਸੀਂ ਉਹ ਫੀਲ ਕਰਦੇ ਹੋ ਵੀ ਅੱਛਾ ਇਹ ਫਾਦਰ ਬਣ ਕੇ, ਜਦੋਂ ਤੁਸੀਂ ਆਫਟਰ ਦੈਟ ਜ਼ਿੰਦਗੀ ਦੇ ਅਸਲੀ ਪਲੈਟਫਾਰਮ 'ਤੇ ਆਉਂਦੇ ਹੋ ਨਾ, ਫਿਰ ਤੁਹਾਨੂੰ ਪਤਾ ਲੱਗਦਾ ਵੀ ਅੱਛਾ ਆਹ ਪਰਫੋਰਮ ਕਰਨ ਬੰਦਾ, ਡੈਡੀ ਨੇ ਇੱਦਾਂ ਕੀਤਾ, ਇਟਮੀਨਸ ਦੈਟ ਉਹ ਜਿਹੜੀਆਂ ਗੱਲਾਂ ਨੇ, ਉਹ ਗੱਲਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸਲੈਂਗ ਬਣ ਜਾਂਦੇ ਨੇ, ਆਪਣੇ ਆਪ 'ਚ ਇੱਕ ਪ੍ਰਬੰਧ ਬਣ ਜਾਂਦੇ ਨੇ। ਮੈਨੂੰ ਇੱਦਾਂ ਲੱਗਦਾ ਵੀ ਜੇ ਇਨਸਾਨ ਨੇ ਸਿੱਖਣਾ ਤਾਂ ਆਪਣੇ ਪਿਓ ਤੋਂ ਵਧੀਆ ਚੀਜ਼ ਕਿਤੇ ਉਹਨੂੰ ਛੇਤੀ ਨਹੀਂ ਸਿੱਖ ਸਕਦਾ, ਉਹ ਬਹੁਤ ਬਿਹਤਰੀਨ ਇਨਸਾਨ ਹੁੰਦੇ ਨੇ। ਹੋ ਸਕਦਾ ਤੁਹਾਡੇ ਨਾਲ ਥੋੜ੍ਹੇ ਟਾਈਮ ਲਈ ਗੁੱਸੇ ਨੇ, ਪਰ ਉਹ ਗੁੱਸੇ ਪਿੱਛੇ ਬਹੁਤ ਵਜ੍ਹਾ ਹੁੰਦੀਆਂ ਨੇ। ਆਪਾਂ ਜ਼ਿੰਦਗੀ ਦੀ ਰੋਜ਼ਮਰਾ ਲਾਈਫ ਦੇ ਵਿੱਚ ਕਿੰਨੇ ਵਿਅਸਤਾਂ ਹੈ ਨਾ, ਜਦੋਂ ਇੱਕ ਫੈਮਿਲੀ ਦਾ ਪਾਰਟ ਪਲੇ ਕਰਦੇ ਹਾਂ, ਅਸੀਂ ਚਾਰ ਭਾਈ ਹਾਂ,
ਹਾਂਜੀ,
ਅਤੇ ਉਹ ਬਾਹਰ ਨੇ, ਮਤਲਬ ਆਰਮੀ ਸੀਗੇ, ਰਿਟਾਇਰ ਹੋਣ ਤੋਂ ਬਾਅਦ ਜਦੋਂ ਆ ਕੇ ਉਹਨਾਂ ਨੇ ਸਾਡੇ ਨਾਲ ਸਮਾਂ ਦਿੱਤਾ, ਮਤਲਬ 24 ਸਾਲ ਸਾਡੇ ਤੋਂ ਦੂਰ ਰਹੇ, ਦੂਰ ਰਹਿਣ ਤੋਂ ਬਾਅਦ ਵੀ ਉਹਨਾਂ ਨੇ ਸਾਨੂੰ ਪਿਆਰ ਜਾਂ ਦੁਨੀਆਦਾਰੀ ਬਾਰੇ ਦੱਸਿਆ, ਗੱਲਾਂ ਦੱਸੀਆਂ, ਮਤਲਬ ਅੱਜ ਵੀ ਪ੍ਰੋਟੈਕਟਰ ਨੇ ਸਾਡੇ ਲਈ, ਦੇਸ਼ ਦੇ ਲਈ ਤਾਂ ਅਸੀਂ, ਸਾਡੇ ਲਈ ਵੀ ਨੇ। ਅਤੇ ਮੈਂ ਅੱਜ ਵੀ ਜਦੋਂ ਉਹਨਾਂ ਦੀ ਗੱਲਾਂ ਸੁਣਦਾ ਜਾਂ ਮੈਨੂੰ ਇੱਦਾਂ ਲੱਗਦਾ ਵੀ ਹਜੇ ਵੀ ਬਹੁਤ ਕੁਛ ਆ, ਮੈਂ ਤਾਂ ਕਈ ਵਾਰ 10 ਮਿੰਟ ਕੋਲੇ ਪੈ ਜਾਂਦਾ ਅਤੇ ਫਿਰ ਮੈਨੂੰ ਇੱਦਾਂ ਲੱਗਦਾ ਨਹੀਂ ਅਜੇ ਨਹੀਂ, ਮੈਂ ਬਰਾਬਰ ਨਹੀਂ, ਮੈਂ ਤਾਂ ਮਤਲਬ ਬਹੁਤ ਨੌਲੇਜ ਹੈ ਬਹੁਤ ਚੀਜ਼ਾਂ ਦੀ, ਬਹੁਤ ਮੈਂ ਨਹੀਂ ਹੁਣ ਦੱਸ ਸਕਦਾ ਨਾ, ਮੈਨੂੰ ਬਹੁਤ ਵਧੀਆ ਲੱਗਦਾ ਉਹਨਾਂ ਦੇ ਕੋਲੇ, ਹਾਲਾਂਕਿ ਮੇਰੇ ਕੋਲ ਟਾਈਮ ਨਹੀਂ ਮਿਲਦਾ ਹੈਗਾ ਜ਼ਿਆਦਾ ਕਰ,
ਬਹੁਤ ਕਿਸਮਤ ਵਾਲੇ ਹੋ।
ਬਾਕੀ ਉਹਨਾਂ ਦਾ ਆਈ ਥਿੰਕ ਕੋਈ ਵੀ ਚਾਹੇ ਟੀਚਰ ਆ ਆਪਣੇ ਪੇਰੈਂਟਸ ਨੇ, ਆਈ ਥਿੰਕ ਗੁੱਸੇ ਦੇ ਵਿੱਚ ਵੀ ਉਹਨਾਂ ਦੇ ਪਿਆਰ ਹੁੰਦਾ
ਜੀ, ਹੁੰਦਾ ਜੀ,
ਸੋ ਉਹ ਅਨਕੰਡੀਸ਼ਨਲ ਲਵ ਹੁੰਦਾ ਹੈ ਇੱਕ। ਲੋਕਾਂ ਨੂੰ ਮਹਾਂ ਵੀ ਪਤਾ ਲੱਗੇ ਕਿ ਇੱਕ ਰਾਈਟਰ ਦੇ ਪਿੱਛੇ ਕਿੰਨੀ ਕੁ ਮਿਹਨਤ ਲੱਗਦੀ ਆ, ਕਿੰਨੀ ਕੁ ਨੌਲੇਜ ਬੇਸ ਇਕੱਠੀ ਕਰਨੀ ਪੈਂਦੀ ਆ।
ਮੈਂ ਕਹਿੰਦਾ ਸੋਚ ਦਾ ਬਹੁਤ ਵੱਡਾ ਰੋਲ ਹੈ ਤੁਹਾਡੀ ਲਾਈਫ ਵਿੱਚ, ਤੁਹਾਡੀ ਸੋਚ ਕਿੱਦਾਂ ਦੀ ਹੈ। ਮਨ ਸੋਚ ਜਿਹੜੀ ਹੈ ਉਹ ਨਾ ਕਈ ਵਾਰ ਕਿਸੇ ਚੀਜ਼ ਨੂੰ ਪੜ੍ਹਨ ਪਿੱਛੋਂ, ਸੁਣਨ ਪਿੱਛੋਂ, ਕਿਸੇ ਦੀ ਸੰਗਤ ਕਰਨ ਪਿੱਛੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਸਾਡੀ।
ਹਾਂਜੀ,
ਹੁਣ ਸਾਨੂੰ ਕਈ ਵਾਰ ਅਸੀਂ ਆਪਣੇ ਦਾਇਰੇ ਦਾ ਸੋਚਦੇ ਹਾਂ, ਆਲੇ ਦੁਆਲੇ ਦਾ ਸੋਚਦੇ ਹਾਂ, ਆਪਣੇ ਔਲੇ ਦਾ ਸੋਚਦੇ ਹਾਂ, ਸਾਡੇ 'ਚ ਕੋਈ ਇੱਦਾਂ ਦਾ ਬੰਦਾ ਬੈਠ ਪਏ ਜਿਹੜਾ ਸਾਨੂੰ ਇੱਕ ਕੁਐਸਚਨ ਛੱਡ ਜਾਂਦਾ, ਫਿਰ ਅਸੀਂ ਸੋਚਦੇ ਰਹਿੰਦੇ ਹਾਂ। ਮਤਲਬ ਕਿ ਜਦੋਂ ਤੁਸੀਂ ਕਿਸੇ ਵੀ ਲਾਈਨ ਦੇ ਵਿੱਚ, ਜਾਂ ਜਿਵੇਂ ਤੁਸੀਂ ਮੈਨੂੰ ਪੁੱਛਿਆ ਵੀ ਸਵਾਲ ਕੀ ਸੀਗਾ ਆਪਣਾ,
ਸਵਾਲ ਵੀਰੇ ਏਦਾਂ, ਕਿਉਂਕਿ ਇੱਕ ਮੈਨੂੰ ਲੋਕਾਂ ਨੂੰ ਕਈ ਵਾਰੀ ਅੰਦਾਜ਼ਾ ਨਹੀਂ ਹੁੰਦਾ ਇੱਕ ਰਾਈਟਰ ਦੇ ਪਿੱਛੇ ਕਿੰਨੀ ਨੌਲੇਜ ਚਾਹੀਦੀ ਆ, ਹਨਾ, ਕਿੰਨੀ ਮਿਹਨਤ ਲੱਗਦੀ ਆ, ਇਹ ਚੀਜ਼ ਦਾ ਅੰਦਾਜ਼ਾ ਨਹੀਂ ਹੁੰਦਾ ਵੀਰੇ।
ਜਿਹੜੀ ਰਾਈਟਿੰਗ ਹੈ ਇੱਕ ਜ਼ਿੰਮੇਵਾਰੀ ਦੀ ਜੋਬ ਹੈ ਜੀ।
ਹਾਂਜੀ ਹਾਂਜੀ, ਬਿਲਕੁਲ,
ਇਹ ਬਿਨਾਂ ਜ਼ਿੰਮੇਵਾਰੀ ਤੋਂ ਨਹੀਂ ਕਰ ਸਕਦੇ ਤੁਸੀਂ।
ਹਾਂਜੀ,
ਤੇ ਇਹ ਤਾਂ ਹੀ ਜ਼ਿੰਮੇਵਾਰੀ ਆਉਂਦੀ ਹੈ ਜੇ ਤੁਸੀਂ ਸੁਹਿਰਦੋਂ ਕਿਸੇ ਚੀਜ਼ ਨੂੰ ਲੈ ਕੇ, ਤੁਹਾਡਾ ਵਿਜ਼ਨ ਕੀ ਆ, ਤੁਸੀਂ ਲਿਖ ਕੀ ਰਹੇ ਹੋ, ਸੋਚ ਕੀ ਰਹੇ ਹੋ, ਜ਼ਿੰਮੇਵਾਰੀ ਦੀ ਐਡੀ ਜੋਬ ਆ, ਤੁਹਾਡਾ ਇੱਕ ਅੱਖਰ ਪਤਾ ਨਹੀਂ ਕਿਸੇ ਨੂੰ ਕੀ ਬਣਵਾ ਸਕਦਾ ਹੈ ਨਾ। ਦੁਨੀਆ ਦਾ ਕਿੰਨਾ ਇਤਿਹਾਸ ਆ ਉਹ ਲਿਖਣ ਵਾਲੇ ਨੇ ਲਿਖਿਆ, ਸੋਚ ਕੇ ਸਮਝ ਕੇ ਉਹਦਾ ਐਨਾਲਿਸਿਸ ਕਰਕੇ ਫਿਰ ਲਿਖਿਆ ਗਿਆ। ਸੋ ਇਸ ਲਈ ਮੈਨੂੰ ਲੱਗਦਾ ਵੀ ਜਿਹੜੀ ਸੋਚ ਆ ਉਹਨੂੰ ਪੜ੍ਹਨ ਦੇ ਨਾਲ ਹੋਰ ਨਿਖਾਰਿਆ ਜਾ ਸਕਦਾ।
ਜਾਣਦਾ ਤੇ ਕੀ ਉਹ ਮਤਲਬ ਕਿ ਹੋਰ ਡੂੰਘਾਈ ਦੇ ਵਿੱਚ ਜਾਂ ਬਿਹਤਰ ਆਪਣੇ ਗੀਤ ਨੂੰ ਲਿਖ ਸਕਦਾ।
ਤੁਹਾਡੀ ਭਾਸ਼ਾ ਤੇ ਪਕੜ ਕਿੰਨੀ ਹੈ ਜੀ?
ਹਾਂਜੀ,
ਸਭ ਤੋਂ ਪਹਿਲਾਂ ਜ਼ਰੂਰੀ ਹੈ ਤੁਸੀਂ ਭਾਸ਼ਾ ਦੇ ਨਾਲ ਪਿਆਰ ਕਿੰਨਾ ਕੁ ਕਰਦੇ ਹੋ। ਦੁਨੀਆ ਦਾ ਜਿਹੜਾ ਬਿਹਤਰੀਨ ਇਤਿਹਾਸ ਆ, ਸਾਹਿਤ ਲਿਖਿਆ ਗਿਆ, ਉਹ ਲੋਕਲ ਲੈਂਗੁਏਜ ਚ ਲਿਖਿਆ ਗਿਆ। ਮੰਨ ਲਓ ਜੇ ਸ਼ੇਕਸਪੀਅਰ ਸਾਹਿਬ ਨੇ ਲਿਖਿਆ ਤਾਂ ਆਪਣੀ ਲੋਕਲ ਲੈਂਗੁਏਜ ਜ਼ੁਬਾਨ ਚ ਲਿਖਿਆ, ਜੇ ਪੰਜਾਬੀ ਦਾ ਸਾਹਿਤ ਲਿਖਿਆ ਤਾਂ ਪੰਜਾਬੀ ਜ਼ੁਬਾਨ ਦੇ ਵਿੱਚ ਲਿਖਿਆ ਗਿਆ, ਉਰਦੂ ਸਾਹਿਤ ਲਿਖਿਆ ਗਿਆ ਤਾਂ ਉਹਨਾਂ ਦੀ ਜ਼ੁਬਾਨ ਚ। ਤੁਹਾਡੀ ਆਪਣੀ ਜ਼ੁਬਾਨ ਦੇ ਨਾਲ ਤੁਹਾਡਾ ਪ੍ਰੇਮ ਹੋਣਾ ਜ਼ਰੂਰੀ ਆ, ਫਿਰ ਸ਼ਬਦ ਤੁਹਾਨੂੰ ਵਰ ਦਿੰਦੇ ਨੇ, ਵਰਦਾਨ ਦਿੰਦੇ ਨੇ, ਜੇ ਤੁਸੀਂ ਉਹਦੇ ਕਲੋਜ਼ ਜਾਂਦੇ ਹੋ ਤੁਹਾਨੂੰ ਭਾਵ ਪਤਾ, ਫੀਲ ਪਤਾ। ਹੁਣ ਇੰਗਲਿਸ਼ ਹੈ, ਲਿਖ ਦਿਓ, ਤੁਸੀਂ ਸਿਰਫ ਇਹ ਅਡੋਪਟਡ ਲੈਂਗੁਏਜ ਹੈ ਤੁਹਾਡੀ ਇਹ। ਤੁਸੀਂ ਯੋਧਿਆਂ ਬਾਰੇ ਜੇ ਲਿਖੋਗੇ ਤਾਂ ਤੁਸੀਂ ਇੱਕ ਪਿਕਅਪ ਵਰਡ ਚੱਕ ਕੇ ਲਿਖੋਗੇ, ਉਹਨੂੰ ਮਹਿਸੂਸ ਕਰਕੇ ਨਹੀਂ ਲਿਖੋਗੇ। ਸੋ ਮੈਨੂੰ ਇੱਦਾਂ ਲੱਗਦਾ ਕੋਈ ਵੀ ਚੀਜ਼ ਲਿਖਣੀ ਆ, ਭਾਸ਼ਾ ਦੇ ਨਾਲ ਤੁਹਾਡਾ ਪਿਆਰ ਤੇ ਉਹਦੀ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ। ਸ਼ਬਦ ਹੀ ਕਮਾਲ ਹੁੰਦੇ ਨੇ ਦੁਨੀਆ ਦਾ, ਰੱਬ ਬਾਰੇ ਵੀ ਜੇ ਅਸੀਂ ਸੋਚੀਏ ਤਾਂ ਸ਼ਬਦ ਹੀ ਕਮਾਲ ਨੇ ਦੁਨੀਆ ਬਾਰੇ, ਪਰਮਾਤਮਾ ਬਾਰੇ, ਪੂਰੇ ਅੰਡਵਰ ਬਾਰੇ ਜੋ ਸਾਰੀਆਂ ਗੱਲਾਂ ਬਾਤਾਂ ਨੇ ਉਹ ਭਾਸ਼ਾ ਨਹੀਂ ਦੱਸਣੀਆਂ ਨੇ। ਤੁਹਾਡੀ ਭਾਸ਼ਾ ਤੇ ਮਤਲਬ ਮੈਨੂੰ ਲੱਗਦਾ ਨੌਲੇਜ ਬਹੁਤ ਜ਼ਰੂਰੀ ਹੈ,
ਬਹੁਤ ਜ਼ਰੂਰੀ।
ਬਿਲਕੁਲ ਗੱਲ ਸਹੀ ਹੈ। ਬਾਕੀ ਅਗਰ ਤੁਸੀਂ ਐਵੇਂ ਪਹਿਲਾਂ ਕਹਿੰਦੇ ਸੀ ਕਿ ਥੋੜੀ ਸੋਚ ਬਹੁਤ ਡਰਮਿੰਗ ਕਰਦੀ ਹੈ ਨਾ, ਤੁਸੀਂ ਕੀ ਚੀਜ਼ ਦੇਖਦੇ ਹੋ, ਬਾਕੀ ਆਲੇ ਦੁਆਲੇ ਦੇ ਛੋਟੇ ਲੋਕ ਬਹੁਤ ਚੀਜ਼ਾਂ ਇਨਫਲੂਐਂਸ ਕਰਦੀਆਂ ਨੇ। ਬਾਕੀ ਜਿਹੜੇ ਅੱਜ ਕੱਲ੍ਹ ਤੁਹਾਨੂੰ ਲੱਗਦਾ ਬੜੇ ਗਾਣੇ ਆਉਂਦੇ ਨੇ, ਉਹਦੇ ਵਿੱਚ ਬਹੁਤ ਬ੍ਰਾਂਡ ਨਾਮ ਤੁਹਾਨੂੰ ਪਤਾ ਜ਼ਿਕਰ ਕਰਿਆ ਜਾਂਦਾ ਹੈ ਨਾ, ਰੇਂਜ ਰੋਵਰ ਚੀਜ਼ਾਂ ਹੋਈ ਚੀਜ਼ਾਂ, ਤੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਇਹ ਚੀਜ਼ਾਂ ਵੈਲਿਊ ਰੱਖਦੀਆਂ ਗਾਣੇ ਵਿੱਚ, ਕਿਹੜੀ ਚੀਜ਼ ਵੈਲਿਊਬਲ ਬਣਾਉਂਦੀਆਂ ਨੇ ਅਸਲੀ ਵਧੀਆ ਗਾਣੇ?
ਇੱਕ ਸੰਜੀਵ ਵਰਡ ਹੈ ਜਿਉਂਦਾ।
ਹਾਂਜੀ,
ਜਿਹੜੀ ਚੀਜ਼ ਜਿਉਂਦੀ ਆ, ਕੁਦਰਤ ਜਿਉਂਦੀ ਆ, ਜਦੋਂ ਤੁਸੀਂ ਸੰਜੀਵ ਦੀ ਗੱਲ ਕਰਦੇ ਹੋ ਜਾਂ ਸੰਜੀਵ ਗੱਲ ਕਰਦੀ ਰਾਈਟਿੰਗ ਦੀ ਗੱਲ ਕਰਦੇ ਹੋ, ਹਮੇਸ਼ਾ ਅਮਰ ਰਹੂਗੀ, ਸਦਾਬਹਾਰ ਰਹੂਗੀ। ਤੇ ਜਿਹੜੀ ਹੈਗੀ ਮਟੀਰੀਅਲਿਸਟਿਕ ਥਿੰਗਸ, ਉਹ ਬਹੁਤ ਛੋਟੀ ਆ, ਉਹਦੀ ਮਿਆਰ ਛੋਟੀ ਆ। ਉਹ ਤਾਂ ਹੈ ਕਿਉਂਕਿ ਜੇ ਅੱਜ ਕੱਪੜੇ ਦੀ ਗੱਲ ਕੀਤੀ, ਕੱਲ੍ਹ ਨੂੰ ਕੱਪੜੇ ਨੇ ਪਿੱਟ ਜਾਣਾ ਤਾਂ ਤੁਹਾਡੀ ਸੋਚ ਵੀ ਪਿੱਟ ਗਈ, ਟ੍ਰੈਂਡ ਉੱਥੇ ਕੀ ਰਹਿ ਗਿਆ ਗੱਲਬਾਤ ਹੈ। ਮੰਨ ਲਓ ਜੇ ਤੁਸੀਂ ਅੱਜ ਫੁੱਲ ਦੀ ਗੱਲ ਕਰਨਾ, ਫੁੱਲ ਸਦਾ ਰਹੂਗਾ। ਜੇ ਤੁਸੀਂ ਰਿਸ਼ਤੇ ਦੀ ਗੱਲ ਕਰ ਰਹੇ ਹੋ ਤਾਂ ਸਦਾ ਰਹੂਗਾ। ਹਾਂ, ਥੋੜ੍ਹਾ ਜਿਹਾ ਹੋ ਗਿਆ ਕਿਉਂਕਿ ਈਜੀ ਕੈਚੀ ਹੋ ਗਿਆ, ਕਮਰਸ ਦੇਖਣਾ ਪੈਂਦਾ ਹੈ ਨਾ, ਕਿਉਂਕਿ ਮਿਊਜ਼ਿਕ ਇੰਡਸਟਰੀ ਹੈ। ਜੇ ਉਹਦੀ ਗੱਲ ਕਰੀਏ, ਅੱਗੇ ਹੁੰਦਾ ਸੀ ਤੁਸੀਂ ਅਖਬਾਰਾਂ ਦੇ ਸ਼ਾਇਦ ਪੜ੍ਹਦੇ ਹੋਵੋਗੇ ਤੇ ਲਿਖਿਆ ਸੰਗੀਤ ਜਗਤ। ਜਦੋਂ ਸੰਗੀਤ ਜਗਤ, ਇਟ ਮੀਨ ਦੈਟ ਇਹ ਇੱਕ ਸੁਣਨ ਦਾ ਵਿਸ਼ਾ ਹੈ। ਸੁਣ, ਹੁਣ ਲਿਖਿਆ ਹੁੰਦਾ ਮਿਊਜ਼ਿਕ ਇੰਡਸਟਰੀ, ਜਦੋਂ ਇੰਡਸਟਰੀ ਹੋਈ ਇੱਥੇ ਵਪਾਰ ਬਣ ਗਿਆ ਨਾ, ਜਿਹੜੀ ਚੀਜ਼ਾਂ ਹੁਣ ਵਪਾਰੀ ਚਾਹੁੰਦੇ ਨੇ ਫਿਰ ਉਹੀ ਵੇਚੀ ਜਾਊਗੀ, ਉਹੀ ਖਰੀਦੀ ਜਾਊਗੀ, ਉਹੀ ਸੁਣੀ ਜਾਊਗੀ, ਉਹੀ ਪ੍ਰਮੋਟ ਕੀਤੀ ਜਾਊਗੀ। ਸੋ ਇਸ ਕਰਕੇ ਟ੍ਰੈਂਡ ਵੀ ਚੇਂਜ ਹੁੰਦੇ ਨੇ, ਪਰ ਕਰੋ ਸਾਰੀਆਂ ਚੀਜ਼ਾਂ ਹਰ ਦੁਨੀਆ ਦੇ ਮਤਲਬ ਮਿਊਜ਼ਿਕ ਇੰਡਸਟਰੀ ਦੇ ਵਿੱਚ ਲੈਂਗੁਏਜ ਇੱਕ ਦੂਜੇ ਟ੍ਰਾਂਸਫਰ ਹੁੰਦੀ ਆ, ਲੋਕ ਸ਼ਬਦ ਯੂਜ਼ ਕਰਦੇ ਆ, ਪਰ ਪ੍ਰਿਓਰਿਟੀ ਤੁਸੀਂ ਆਪਣੀ ਮਾਤਰ ਭਾਸ਼ਾ ਨੂੰ ਦਿਓ, ਆਪਣੀ ਮਾਂ ਬੋਲੀ ਨੂੰ ਦਿਓ, ਉਹ 'ਚ ਲਿਖੋ। ਹਾਂ, ਠੀਕ ਆ, ਕਰ ਸਕਦੇ ਹਾਂ ਕਈ ਚੀਜ਼ਾਂ ਤੇ ਹੁੰਦਾ, ਬਟ ਜਿੱਥੇ ਤੁਸੀਂ ਨਹੀਂ ਕਰ ਸਕਦੇ ਉੱਥੇ ਫਿਰ ਕਰੋ ਵੀ ਨਾ, ਧੱਕਾ ਵੀ ਨਾ ਕਰੋ।
ਨਹੀਂ, ਇੱਕ ਗੱਲ ਮੈਂ ਤੁਹਾਡੀ ਬਾਜੀ ਸੁਣ ਕੇ ਨਾ, ਮੈਂ ਇਸ ਸ਼ੋਅ ਤੋਂ ਪਹਿਲਾਂ ਵੀ ਹੈਰੀ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਪਤਾ ਨਹੀਂ ਕਿਉਂ ਮੈਨੂੰ ਲੱਗ ਰਿਹਾ ਵੀ ਜਿਹੜਾ ਆਉਣ ਵਾਲਾ ਟਾਈਮ ਆ
ਜੀ
ਪੰਜਾਬੀ ਸੰਗੀਤ ਦੇ ਵਿੱਚ, ਪੰਜਾਬੀ ਸੱਭਿਆਚਾਰ ਦੇ ਵਿੱਚ ਬਹੁਤ ਵਧੀਆ ਆਉਣ ਵਾਲਾ, ਕਿਉਂਕਿ ਜਿੱਥੇ ਤੁਹਾਡੇ ਵਰਗੇ ਵੀਰ ਲਿਖਣ ਵਾਲੇ ਹੋਣਗੇ ਤੇ ਗਾਉਣ ਵਾਲੇ ਹੋਣਗੇ ਤਾਂ ਸਮਾਂ ਬਦਲਦੇ ਮਤਲਬ ਕਿ ਟਾਈਮ ਨਹੀਂ ਲੱਗਣਾ। ਕਿਉਂ? ਕਿਉਂਕਿ ਤੁਸੀਂ ਸੁਣਿਆ ਹੋਣਾ ਵੀ ਮਤਲਬ ਕਿ ਹਰ ਚੀਜ਼ ਨਾ ਹੁਣ ਇੱਕ ਮਕਾਮ ਤੇ ਜਾ ਕੇ ਲੋਕ ਉਹਨੂੰ ਸਮਝਣ ਤੋਂ ਬਾਅਦ ਪਿੱਛੇ ਨੂੰ ਮੁੜ ਰਹੇ ਨੇ
ਜੀ,
ਠੀਕ ਆ? ਨਹੀਂ, ਚਾਹੇ ਅਸੀਂ ਹੁਣ ਜਿਹੜੇ ਕੈਨੇਡਾ ਜਾਂ ਅਮਰੀਕਾ ਚ ਜਾਂ ਕਿਤੇ ਵੀ ਬੱਚੇ ਨੇ ਹਨਾ, ਜਿਹਨੂੰ ਆਪਾਂ ਰਿਵਰਸ ਮਾਈਗ੍ਰੇਸ਼ਨ ਕਹਿ ਦਿੰਦੇ ਹਾਂ, ਉਹ ਜਿਹੜਾ ਰਿਵਰਸ ਸ਼ਬਦ ਆ ਨਾ ਉਹ ਸਿਰਫ ਮਾਈਗ੍ਰੇਸ਼ਨ ਤੇ ਨਹੀਂ ਟੁੱਕਦਾ, ਉਹ ਰਿਵਰਸ ਹੈਲਥ ਨੂੰ ਲੈ ਕੇ ਵੀ ਲੋਕ ਐਲੋਪੈਥੀ ਤੋਂ ਤੰਗ ਆ ਗਏ, ਉਹ ਰਿਵਰਸ ਆਯੁਰਵੇਦ ਤੇ ਜਾ ਰਹੇ ਨੇ, ਠੀਕ ਆ ਨਹੀਂ? ਇਸੇ ਤਰ੍ਹਾਂ ਲੋਕ ਜਦੋਂ ਕਿਸੇ ਚੀਜ਼ ਦਾ ਨਤੀਜਾ ਦੇਖ ਲੈਂਦੇ ਨੇ ਉਹ ਸੋਚਦੇ ਨੇ ਨਹੀਂ ਯਾਰ ਇਹ ਸਾਡੇ ਨਾਲ ਵਾਅਦਾ ਤਾਂ ਕੀਤਾ ਸੀ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਜਾਣ ਦਾ, ਪਰ ਅਸੀਂ ਤਾਂ ਠੱਗੇ ਗਏ, ਸਾਨੂੰ ਤਾਂ ਆਹ ਨੁਕਸਾਨ ਹੋਏ। ਉਸੇ ਤਰ੍ਹਾਂ ਜਿਹੜਾ ਸੰਗੀਤ ਆ, ਮੈਨੂੰ ਲੱਗਦਾ ਵੀ ਹੁਣ ਉਸ ਮਤਲਬ ਕਿ ਟ੍ਰੈਂਡ ਤੋਂ ਉਸ ਜਗ੍ਹਾ ਤੋਂ ਹੁਣ ਲੋਕ ਸਮਝਣ ਲੱਗ ਗਏ ਵੀ ਨਹੀਂ ਜਿਹੜੀ ਚੀਜ਼ ਸਾਡੇ ਦਿਲ ਨੂੰ ਛੂਏ, ਜਿਹੜੇ ਸ਼ਬਦ ਸਾਡੇ ਦਿਲ ਨੂੰ ਛੂਹਣ, ਜਿਹੜੀ ਸਾਨੂੰ ਸਾਡੇ ਮਤਲਬ ਰਿਸ਼ਤਿਆਂ ਦੀ ਯਾਦ ਦਿਵਾਉਣ ਸ਼ਬਦ, ਜਿਹੜੇ ਸਾਡੇ ਮਾਂ ਪਿਓ ਨੂੰ ਯਾਦ ਕਰਾਉਣ, ਸਾਡੇ ਅੱਖਾਂ 'ਚ ਹੰਝੂ ਲਿਆਉਣ, ਉਹੀ ਜ਼ਿਆਦਾ ਵਧੀਆ ਨੇ। ਤੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ?
ਹਾਂ ਬਿਲਕੁਲ ਜੀ, ਕਿਉਂਕਿ ਸਾਰਾ ਖੇਲ ਭਾਵਨਾ ਦਾ, ਇਮੋਸ਼ਨ ਦਾ, ਜਿੰਨਾ ਤੁਸੀਂ ਪਕੜ ਰੱਖੋਗੇ। ਜੇ ਹੁਣ ਜੰਗ ਲੜ ਰਹੇ ਹਾਂ ਨਾ ਤਾਂ ਜਦੋਂ ਬੋਲੇ ਜੀ ਸੋਨੇ ਹਾਲ ਕਹਿੰਦਾ ਖੂਨ ਆਪਣੇ ਆਪ ਚੜਦਾ ਹੈ, ਕਿਉਂਕਿ ਉੱਦਾਂ ਦਾ ਹੈ, ਉੱਦਾਂ ਦੀ ਬਣ। ਤੁਸੀਂ ਦੇਖੋ ਵਾਰਾਂ ਸੀਗੀਆਂ ਤਾਂ ਹੀ ਜੰਗਾਂ ਲੜ ਗਈਆਂ, 1.25 ਲੱਖ ਮੇਰੇ ਨਾਲ ਇਕੱਲਾ ਇਕੱਲਾ ਲੜਿਆ। ਹੁਣ ਉਹ ਕਿਹੜੀਆਂ ਚੀਜ਼ਾਂ, ਹੁਣ
ਵੀਰ ਰਸ ਪਾਇਆ ਜਾਂਦਾ
ਰਸ ਆ ਨਾ, ਵੀਰ ਹੈ। ਹੁਣ ਤੁਸੀਂ ਰੋਣਾ ਹੈ ਤਾਂ ਉੱਥੇ ਕਰੋਨਾ ਹੈ ਨਾ, ਉਹ ਉੱਥੇ ਕਰੋਨਾ ਭਰਨੀ ਪੈਣੀ ਹੈ, ਸਾਨੂੰ ਪਤਾ ਉੱਥੇ ਸਾਨੂੰ ਇਮੋਸ਼ਨ ਦੇਣੇ ਪੈਣੇ ਨੇ ਨਾ, ਉੱਦਾਂ ਦੇ। ਸੋ ਭਾਵਨਾ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਭਾਸ਼ਾ ਨੂੰ ਬਿਲਡ ਕਰਨ ਦੇ, ਲੋਕਾਂ ਤੱਕ ਪਹੁੰਚਾਉਣ ਦੇ ਲਈ ਭਾਸ਼ਾ ਦੇ ਵਿੱਚ ਇਮੋਸ਼ਨ ਹੋਣੇ ਜ਼ਰੂਰੀ ਨੇ। ਸੋ ਰਿਸ਼ਤਿਆਂ ਦੀ ਗੱਲ, ਪਿਆਰ ਦੀ ਗੱਲ, ਦੁਨੀਆਦਾਰੀ ਦੀ ਗੱਲ ਤਾਂ ਹੀ ਸੋਹਣੀ ਲੱਗਦੀ ਹੈ ਜੇ ਸਾਨੂੰ ਕਰਨੀ ਆਉਂਦੀ ਹੋਈ ਹੈ ਨਾ, ਤਾਂ ਇਹ ਚੀਜ਼ਾਂ ਅੱਗੇ ਤੱਕ ਕਿੱਦਾਂ
ਸਹੀ ਕਰਨਾ। ਬਾਕੀ ਵੀਰੇ ਮਤਲਬ ਜਿਵੇਂ ਤੁਸੀਂ ਪਹਿਲਾਂ ਕਹੇ ਸੀ ਇੱਕ ਨਾ, ਕੋਈ ਵੀ ਚਾਹੇ ਆਰਟਿਸਟ ਆ ਚਾਹੇ ਰਾਈਟਰ ਆ ਨਾ, ਜਿਹੜੇ ਸਿੰਗਰ ਆ ਜਾਂ ਐਕਟਰ ਆ, ਉਹਦੀ ਰਿਸਪੋਂਸੀਬਿਲਿਟੀ ਬਹੁਤ ਵੱਡੀ ਆ, ਕਿਉਂਕਿ ਇੰਨੇ ਲੋਕ ਫੋਲੋ ਕਰਦੇ ਨੇ, ਸਪੈਸ਼ਲੀ ਯੰਗਸਟਰ ਨੇ ਵੀ। ਤਾਂ ਕੁਛ ਵੀ ਤੁਸੀਂ ਸ਼ਬਦ ਕਹੋਗੇ, ਉਹ ਜਿਹੜੇ ਬੰਦੇ ਤੁਹਾਡੇ ਕੇ ਫੈਨ ਨੇ, ਜਾਣੀ ਕਿ ਬਰੀਫ ਕਰਦੇ ਨੇ, ਤੁਹਾਡੇ ਤੇ ਲੀਡ ਕਰਦੇ ਨੇ, ਉਹਨਾਂ ਨੇ ਉਹ ਚੀਜ਼ ਅਪਲਾਈ ਵੀ ਕਰਨੀ ਹੈ,
ਕਰਨੀ ਹੈ ਬਿਲਕੁਲ।
ਸੋ ਇਨਫਲੂਐਂਸ ਜ਼ਰੂਰ ਕਰਦੀ ਆ,
ਕਰਦੀ ਹੈ।
ਸੋ ਮੈਨੂੰ ਲੱਗਦਾ ਕਿ ਤੁਸੀਂ ਕੋਈ ਨਾ ਕੋਈ ਵੈਲਿਊਜ਼ ਜਾਂ ਦਾਇਰਾ ਰੱਖਿਆ, ਮੈਂ ਇਹ ਚੀਜ਼ ਕ੍ਰੋਸ ਨਹੀਂ ਕਰਦਾ ਜਾਂਦਾ ਗਾਣੇ ਲਿਖ ਨੂੰ।
ਹਾਂਜੀ,
ਤਾਂ ਕਿ
ਮੇਰੇ ਤੋਂ ਮਤਲਬ ਕਦੇ ਕੁੜੀ ਨੂੰ ਗਲਤ ਨਹੀਂ ਕਿਹਾ ਜਾ ਰਿਹਾ ਕਿਸੇ ਵੀ ਗਾਣੇ ਦੇ ਵਿੱਚ। ਬਹੁਤ ਕਹਿੰਦੇ ਨੇ ਬਾਈ ਸਾਡੇ ਨਾਲ, ਬਹੁਤ ਫੋਨ ਵੀ ਆਉਂਦੇ ਆ ਮੈਨੂੰ, ਮੈਸੇਜ ਵੀ ਆਉਂਦੇ, ਜਾਂ ਕਈ ਬੰਦੇ ਕਹਿੰਦੇ ਯਾਰ ਮੇਰੀ ਲਾਈਫ ਸਟੋਰੀ 'ਤੇ ਲਿਖ, ਇਹ ਮੇਰੀ ਲਵ ਸਟੋਰੀ 'ਤੇ ਲਿਖ, ਮੇਰੇ ਨਾਲ ਕੁੜੀ ਨੇ ਇੱਦਾਂ ਕੀਤਾ ਜਾਂ ਮੁੰਡੇ ਨੇ ਮੇਰੇ ਨਾਲ ਇੱਦਾਂ ਕੀਤਾ।
ਮੇਰੇ
ਤੋਂ ਕਿਸੇ ਨੂੰ ਗਲਤ ਨਹੀਂ ਕਿਹਾ ਜਾ ਰਿਹਾ, ਜਾਂ ਮੈਂ ਕੁੜੀ ਨੂੰ ਕਰੈਕਟ, ਕੁੜੀ ਦਾ ਕਰੈਕਟ, ਕੁੜੀ ਮੇਰੇ ਲਈ ਇੱਕ ਬੜਾ ਪੂਜਣ ਯੋਗ ਵਰਡ ਹੈ, ਔਰਤ ਮੇਰੇ ਲਈ ਇੱਕ ਬੜੀ ਮਹਾਨ ਕ੍ਰਿਸ਼ਨ ਆ ਪਰਮਾਤਮਾ,
ਹੋਣੀ ਵੀ ਚਾਹੀਦੀ ਆ।
ਅਤੇ ਕਿਉਂਕਿ ਮੈਨੂੰ ਪਤਾ ਵੀ ਇਹ ਇਕੱਲਾ ਫੀਮੇਲ ਵਰਜਨ ਨਹੀਂ ਹੈ, ਆਪਣੇ ਆਪ ਚ ਕਾਇਨਾਤ ਆ, ਪਰਮਾਤਮਾ, ਆਤਮਾ, ਜਿਹੜੀ ਇਹ ਚੀਜ਼ਾਂ ਵਰਡ ਨੇ ਨਾ, ਇਹ ਰੀਫਰੈਂਸ ਕਰਦੇ, ਰੈਫਰੈਂਸ ਦਿੰਦੇ ਨੇ ਫੀਮੇਲ ਨੂੰ,
ਦੋਵਾਂ ਦੀ ਸਮਾਨ ਮਹੱਤਤਾ।
ਜੀ ਜੀ, ਹੁਣ ਧਰਤੀ ਆ ਉਹ ਵੀ ਮਾਂ ਹੈ, ਹਵਾ ਉਹ ਵੀ ਫੀਮੇਲ ਵਰਜਨ ਚ ਆਉਂਦੀ ਹੈ। ਮੇਰੇ ਲਈ ਫੀਮੇਲ ਵਰਜਨ ਬਹੁਤ ਆ, ਪਰ ਮੈਂ ਇਹਨੂੰ ਕ੍ਰੋਸ ਨਹੀਂ ਕਰ ਸਕਦਾ ਕਦੇ, ਮਤਲਬ ਮੈਂ ਕੁੜੀ ਨੂੰ ਕਦੇ ਰਨ ਨਹੀਂ ਕਹਿ ਸਕਦਾ, ਮੈਨੂੰ ਏਦਾਂ ਲੱਗਦਾ ਨਾ, ਮੇਰੇ ਲਈ ਉਹ ਚੰਨ ਹੋ ਸਕਦੀ ਆ ਬਟ ਰਨ ਨਹੀਂ ਹੋ ਸਕਦੀ, ਤੇ ਨਾ ਮੈਂ ਕੁੜੀ ਨੂੰ ਕਦੇ ਰਫਲ ਗਨ ਕਹਿ ਸਕਦਾ ਵੀ ਉਹ ਹੋ ਸਕਦੀ। ਹਾਂ, ਕਈ ਚੀਜ਼ਾਂ ਕਮਰਸ ਦੇ ਪਰਸਪੈਕਟਿਵ ਨਾਲ ਦੇਖਦੇ ਆ, ਕਰਨਾ ਪੈਂਦਾ, ਕਿਉਂਕਿ ਅੱਜ ਕੱਲ੍ਹ ਗਨ ਦਾ ਮਤਲਬ ਇਹ ਹੋ ਗਿਆ ਵੀ ਐਰੋਗੈਂਟ ਕਿੱਥੇ, ਹੁਣ ਸਾਨੂੰ ਥੋੜ੍ਹਾ ਦੱਸਣਾ ਵੀ ਪੈਂਦਾ ਵੀ ਹਾਂ ਵੀ ਇੱਦਾਂ ਹੈਗਾ ਨਾ। ਸੋ ਮੈਨੂੰ ਲੱਗਦਾ ਵੀ ਮੇਰੀਆਂ ਹੱਦਾਂ ਹੈਗੀਆਂ ਨੇ ਲਿਖਣ ਦੀਆਂ, ਮੇਰੀਆਂ ਬਾਉਂਡਰੀਜ਼ ਹੈਗੀਆਂ ਨੇ ਜਿਹੜੀ ਮੈਂ ਕ੍ਰੋਸ ਨਹੀਂ ਕਰਨੀ ਆ। ਨਾ ਮੈਂ ਤਾਂ ਨੰਗੇਜ਼ਬਾਜ਼ ਲੱਚਰ ਦਾ ਲਿਖ ਸਕਦਾ, ਨਾ ਮੈਂ ਥੋੜ੍ਹਾ ਜਿਹਾ ਕਿਸੇ ਦੇ ਖਿਲਾਫ਼ ਲਿਖ ਸਕਦਾ, ਜੇ ਮੇਰੇ ਨਾਲ ਕੁਛ ਹੈਗਾ ਤਾਂ ਮੈਂ ਦੱਸੂਗਾ। ਅਤੇ ਦੂਸਰੇ ਨੰਬਰ 'ਤੇ ਮੈਂ ਕਦੇ ਆਪਣੀ ਭਾਸ਼ਾ ਦੇ ਖਿਲਾਫ਼, ਆਪਣੇ ਧਰਮ ਦੇ, ਕਿਸੇ ਦੇ ਧਰਮ ਦੇ ਵੀ ਖਿਲਾਫ਼ ਨਹੀਂ ਲਿਖ ਸਕਦਾ। ਇਹ ਹੱਦਾਂ ਬਾਉਂਡਰੀ ਜ਼ਰੂਰੀ ਚਾਹੀਦੀ ਨੇ। ਮੈਨੂੰ ਇੱਕ ਸਮਾਨਤਾ ਵਰਡ ਬਹੁਤ ਵਧੀਆ ਲੱਗਦਾ ਹੈ, ਅਤੇ ਮੈਨੂੰ ਚਾਹੀਦਾ ਵੀ ਸਾਰੇ ਇਕੁਅਲੀ ਰਹਿਣ, ਅਤੇ ਭਾਸ਼ਾ ਹੀ ਉਹ ਵਿਸ਼ਾ, ਭਾਸ਼ਾ ਹੀ ਉਹ ਚੀਜ਼ ਹੈ ਜਿਹੜੀ ਸਭ ਨੂੰ ਜੋੜ ਸਕਦੀ ਹੈ। ਸੋ ਮੈਨੂੰ ਇੱਦਾਂ ਲੱਗਦਾ ਮੈਂ ਨਹੀਂ ਟੱਪ ਸਕਦਾ।
ਨਹੀਂ, ਵਧੀਆ ਗੱਲ ਆ ਵੈਸੇ ਵੀਰੇ, ਮੈਨੂੰ ਹਰ ਇੱਕ ਦੀ ਜ਼ਿੰਦਗੀ ਵਿੱਚ ਨਾ ਆਪਣੀ ਪਰਸਨਲ ਵੈਲਿਊਜ਼ ਬਣਾਉਣੀ ਚਾਹੀਦੀ
ਜੀ ਦੀਦੀ,
ਉਦਾਂ ਵੀ ਥੋੜ੍ਹੇ ਲੋਕ ਆਲੇ ਦੁਆਲੇ ਜੁੜਨ, ਜਿੱਦਾਂ ਵੀ ਤੁਹਾਡੀਆਂ ਵੈਲਿਊਜ਼ ਹੋਣਗੀ
ਜੀ,
ਅਤੇ ਤੁਹਾਡੇ ਸੋਚ ਵਿਚਾਰ ਵੀ ਮੈਨੂੰ ਲੱਗਦਾ ਵਧੇ ਅੰਦਰ।
ਬਿਲਕੁਲ
ਜੀ, ਆਪਣੇ ਆਪ ਦਾ ਅਸੀਂ ਕਿਤਾਬਾਂ ਵੀ ਆਉਣੀਆਂ ਪੜ੍ਹਦੇ।
ਪਤਾ ਕੀ ਆ, ਤੁਸੀਂ ਕਿਸੇ ਵੀ ਇਨਸਾਨ ਨੂੰ ਮਿਲਦੇ ਹੋ ਨਾ, ਉਹ ਗੱਲਾਂ ਦਾ ਹੋਰ ਹੁੰਦਾ, ਦੇਖਦਾ ਹੋਰ ਹੁੰਦਾ, ਉਹਦਾ ਔਰਾ ਦੇਖਦਾ, ਗੱਲਾਂ ਕੁਛ ਹੋਰ ਹੁੰਦੀਆਂ ਨੇ। ਮੈਨੂੰ ਮੇਰਾ ਲੱਗਦਾ ਵੀ ਮੈਂ ਕਈ ਗੱਲ ਵੈਸੇ ਕਹਿੰਦਾ ਮੈਂ ਸੱਚੀ ਚੰਗਾ, ਅਤੇ ਮੈਨੂੰ ਜ਼ਰੂਰੀ ਵੀ ਤੁਸੀਂ ਚੰਗਾ ਕਹੋ, ਮੈਨੂੰ ਪਤਾ ਮੈਂ ਚੰਗਾ, ਅਤੇ ਮੈਂ ਆਪਣੇ ਆਪ ਨੂੰ ਚੰਗਾ ਤਾਂ ਹੀ ਕਹਿਣਾ ਕਿ ਮੈਂ ਚੰਗਾ, ਕਿਉਂਕਿ ਮੈਨੂੰ ਲੱਗਦਾ ਜੇ ਮੈਂ ਗਲਤ ਕੰਮ ਕਰਦਾ ਮੇਰੇ ਕੋਲ ਇੱਕ ਸ਼ਬਦ ਹੈ ਮਾਫ਼ੀ, ਮਾਫ਼ੀ ਤੋਂ ਵੱਡਾ ਕੋਈ ਨਹੀਂ, ਮੈਂ ਮਾਫ਼ੀ ਮੰਗਣ 'ਚ ਬਿਲਕੁਲ ਨਹੀਂ ਦੇ ਜਾਊਂਗਾ ਜੇ ਮੇਰੇ ਤੋਂ ਗਲਤੀ ਹੋਊਗੀ। ਜੇ ਮੈਂ ਕੋਈ ਵੱਡਾ ਕੰਮ ਵੀ ਕਰ ਲਿਆ, ਕੋਈ ਐਡਾ ਤੀਸ ਮਾਰ ਖਾਨ ਵੀ ਬਣ ਗਿਆ, ਤਾਂ ਵੀ ਮੇਰੇ 'ਚ ਨਿਮਰਤਾ ਰਹੂ, ਕਿਉਂਕਿ ਮੈਨੂੰ ਗੁਰਬਾਣੀ ਨੇ ਸਿਖਾਇਆ ਵੀ ਮਿਠਤ ਨੀਵੀਂ ਨਾਨਕ ਗੁਣ ਚੰਗੀਆਂ ਤਾਂ। ਸੋ ਇਸ ਕਰਕੇ ਮੇਰੇ ਲਈ ਕੋਈ, ਕਿਉਂਕਿ ਮੇਰਾ ਵਜੂਦ ਜੋ ਮੈਂ ਹੈ ਜਿਵੇਂ ਹੈਗਾ, ਇਹ ਆਲਰੇਡੀ ਸਾਰਾ ਕੁਛ ਚੱਲ ਰਿਹਾ, ਮੇਰੇ ਤਾਂ ਹੱਥ 'ਚ ਕੋਈ ਨਹੀਂ ਹੈਗਾ, ਮੈਂ ਤਾਂ ਇੱਕ ਰੋਲ ਪਲੇ ਕਰ ਰਿਹਾ। ਅਤੇ ਜਿਵੇਂ ਦੁਨੀਆਂ ਦੇ ਵਿੱਚ ਇਸ ਕਾਇਨਾਤ ਦੇ ਵਿੱਚ ਲੱਖਾਂ ਕਰੋੜਾਂ ਲੋਕ, ਬਨਸਪਤੀਆਂ, ਜੀਵ ਜੰਤੂ, ਆਪਾਂ ਕਿੱਡੀ ਵੱਡੀ ਗਲੈਕਸੀ, ਗਲੈਕਸੀਆਂ ਤੋਂ ਉੱਪਰ ਕਿੰਨਾ ਕੁਛ ਰਿਹਾ, ਆਪਾਂ ਤਾਂ ਬਿੰਦੂ ਤੋਂ ਸੋ ਸਾਡੀ ਕੋਈ ਪ੍ਰਾਈਡ ਨਹੀਂ ਹੈਗਾ, ਸਾਡਾ ਕੋਈ ਮਾਣ ਨਹੀਂ। ਹਾਂ ਸਾਡਾ ਇੱਕ ਇੱਕ ਚੀਜ਼ ਆ, ਅਸੀਂ ਇਸ ਚੀਜ਼ ਨੂੰ ਮਾਣ ਜ਼ਰੂਰ ਸਕਦੇ ਹਾਂ ਅਤੇ ਮੈਨੂੰ ਮਾਣਨਾ ਵਧੀਆ ਲੱਗਦਾ।
ਕਿਉਂਕਿ ਇਹ ਸਵਾਲ ਆਪਣੇ ਆਪ 'ਚ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਜਿਹੜੇ ਸ਼ਬਦ ਨੇ ਨਾ, ਇਹ ਪੀੜ੍ਹੀਆਂ ਦਰ ਪੀੜ੍ਹੀ ਜਰਨੀ
ਕਰਦੇ ਸੀ,
ਠੀਕ ਆ ਨਹੀਂ। ਔਰ ਜਿਹੜਾ ਆਉਣ ਵਾਲੇ ਬੱਚੇ ਜਿਹੜੀ ਚੀਜ਼ ਨੂੰ ਪੜ੍ਹਨਗੇ ਉਹਨੇ ਸੱਚ ਮੰਨਣਗੇ, ਅਤੇ ਇਸ ਲਈ ਸਾਨੂੰ ਲਿਖਦੇ ਸਮੇਂ ਇਹ ਸੋਚਣਾ ਚਾਹੀਦਾ ਕਿ ਸਿਰਫ ਅਸੀਂ ਕਿਸੇ ਵੀ ਸ਼ਬਦ ਨੂੰ, ਕਿਸੇ ਵੀ ਮਤਲਬ ਕਿ ਆਪਣੀ ਫੀਲਿੰਗ ਨੂੰ ਸਿਰਫ ਆਪਣੇ ਤੱਕ ਨਾ ਸੀਮਤ ਰੱਖ ਕੇ ਪੂਰੀ ਕਾਇਨਾਤ ਬਾਰੇ ਸੋਚ ਕੇ ਲਿਖੀਏ, ਕਿਉਂਕਿ ਉਹਨੇ ਜਰਨੀ ਕਰਨਾ। ਜਿੱਦਾਂ ਕਿ ਇਤਿਹਾਸ, ਤੁਸੀਂ ਵੀ ਇਤਿਹਾਸ ਦੇ ਬੜੇ ਸ਼ੌਕੀਨ ਹੋ, ਪੜ੍ਹਿਆ ਤੁਸੀਂ ਹਨਾ, ਤੇ ਹੁਣ ਆਮ ਭਾਸ਼ਾ ਦੇ ਵਿੱਚ ਡਿਬੇਟ ਚੱਲਦੀ ਹੈ ਕਿ ਜਿਹੜਾ ਇਤਿਹਾਸ ਅਸੀਂ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹੀ ਆ ਹਿਸਟਰੀ, ਹਨਾ, ਵੀ ਉਹ ਕਿਤੇ ਨਾ ਕਿਤੇ ਰਾਜਨੀਤੀ ਤੋਂ ਪ੍ਰੇਰਿਤ ਸੀ, ਜਾਂ ਉੱਥੇ ਲੈਫਟਿਸਟ ਜਾਂ ਲੈਫਟ ਵਾਲੇ ਜ਼ਿਆਦਾ ਸੀਗੇ, ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਕਿਹਾ ਵੀ ਨਹੀਂ ਇਹ ਰਹਿਣ ਦਿਓ, ਪੋਰਸ਼ਨ ਆਹ ਪਾ ਦਿਓ, ਠੀਕ ਆ ਨਹੀਂ, ਏਦਾਂ ਨੀ ਏਦਾਂ ਕਰ ਦਿਓ। ਪਤਾ ਨੀ ਕੀ ਸੱਚ ਆ ਕਿ ਝੂਠ ਆ, ਪਰ ਜਦੋਂ ਉਹ ਦੁਬਾਰਾ ਉਹਨਾਂ ਤੇ ਰਿਸਰਚ ਹੋਈ, ਦੁਬਾਰਾ ਉਹਨਾਂ ਤੇ ਉਹ ਕੀਤਾ, ਕੁਛ ਚੀਜ਼ਾਂ ਗਲਤ ਵੀ ਸਾਬਤ ਹੋਈ ਆ। ਲੇਕਿਨ ਜਦੋਂ ਬੱਚਾ ਸਕੂਲ ਚ NCERT ਦੀ ਬੁੱਕਸ ਲੈ ਕੇ ਪੜ੍ਹਦਾ, ਜਾਂ ਅਸੀਂ ਪੰਜਵੀਂ ਛੇਵੀਂ ਚ ਪੜ੍ਹਦੇ ਸੀ, ਅਸੀਂ ਰੱਟਾ ਲਾਉਂਦੇ ਸੀ ਜਾਂ ਪੜ੍ਹਦੇ, ਸਾਡੇ ਜਹਿਨ ਚ ਬੈਠ ਗਈਆਂ ਉਹ ਚੀਜ਼ਾਂ, ਸਾਡੇ ਲਈ ਤਾਂ ਸੱਚ ਹੋ ਗਈਆਂ, ਠੀਕ ਆ ਨਹੀਂ। ਇਸ ਲਈ ਸ਼ਬਦ ਦੀ ਮਹੱਤਤਾ ਬਹੁਤ ਆ, ਲੇਖਕਾਂ ਦੇ ਕੰਧਿਆਂ ਤੇ ਜ਼ਿੰਮੇਵਾਰੀ ਬਹੁਤ 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 ਵੱਡੀ ਹੈ।
ਉਹੀ ਗੱਲ ਤੁਸੀਂ ਦੇਖੋ ਜੀ, ਅੱਜ ਤੋਂ 15 ਸਾਲ ਬੈਕ ਸੋਚੋ,
ਹਾਂਜੀ,
ਹਰੇਕ ਬੰਦੇ ਨੂੰ ਅਦਬ ਨਾਲ ਬੁਲਾਇਆ ਜਾਂਦਾ ਸੀ, ਵੀਰ ਜੀ, ਸਰ ਜੀ, ਹੈਨਾ, ਆਪਾਂ ਬੋਲਦੇ ਸੀ ਨਾ, ਭਾਈ ਜੀ, ਬਾਈ ਜੀ, ਹੈਨਾ, ਏਦਾਂ ਸੀ, ਜਾਂ ਮਿੱਤਰ ਕਹਿੰਦੇ ਸੀ। ਅੱਜ ਕੀ ਵਰਡ ਹੋ ਗਏ, ਪ੍ਰਧਾਨ, ਉਹ ਬਾਈ, ਉਸਤਾਦ, ਯੂ ਨੋ ਇਟ, ਡਾਰਲਿੰਗ, ਉਹ ਜਾਨ, ਉਹ ਬਾਬੇ, ਇਹ ਵਰਡ ਸੁਣ ਰਹੀ ਹੈ ਨਵੀਂ ਪੀੜ੍ਹੀ। ਪੁਰਾਣੇ ਪੁਰਾਣੇ ਵਰਡ ਦੀ ਉਹ ਫੀਲ, ਉਹ ਫੀਲ ਦੀ, ਉਹ ਨਿੱਘ ਦੀ, ਉਹ ਮਹੱਤਤਾ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਸ਼ਬਦ ਦੇਖੋ ਕਿੱਡਾ ਇੰਪੈਕਟ ਪਾਉਂਦੇ ਆ ਨਾ, ਹਰੇਕ ਚੀਜ਼ ਹੈ। ਹੁਣ ਸਾਲਾ ਤਾਂ ਇੱਕ ਰਿਸ਼ਤਾ ਵੀ ਹੁੰਦਾ, ਪਰ ਸਾਲਾ ਗਾਲ ਵੀ ਆ, ਉਹ ਵਰਤਣ ਦਾ ਤਰੀਕਾ। ਏਦਾਂ ਹੀ ਆ ਅੱਜ ਕੱਲ੍ਹ, ਥੋੜ੍ਹਾ ਜਿਹਾ ਡਾਰਲਿੰਗ ਵਰਡ ਥੋੜ੍ਹੀ ਨਾ ਹੋਣ, ਡਾਰਲਿੰਗ, ਮੈਂ ਤੁਹਾਨੂੰ ਡਾਰਲਿੰਗ ਕਰਕੇ ਬੁਲਾਵਾਂ, ਨਹੀਂ ਨਾ, ਮੇਰਾ ਅਦਬ ਖਤਮ ਹੋ ਗਿਆ, ਤੁਹਾਨੂੰ ਦਿੱਤਾ ਗਿਆ ਅਦਬ ਨਹੀਂ ਮੇਰੇ ਲਈ, ਹੋਰ ਬੰਦਾ ਉਹਨੂੰ ਵੀ ਡਾਰਲਿੰਗ।
ਕੋਈ ਜਿਹੜਾ ਬੁਲਾਉਂਦਾ ਵੀ ਆ ਉਹਨੂੰ ਦੱਸੋ ਜਲਦੀ,
ਜੀ ਜੀ,
ਕਿਉਂਕਿ ਤੁਸੀਂ ਜੇ ਬਾਉਂਡਰੀ ਨਹੀਂ ਸੈੱਟ ਕਰੋਗੇ ਅਗਲੇ ਤਾਂ ਹੱਦਾਂ ਟੱਪ ਹੀ ਜਾਣੀ।
ਭਾਸ਼ਾ ਦਾ ਔਰਾ ਛੋਟਾ,
ਹਾਂਜੀ,
ਹੋ ਜਾਂਦਾ ਹੈ ਨਾ, ਚਲੋ ਭਾਸ਼ਾ ਤੇ ਮਹਾਨ ਹੁੰਦੀਆਂ ਨੇ, ਔਰਾ ਛੋਟਾ ਹੋ ਜਾਂਦਾ ਜਦੋਂ ਤੱਕ ਉਹਦੇ ਬੋਲਣ ਵਾਲੇ ਉਹਨੂੰ ਵੀ ਇੱਜ਼ਤ ਨਹੀਂ ਦਿੰਦੇ ਹੈਗੇ, ਸਾਨੂੰ ਇੱਜ਼ਤ ਦੇਣੀ ਬਣਦੀ ਹੈਗੀ, ਕਿਉਂਕਿ ਆਫਟਰ ਆਲ ਤੁਹਾਡੇ ਕੋਲ ਇੱਕੋ ਚੀਜ਼ ਰਹਿੰਦੀ ਆ, ਉਹ ਤੁਹਾਡੀ ਜ਼ੁਬਾਨ ਆ, ਜਿਹਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਨਿਰਵਾਹ ਕਰਨਾ, ਤੁਸੀਂ ਜੰਮਣਾ ਵੀ ਚਾਹ ਮਰਨਾ ਵੀ ਚਾਹ, ਆਉਣ ਵਾਲੀ ਪੀੜ੍ਹੀ ਨੇ ਵੀ ਲੈ ਕੇ ਜੰਮਣਾ, ਮਰਦਾ ਜੰਮ ਤਾਂ ਕੋਈ ਨਹੀਂ, ਉਹ ਜਿਹੇ ਇੰਡੀਕੇਟਸ ਨਹੀਂ, ਉਹਦੇ ਹੱਥ ਪੈਰ ਬਾਹਾਂ ਲੱਤਾਂ ਮੂੰਹ ਲੈ ਕੇ ਆਪਣੇ ਬੱਚਿਆਂ ਨੇ ਕਹਾ ਵੀਰ ਪੀੜ੍ਹੀ ਨੇ ਜੰਮਦੇ ਰਹਿਣਾ, ਇਹੀ ਉਹਨਾਂ ਨੇ ਜ਼ੁਬਾਨਾਂ ਬੋਲਣੀਆਂ ਨੇ, ਜੇ ਛੱਡ ਜਾਂਗੇ ਵਧੀਆ ਤਰੀਕਾ ਸਿਖਾ ਦਾਂਗੇ ਤਾਂ ਠੀਕ ਹੈ, ਨਹੀਂ ਦੁਨੀਆ ਦੇ ਤਾਂ ਚੱਲੀ ਜਾਣੀ, ਜਰਦੇ ਅੰਦਰ ਤਾਕਤ ਚੱਲੀ ਜਾਣੀ।
ਇੱਥੇ ਮੈਂ ਸਰੋਤਿਆਂ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਸਾਡੇ ਇੱਦਾਂ ਦੇ ਗੀਤ ਲਿਖਣ ਵਾਲੇ ਨੇ, ਜਾਂ ਗਾਉਣ ਵਾਲੇ ਨੇ, ਜਾਂ ਕਿਤਾਬਾਂ ਲਿਖਣ ਵਾਲੇ ਨੇ, ਇਹਨਾਂ ਦਾ ਵੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ, ਔਰ ਹੋ ਵੀ ਰਿਹਾ। ਅੱਜ ਜੋ ਪੰਜਾਬੀ ਸੱਭਿਆਚਾਰ ਬਾਰੇ ਲਿਖ ਰਹੇ ਨੇ, ਗਾ ਰਹੇ ਨੇ, ਮੈਂ ਖੁਦ ਬਹੁਤ ਹੈਰਾਨ ਹਾਂ ਕਿ ਉਹਨਾਂ ਨੂੰ ਬਹੁਤ ਵੱਡਾ ਹੁੰਗਾਰਾ ਨਾ ਸਿਰਫ ਪੰਜਾਬ ਦੇ ਵਿੱਚ, ਪੂਰੀ ਦੁਨੀਆਂ 'ਚ ਮਿਲ ਰਿਹਾ, ਠੀਕ ਆ ਨਹੀਂ। ਔਰ ਮੈਂ ਸੋਚਦਾ ਵੀ ਇਹ ਕਾਫਲਾ ਹੋਰ ਜ਼ਿਆਦਾ ਵੱਡਾ ਹੋਣਾ ਚਾਹੀਦਾ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਜੇ ਰਸਤਾ ਭਟਕ ਵੀ ਗਈਆਂ ਤਾਂ ਉਹ ਫਿਰ ਸਿੱਧੇ ਰਸਤੇ 'ਤੇ ਆ ਸਕਣ।
ਕਿਤਾਬਾਂ ਜਿਹੜੀਆਂ ਚੀਜ਼ਾਂ, ਕਿਤਾਬਾਂ ਮਿਸਾਲਾਂ ਨੇ ਸਾਡੇ ਲਈ,
ਹਾਂਜੀ,
ਇਹ ਜਗਦੀਆਂ ਰਹਿਣਗੀਆਂ। ਤੁਸੀਂ ਅੱਜ iPhone 15 ਲੈ ਲਓ,
ਹਾਂਜੀ,
ਤੁਸੀਂ ਅੱਜ ਬ੍ਰਾਂਡਡ 50,000 ਦੀ ਪੈਂਟ ਲੈ ਲਓ, ਤੁਸੀਂ ਅੱਜ ਗੱਡੀ ਖਰੀਦ ਲਓ, 20 ਸਾਲ ਨੂੰ ਸੇਮ ਵੈਲਿਊ ਨਹੀਂ ਰਹਿਣੀ,
ਸਹੀ ਗੱਲ,
ਡੀਕਰੀਜ਼ ਹੋ ਜਾਣੀ ਹੈ, ਘੱਟ ਜਾਣੀ ਹੈ, ਜਾਂ ਬਿਲਕੁਲ ਡੈਮੇਜ ਆ ਉਹ ਚੀਜ਼, ਨਹੀਂ ਯੋਗ ਨਹੀਂ ਹੈ। ਪਰ ਕਿਤਾਬ ਜਿਹੜੀ 20 ਸਾਲ ਪੁਰਾਣੀ ਸੀ ਉਹ ਓਡੀ ਵੈਲਿਊਡ ਰਹਿਣੀ, ਉਹਦਾ ਓਡੀ ਮਹੱਤਤਾ ਰਹਿ ਗਿਆ, ਚਾਹੇ ਉਹ ਆਉਣ ਵਾਲੇ 50 ਸਾਲਾਂ 'ਚ ਪੜ੍ਹ ਲਿਓ, 70 ਸਾਲਾਂ 'ਚ ਪੜ੍ਹ ਲਿਓ, ਸਦੀਆਂ ਤੱਕ ਪੜ੍ਹੀ ਜਾਊਗੀ, ਪੜ੍ਹਾ ਜਾਊ, ਉਹਦੀ ਵੈਲਿਊ ਸੇਮ ਰਹਿਣੀ, ਕੋਈ ਕੋਈ ਅੱਖਰ ਲਿਖੇ ਰਹੇ। ਸੋ ਇਹ ਚੀਜ਼ ਹੈ,
ਉਹੀ ਗੱਲ ਆ ਵੀਰੇ, ਮੈਨੂੰ ਪਤਾ ਹੀ ਹੈ, ਜਿੱਦਾਂ ਹੁਣ ਆਪਾਂ ਖੁਦ ਜਾਂ ਕੋਈ ਵੀ ਸੁਣਨ ਵਾਲਾ ਹਨਾ, ਸਾਰੇ ਆਪਦੇ ਆਪ ਤੇ ਵਰਕ ਕਰੀਏ,
ਜੀ ਵੀਰੇ,
ਆਪਦੇ ਆਪ ਨੂੰ ਇੰਪਰੂਵ ਕਰਨ ਤੇ ਵਰਕ ਕਰੀਏ, ਮਤਲਬ ਆਪਣੇ ਆਪ ਹੀ ਤੁਹਾਨੂੰ ਉਹ ਚੀਜ਼ਾਂ ਵਧੀਆ ਲੱਗਣ ਲੱਗ ਜਾਂਦੀਆਂ।
ਬਿਲਕੁਲ ਜੀ, ਬਿਲਕੁਲ,
ਜੇ ਵਧੀਆ ਜਿਹੜੇ ਆਰਟਿਸਟ ਵਧੀਆ ਬੋਲੀ ਚ ਪਾਉਂਦੇ ਨੇ,
ਜੀ,
ਠੀਕ ਆ, ਵਧੀਆ ਸ਼ਬਦ ਯੂਜ਼ ਕਰ ਰਹੇ ਨੇ, ਉਹ ਆਪਣੇ ਵਧੀਆ ਲੱਗਣ ਲੱਗ ਜਾਂਦੇ।
ਹਾਂ, ਉਹ ਉਹੀ ਆਪਾਂ ਹੁਣ ਸੋਰੀ ਟੂ ਸੇ, ਪਿੰਡ ਆਪਾਂ ਜਦੋਂ ਕੁਛ ਵੀ ਚੀਜ਼ ਖਾਂਦੇ ਹਾਂ, ਆਪਣੀ ਆਪਣੇ ਛੋਟੇ ਸ਼ਹਿਰ ਚ, ਮੰਨ ਲਓ ਖੰਨੀ ਖੜੇ ਆ ਜਾਂ ਦਰਾਹੀ ਖੜੇ ਆ, ਆਪਾਂ ਮੈਂ ਆਪਣੇ ਸ਼ਹਿਰ ਦੀ ਗੱਲ ਕਰਦਾ, ਕੋਈ ਵੀ ਚੀਜ਼ ਖਾ ਲਈ ਨਾ, ਸਾਡੇ ਕੋਲ ਜੋ ਰੈਪ ਰਹਿ ਗਿਆ ਪਿੱਛੇ, ਅਸੀਂ ਸੁੱਟ ਲੈਣਾ। ਪਰ ਜਦੋਂ ਅਸੀਂ ਚੰਡੀਗੜ੍ਹ ਜਾਂਦੇ ਹਾਂ, ਅਸੀਂ ਰਸਮੀ ਦੇਖਦੇ ਹਾਂ ਕਿੱਥੇ ਸੁੱਟਣਾ, ਹਨਾ। ਸੋ ਇਹ ਜਿਹੜੀ ਚੀਜ਼ ਤੇ ਮਤਲਬ ਹੈਗਾ ਰੂਲ ਹੈ, ਰੈਗੂਲੇਸ਼ਨ ਨੇ ਜਿਹੜੀ ਚੀਜ਼ ਦੇ, ਫਿਰ ਉਹ ਫੋਲੋ ਕਰਨੇ ਪੈਂਦੇ ਨੇ, ਸੇਮ ਭਾਸ਼ਾ ਦੇ ਵੀ ਇੱਦਾਂ ਹੀ ਨਿਕਲੇ, ਸਾਨੂੰ ਮਤਲਬ ਚਾਹੀਦੀਆਂ ਨੇ ਇਹ ਚੀਜ਼ਾਂ।
ਉਹੀ ਗੱਲ, ਸਾਰਾ ਕੁਛ ਆਪਦੇ ਆਪ ਤੋਂ ਸ਼ੁਰੂ ਹੁੰਦਾ।
ਬਿਲਕੁਲ ਜੀ, ਬਿਲਕੁਲ,
ਘਰੋਂ ਸ਼ੁਰੂ ਹੁੰਦਾ, ਪਹਿਲਾਂ ਆਪਦਾ ਕਮਰਾ ਸਾਫ਼ ਕਰੋ,
ਜੀ ਜੀ,
ਆਪਦਾ ਘਰ ਸਾਫ਼ ਕਰੋ,
ਬਿਲਕੁਲ,
ਫਿਰ ਆਪਾਂ ਬਾਹਰ ਨੂੰ ਚੱਲੀਏ,
ਕੁਦਰਤ ਦੇ ਇਸ਼ਾਰੇ ਨੂੰ ਨਾ ਸਮਝਦੇ ਸਿਰਫ ਆਪਣੀ ਜੇਬਾਂ ਭਰਨ ਤੱਕ ਸੀਮਿਤ ਹੋ ਗਏ ਤਾਂ ਕਿਤੇ ਨਾ ਕਿਤੇ ਤੁਸੀਂ ਮਤਲਬ ਕਿ ਉਹ ਚੀਜ਼ ਨਾਲ ਇਨਸਾਫ਼ ਨਹੀਂ ਕੀਤਾ
ਆਪਣੀ ਭਾਸ਼ਾ ਸਾਂਭਲੀ ਹੈ ਉਹ ਦੁਨੀਆਂ ਦੀ ਰਿਚ ਭਾਸ਼ਾ ਬੋਲੂ ਉਹ ਦੁਨੀਆਂ ਦਾ ਰਿਚ ਰੀਜਨ ਹੋਊਗਾ ਦੁਨੀਆਂ ਦਾ ਰਿਚ ਦੇਸ਼ ਹੋਊਗਾ ਉਹ ਦੁਨੀਆਂ ਦਾ ਅਮੀਰ ਹਰ ਪੱਖੋਂ ਖੁਸ਼ਹਾਲ ਦੇਸ਼ ਹੋਊਗਾ ਜਿਹੜੀ ਇਹ ਆਪਣੀ ਭਾਸ਼ਾ ਸਾਂਭਲੀ ਹੈ ਕਿਉਂਕਿ ਅੱਜ ਕੱਲ੍ਹ ਗਲੋਬਲਾਈਜੇਸ਼ਨ ਐਡੇ ਲੈਵਲ ਤੇ ਪਿਆ ਸਾਰਾ ਕੁਝ ਮਿਕਸ ਹੋ ਰਿਹਾ ਸਾਨੂੰ ਦੱਸਣਾ ਪਿਆ ਕਰਨਾ ਇਹ ਵੇਡਨ ਵਾਚ ਵੀ ਅਸੀਂ ਕੌਣ ਸੀ ਅਸੀਂ ਅੱਛਾ ਅੱਛਾ ਤੁਸੀਂ ਉੱਥੋਂ ਸੀ ਸਾਨੂੰ ਪਤਾ ਨਹੀਂ ਲੱਗਣਾ ਜਿਹੜੇ ਕੋਲ ਭਾਸ਼ਾ ਹੈ ਜਿਹਨੇ ਸਾਂਭਲੀ ਹੈ ਬਸ ਉਹ ਰੀਜਨ ਅੱਗੇ ਜਾਂ ਗਰੋ ਕਰ ਸਕੂਗਾ ਨਹੀਂ ਨਹੀਂ ਸੋ ਇਸ ਕਰਕੇ ਇਹ ਬਹੁਤ ਜ਼ਿਆਦਾ ਨਾਜ਼ੁਕ ਵੀ ਦੌਰ ਚੱਲ ਰਿਹਾ ਜਿਹੜੇ ਬੰਦੇ ਨੇ ਆਪਣੀ ਕੌਮ ਸਾਂਭਲੀ ਹੈ ਸਭ ਕੁਝ ਸਾਂਭਿਆ ਜਾਣਾ ਜੀ ਅੱਜ ਦਾ ਮੇਨ 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 ਮੈਨੂੰ ਵੀ ਕਹਿੰਦੇ ਨੂੰ ਲੱਗ ਰਿਹਾ ਵੀ ਪਲੀਜ਼ ਵਰਕ ਆਉਂਦਾ ਇਹ ਚੀਜ਼ ਤੇ ਵਰਕ ਚਾਹੀਦਾ ਕਰਨਾ ਭਾਸ਼ਾ ਸਾਂਭੋ ਜਿੰਨੀ ਸਾਂਭ ਸਕਦੇ ਨੇ
ਪੰਜਾਬੀ ਚ ਹੀ ਕਰੋ ਨਾਲੇ ਲੋੜ ਵੀ ਵੱਧ ਮੈਨੂੰ ਉੱਥੇ ਆ ਇੰਗਲਿਸ਼ ਤਾਂ ਵੈਸੇ ਬ੍ਰੋਡਕਾਸਟ ਬਹੁਤ ਨੇ
ਉਹੀ ਗੱਲ ਕਰਦਾ ਹੁਣ ਜਦੋਂ ਲੈਂਗੁਏਜ ਆਪਣੀ ਪੰਜਾਬੀ ਜਦੋਂ ਬ੍ਰਿਟ ਹੋਈ ਜਾਂ ਬਣਾਈ ਹੈ ਨਾ ਤੁਸੀਂ ਮਹਾਰਾਜ ਗੁਰੂ ਵਾਲਾ ਗੱਲ ਕਰਕੇ ਦੇਖੋ ਵੀ ਛੱਛਾ ਕਿਵੇਂ ਲਿਖਿਆ ਤੱਤਾ ਕਿਵੇਂ ਲਿਖਿਆ ਧੰਦਾ ਕਿਵੇਂ ਲਿਖਿਆ ਤਿੰਨ ਅੱਖਰ ਕਿਵੇਂ ਛੱਛੇ ਦੇ ਵਿੱਚ ਬਿੰਦੀ ਕਿਵੇਂ ਐਡ ਹੋਈ ਵੀ ਸੱਸਾ ਉਹਦੀ ਬਿੰਦੀ ਕਿਵੇਂ ਬੜੀ ਤੱਤਾ ਡੱਡਾ ਡੱਡੇ ਨੂੰ ਗੋਲ ਕਿਵੇਂ ਕੀਤਾ ਇਹ ਜਦੋਂ ਗੁਰਮੁਖੀ ਲੈਂਗੁਏਜ ਲਿਖੀ ਲਿਪੀ ਬਣੀ ਉਹਨੂੰ ਬੋਲਣ ਦੇ ਰਹੇ ਅੱਗੇ ਤਾਂ ਸੰਕੇਤਿਕ ਲੈਂਗੁਏਜ ਹੀ ਪੁਰਾਣੀਆਂ ਭਾਸ਼ਾ ਸੀਗੀਆਂ ਉੱਥੋਂ ਕਨਵਰਟ ਹੋ ਕੇ ਕਿਵੇਂ ਪਹੁੰਚੇ ਉਹਨਾਂ ਨੇ ਹੀ ਕਿਉਂ ਕੀਤਾ ਮਤਲਬ ਡਿਊਟੀਆਂ ਲੱਗੀਆਂ ਨੇ ਸਭ ਦੀਆਂ ਸਾਡੀ ਸਾਂਭਣ ਦੀ ਡਿਊਟੀ ਆ ਸਾਡੇ ਲਈ ਬਹੁਤ ਕੁਛ ਬਣਿਆ ਪਿਆ ਜੇ ਅਸੀਂ ਸਾਂਭ ਲਿਆ ਤਾਂ ਅਸੀਂ ਅਮੀਰ ਹਾਂ ਪਰ ਅਸੀਂ ਗੁਆ ਰਹੇ ਹਾਂ ਜ਼ਿਆਦਾ 3 ਮਹੀਨੇ ਲਾ ਕੇ ਅੰਗਰੇਜ਼ੀ ਸਿੱਖ ਦਿੰਦਾ ਬੰਦਾ ਹਨਾ ਤੇ ਅਸੀਂ ਮਾੜਾ ਕਿਤੇ ਬਾਹਰ ਦੇ ਨੇ ਭੁੱਲ ਜਾਂਦੇ
ਦਾਇਰੇ ਚ ਰਹਿ ਕੇ ਤੁਸੀਂ ਲਿਖਦੇ ਹੋ ਹਨਾ ਜਾਂ ਸਿੰਗਿੰਗ ਕਰਦੇ ਹੋ ਜਿਵੇਂ ਰਨ ਜਾਂ ਗਾਣੇ ਸ਼ਬਦ ਨਹੀਂ ਯੂਜ ਕਰਦੇ ਤਾਂ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਐਜ਼ ਅ ਆਰਟਿਸਟ ਨੂੰ ਫਾਈਨੈਂਸ਼ਲੀ ਇਫੈਕਟ ਪੈਂਦਾ
ਪਰ ਜਿੱਦਾਂ ਦੇ ਮੇਰੇ ਗਾਣੇ ਚੱਲ ਰਹੇ ਨੇ ਹੁਣ ਬੰਦਾ ਮੈਨੂੰ ਕਹਿ ਰਿਹਾ ਵੀ ਮੈਨੂੰ ਤੇਰਾ ਗਾਣਾ ਚਾਹੀਦਾ ਮੈਂ ਉਹਨੂੰ ਉਦਾਂ ਦੇ ਲਿਖ ਕੇ ਦਊਂਗਾ ਜਿੱਦਾਂ ਦਾ ਮੇਰਾ ਚੱਲਿਆ ਜੇ ਮੈਨੂੰ ਕਹਿ ਦਊਗਾ ਨਹੀਂ ਮੈਂ ਤੇਰੇ ਲਈ ਆਹ ਲਿਖਿਆ ਨਹੀਂ ਬਈ ਯਾਰ ਇਹਨੂੰ ਮੈਂ ਤਾਂ ਉਦਾਂ ਦੇ ਹੀ ਕਰਨਾ ਹੈਨਾ ਸੋ ਕਮਰਸ ਤੇ ਫਰਕ ਪੈਂਦਾ ਹੈ ਇਹ ਚੀਜ਼ ਦਾ ਕਿਉਂਕਿ ਆਡੀਅੰਸ ਦਾ ਜ਼ੋਨ ਬਣਿਆ ਹੋਇਆ ਜ਼ੋਨਰ ਬਣਿਆ ਹੋਇਆ ਜੰਗ ਬਲੱਡ ਉੱਦਾਂ ਦੇ ਸੁਣਨਾ ਪਸੰਦ ਕਰਦੇ ਨੇ ਜਿੱਦਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ ਉਹਨਾਂ ਨੂੰ ਨੀਂਦ ਆ ਜਾਣੀ ਹੈ ਉਹਨਾਂ ਲਈ ਕੋਈ ਵੈਲਿਊ ਨਹੀਂ ਕਿਉਂਕਿ ਜਦੋਂ ਸਮਝ ਚ ਨਹੀਂ ਹੈਗੇ ਉਹ ਜਦੋਂ ਉਹਨਾਂ ਦੇ ਜ਼ਿੰਮੇਵਾਰੀ ਸਮਝ ਪੈਣੀ ਉਹਨਾਂ ਨੇ ਉਹ ਸਾਰਾ ਹਥਿਆਰ ਵੀ ਚੱਕਣੇ ਚੀਜ਼ ਤੇ ਵੀ ਨਹੀਂ ਮੈਂ ਤਾਂ ਲੜੂੰਗਾ ਮੈਨੂੰ ਪਤਾ ਕਿੱਡੀਆਂ ਮਹਾਨ ਗੱਲਾਂ ਹੋ ਰਹੀਆਂ ਚੰਗੀਆਂ ਗੱਲਾਂ ਹੋ ਰਹੀਆਂ ਸੋ ਇਹ ਚੀਜ਼ਾਂ ਦਾ ਫਰਕ ਪੈਂਦਾ ਵੀਰੇ ਜਦੋਂ ਨਾ ਜਿਹੜੀ ਚੀਜ਼ ਚੱਲਦੀ ਆ ਫਿਰ ਉਹਦੇ ਤੋਂ ਡਿਮਾਂਡ ਉਦਾਂ ਦੀ ਕੀਤੀ ਜਾਂਦੀ ਆ ਹੁਣ ਢਿੱਡ ਦਾ ਸਵਾਲ ਆ ਜੀ ਸਾਰਿਆਂ ਨੇ ਉਦਾਂ ਦੇ ਕਰਨਾ
ਨਹੀਂ ਨਹੀਂ ਉਹ ਜ਼ਰੂਰੀ ਵੀ ਆ ਕਿਉਂਕਿ ਜਿਹੜਾ ਜਨਰੇਸ਼ਨ ਆ ਨਾ ਦੇਖੋ ਸਮਝ ਅਸੀਂ ਆਪਣੇ ਉਮਰ ਨੂੰ ਪਿੱਛੇ ਲੈ ਕੇ ਜਾਈਏ
ਬਿਲਕੁਲ ਜੀ
ਮੈਂ ਆਪਣੇ ਉਮਰ ਨੂੰ ਅਗਰ 18 ਤੋਂ 25 ਸਾਲ ਦੇ ਦਰਮਿਆਨ ਲੈ ਕੇ ਜਾਂਦਾ ਅੱਜ ਮੈਂ ਚਾਹੇ ਕੋਈ ਵੀ ਗੱਲਾਂ ਕਰਦਾ ਹੋਵਾਂ ਠੀਕ ਹੈ ਉਦੋਂ ਸਾਨੂੰ ਵੀ ਇਹੀ ਸ਼ੌਂਕ ਸੀ ਦੋਸਤਾਂ ਦੇ ਖੜਨਾ ਕਲਾਸ ਮਿਸ ਕਰ ਦੇਣੀ ਠੀਕ ਹੈ ਨੀ ਕਿਸੇ ਨੇ ਆ ਕੇ ਕਹਿਤਾ ਯਾਰ ਮੇਰੇ ਨਾਲ ਤਾਂ ਆਹ ਗੱਲ ਹੋ ਗਈ ਚਲੋ ਚੱਲੀਏ ਹੈ ਨਾ ਉਹ ਹੈਗਾ ਆ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਅਸੀਂ ਕਮਰਸ਼ੀਅਲ ਗਾਣਿਆਂ ਦੇ ਵੀ ਉਹ ਨੀ ਖਿਲਾਫ਼ ਨਹੀਂ ਹੈ ਉਹ ਵੀ ਹੋਣੇ ਚਾਹੀਦੇ ਪਰ ਜੇ ਜਿੱਥੇ ਬੰਦਾ 10 ਗਾਣੇ ਕਮਰਸ਼ੀਅਲ ਕਰਦਾ ਜੇ ਉਹ 2 ਦੂਜੇ ਕਰ ਦੂਗਾ ਤਾਂ ਇਹ ਕੋਈ ਮਤਲਬ ਮਾੜੀ ਡੀਲ ਵੀ ਨਹੀਂ ਹੈਗੀ ਹੈ ਨਾ ਆਪਣੇ ਆਪ ਦੇ ਵਿੱਚ ਕਿੰਨੀ ਸਿਆਣੀਆਂ ਗੱਲਾਂ ਕਰਦੇ ਹੋ ਕਾਬਲੇ ਤਾਰੀਫ਼ ਆ
ਉਹੀ ਹੈ ਜੀ ਔਰ ਭਾਸ਼ਾ ਜਿੰਨੀ ਤਿੰਨਾ ਮੁਹੱਬਤ ਜਿਹੜੇ ਬੰਦੇ ਨੂੰ ਭਾਸ਼ਾ ਦੇ ਨਾਲ ਆਪਦੀ ਮੁਹੱਬਤ ਹੋ ਗਈ ਨਾ ਉਹ ਸੱਚੀ ਸਿਆਣਾ ਬੰਦਾ ਬਣ ਜਾਣਾ
ਬਿਲਕੁਲ
ਵਰਦਾਨ ਦਿੰਦੀ
ਵਰਦਾਨ
ਮੁਹੱਬਤ ਹੋਣੀ ਚਾਹੀਦੀ ਹੈ ਭਾਸ਼ਾ ਦੇ ਨਾਲ, ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ। ਆਪਣੇ ਵਰਗੇ ਦੇ ਸ਼ਬਦ ਹੀ ਨਹੀਂ ਹੈਗੇ, ਜੇ ਦੁਨੀਆਂ ਦੀ ਕਿਸੇ ਵੀ ਲੈਂਗੁਏਜ ਲਾ ਲਓ, ਮੈਨੂੰ ਅਰਬੀ ਫਾਰਸੀ ਤੋਂ ਬਾਅਦ ਸ਼ਾਇਦ ਮੈਂ ਗਲਤ ਹੋਵਾਂ, ਪੰਜਾਬੀ ਭਾਸ਼ਾ ਹੈ, ਹਿੰਦੀ ਭਾਸ਼ਾ, ਤਾਂ ਚਲੋ ਸੰਸਕ੍ਰਿਤ ਲਾ ਲਓ, ਸੰਸਕ੍ਰਿਤ ਤੋਂ ਜਿਹਦੇ ਵਿੱਚ ਸਾਊਂਡ ਹੈ, ਦੁਨੀਆਂ ਦੀਆਂ ਗਿਣੀਆਂ ਗਿਣੀਆਂ ਭਾਸ਼ਾ ਦੇ ਵਿੱਚ ਸਾਊਂਡ ਹੈ, ਇੰਗਲਿਸ਼ 'ਚ ਸਾਊਂਡ ਨਹੀਂ ਹੈ, ਜਿਹੜੀ ਚੀਜ਼ ਵਿਆਕਰਣ ਹੀ ਨਹੀਂ ਹੈਗੀ। ਬਿਨਾਂ ਵਿਆਕਰਨ ਦੇ ਲੈਂਗੁਏਜ ਬਹੁਤ ਨੇ ਦੁਨੀਆਂ 'ਤੇ, ਅਤੇ ਯੂਰਪੀਅਨ ਲਾ ਲਓ, ਸਾਊਂਡ ਹੈ ਪੰਜਾਬੀ 'ਚ। ਜੇ ਤੁਸੀਂ ਗਾ ਬੋਲਣਾ ਤੁਸੀਂ ਗਾ ਬੋਲੋਗੇ, ਤੁਸੀਂ ਘਾਹ ਬੋਲਣਾ ਘਾਹ ਬੋਲੋਗੇ, ਡਾ ਬੋਲਣਾ ਡਾ ਬੋਲੋਗੇ, ਧਾ ਬੋਲੋਗੇ, ਤਾਨਾ ਨਹੀਂ ਪੰਜਾਬੀ ਲੈਂਗੁਏਜ 'ਚ, ਊ ਆ ਈ ਇਹ ਸਾਊਂਡਸ ਨੇ, ਜਦੋਂ ਬਚਪਨ 'ਚ ਪੜ੍ਹਦੇ ਹੁੰਦੇ ਜਿੱਥੋਂ ਨੀ ਵਿਅੰਜਨਾ ਇਹ ਉਹ ਸੁਰ ਸਾਰੇ ਪੰਜਾਬੀ ਲੈਂਗੁਏਜ ਜਾਂ ਇਹ ਲੈਂਗੁਏਜ।
ਤੁਸੀਂ ਆਪਣੀ ਭਾਸ਼ਾ ਔਰ ਆਪਣੀ ਮਾਂ ਬੋਲੀ ਚ ਸਾਹਿਤ ਤੇ ਸੰਗੀਤ ਦਾ ਆਨੰਦ ਮਾਣ ਸਕਦੇ ਹੋ ਕਿਸੇ ਦੂਸਰੀ ਭਾਸ਼ਾ ਚ ਨਹੀਂ। ਹੁਣ ਜਿਵੇਂ ਕੋਈ ਅੰਗਰੇਜ਼ ਨੇ ਉਹ ਸ਼ੇਕਸਪੀਅਰ ਨੂੰ ਪੜ੍ਹਨਗੇ, ਹੋਰ ਨੂੰ ਪੜ੍ਹਨਗੇ, ਉਹਨਾਂ ਨੂੰ ਬਹੁਤ ਆਨੰਦ ਆਊਗਾ, ਹੈ ਨਾ। ਜਦਕਿ ਤੁਸੀਂ ਜਿੰਨੀ ਮਰਜ਼ੀ ਭਾਵੇਂ ਇੰਗਲਿਸ਼ ਜਾਣਦੇ ਹੋ, ਤੁਸੀਂ ਜਦੋਂ ਪੜ੍ਹੋਗੇ ਤੁਹਾਨੂੰ ਉਹ ਟੱਚ ਨਹੀਂ ਕਰਨਾ ਲੈਵਲ, ਜਿਹੜਾ ਤੁਸੀਂ ਜੇ ਪੰਜਾਬੀ ਹੋ ਕਿਸੇ ਪੰਜਾਬੀ ਦੀ ਸਾਹਿਤ ਦੀ ਕਿਤਾਬ ਪੜ੍ਹੋਗੇ, ਤੁਸੀਂ ਕਿਤੇ ਹੋਰ ਹੀ ਪਹੁੰਚ ਜਾਣਾ।
ਹੁਣ ਉਹ ਦਾਗਿਸਤਾਨ ਹੈ ਕਿਤਾਬ ਜੀ, ਉਹ ਇੰਨੀ ਕੁ ਜ਼ਿਆਦਾ ਫੇਮਸ ਆ, ਪਾਪੂਲਰ ਹੈ, ਸਿਰਫ ਇੱਕੋ ਪਿੰਡ ਦੇ ਵਿੱਚ ਇੱਕ ਬੰਦੇ ਨੇ ਟਰੈਕਟਰ ਲੈ ਕੇ ਬਣਾ ਦਿੱਤੀ ਹੈ, ਅਤੇ ਦੁਨੀਆ ਦੀ ਵਰਲਡ ਫੇਮਸ ਬੁੱਕ ਬਣੀ ਹੈ ਮੇਰਾ ਦਾਗਿਸਤਾਨ। ਉਹਦੇ ਵਿੱਚ ਸਿਰਫ ਇਹੀ ਆਪਣੀ ਮਿੱਟੀ ਦੀ, ਆਪਣੀ ਜ਼ੁਬਾਨ ਦੀ, ਆਪਣੇ ਪੱਥਰ ਦੀ, ਪਹਾੜ 'ਤੇ ਰਹਿਣ ਵਾਲਾ ਪਿੰਡ, ਪਹਾੜ 'ਤੇ ਵਸਿਆ ਪਿੰਡ, ਇੰਨੀ ਗਰਮੀ 'ਚ ਵਸਿਆ ਪਿੰਡ, ਆਪਣੇ ਪਿੰਡ ਦੀ ਛੋਟੀ ਛੋਟੀ ਚੀਜ਼ ਨੂੰ ਮਹਾਨ ਦੱਸ ਰਿਹਾ, ਅਤੇ ਲੋਕ ਉਹਨੂੰ ਪੜ੍ਹ ਕੇ ਕਹਿ ਰਹੇ ਨੇ ਕਿਆ ਲਿਖਿਆ। ਸਾਡੇ ਕੋਲ ਤਾਂ ਉਹ ਐਡੀ ਛੋਟੇ ਜਿਹੇ ਪਿੰਡ ਦੀ ਗੱਲ ਨੂੰ ਐਡਾ ਮਹਾਨ ਬਣਾ ਦਿੰਦਾ, ਸਾਡੇ ਕੋਲ ਤਾਂ ਕਿੱਤਾ ਹੀ ਬਹੁਤ ਵੱਡਾ, ਸਾਡਾ ਤਾਂ ਇਤਿਹਾਸ ਹੀ ਬਹੁਤ ਵੱਡਾ, ਸਾਡੀ ਤਾਂ ਭਾਸ਼ਾ ਦਾ ਵਿਕਾਸ ਹੀ ਬਹੁਤ ਵੱਡਾ। ਕਿਹਨੇ ਨਹੀਂ ਜ਼ੋਰ ਲਾਇਆ ਵੀ ਭਾਸ਼ਾ ਖਤਮ ਹੋ ਜਾਵੇ, ਇਰਾਨੀਆਂ ਨੇ, ਦੁਰਾਨੀਆਂ ਨੇ, ਹੂਣਾਂ ਨੇ, ਸ਼ੱਕਾਂ ਨੇ, ਸਿੱਥੋਂ ਤੱਕ ਪੁਰਾਣੇ ਟਾਈਮ ਤੋਂ ਇਹ ਚੀਜ਼ਾਂ ਮਤਲਬ ਘਾਤ ਹੋ ਰਿਹਾ, ਬਗਾਵਤਾਂ ਹੋ ਰਹੀਆਂ ਨੇ ਭਾਸ਼ਾ ਦੇ ਵਿਸਥਾਰ ਦੇ ਵਿੱਚ, ਪਰ ਅਸੀਂ ਫਿਰ ਵੀ ਸਰਵਾਈਵ ਕਰ ਰਹੇ ਹਾਂ ਜੀ, ਅੱਜ ਵੀ ਕਰ ਰਹੇ ਹਾਂ। ਜਦ ਬੋਲਣ ਵਾਲੇ ਨੂੰ ਮਾਰਿਆ ਜਾ ਰਿਹਾ ਅਤੇ ਭਾਸ਼ਾ ਜਿਉਂਦੀ ਹੈ। ਇਹ ਵੀ ਦੇਖੋ ਨਾ, ਜਦੋਂ ਸਿਰਾਂ ਦੀ ਮੁੱਲ ਪੈ ਗਈ ਵੀ ਨਹੀਂ ਕੋਈ ਉੱਥੇ ਰਹਿ ਨਹੀਂ ਦੇਣਾ, ਅਤੇ ਅਸੀਂ ਭਾਸ਼ਾ 'ਚ ਆਉਂਦੀ ਹੈ, ਤਾਂ ਇੱਟ ਮੀਨ ਦੈਟ ਇਜ਼ ਵਾਰੀਅਰ ਲੈਂਗੁਏਜ ਆ, ਦੁਨੀਆਂ ਦੇ ਕਿਹੜੀਆਂ ਕਿਹੜੀਆਂ ਭਾਸ਼ਾ ਵਾਰੀਅਰ ਲੈਂਗੁਏਜ।
ਬਿਲਕੁਲ
ਵੀ ਹੋ ਚੁੱਕਿਆ,
ਸਹੀ ਗੱਲ। ਬਾਕੀ ਵੀਰੇ ਆਪਾਂ ਪੰਜਾਬ ਦੀ ਗੱਲ ਕਰੀ, ਤੁਸੀਂ ਵੀ ਹਿਸਟਰੀ ਪੜ੍ਹਦੇ ਹਾਂ, ਤੁਹਾਨੂੰ ਵੀ ਕੀ ਲੱਗਦਾ ਵੀ ਮਤਲਬ ਹਿਸਟਰੀ ਬਹੁਤ ਵਾਰੀ ਆਪਦੇ ਆਪ ਨੂੰ ਰਿਪੀਟ ਕਰਦੀ ਆ, ਤੇ ਉਹ ਪੜ੍ਹ ਕੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਫਿਊਚਰ ਕੀ ਲੱਗਦਾ ਜਿਹੜੇ ਹਿਸਾਬ ਨਾਲ ਅੱਜ ਕੱਲ੍ਹ ਸਿਚੁਏਸ਼ਨ?
ਚਿੰਤਾ ਦਾ ਹੀ ਵਿਸ਼ਾ ਜੀ ਪੰਜਾਬ ਬਹੁਤ ਜ਼ਿਆਦਾ, ਅਤੇ ਤੁਸੀਂ ਹਾਂ ਪੰਜਾਬ ਦੇ ਵਿੱਚ ਸੋਚ ਕੇ ਦੇਖੋ ਜੀ, 12,000 ਸਮਥਿੰਗ ਪਿੰਡ ਨੇ, ਤਾਂ 12,000 ਦੇ ਵਿੱਚੋਂ ਇਸ ਟਾਈਮ ਇੱਕ ਸੈਕਿੰਡ ਦੇ ਹਿਸਾਬ ਨਾਲ ਲੈ ਲਈਏ ਜਾਂ ਇੱਕ ਮਿੰਟ ਦੇ ਹਿਸਾਬ ਨਾਲ ਲੈ ਲਈਏ, ਇੱਕ ਲਾਸ਼ ਬਣ ਰਹੀ ਹੈ ਪੰਜਾਬ ਦੇ ਵਿੱਚ, ਇੱਕ ਬੰਦਾ ਮਰ ਰਿਹਾ, ਚਾਹੇ ਉਹ ਲੇਡੀਜ਼ ਆ, ਚਾਹੇ ਉਹ ਜੈਂਟਸ ਆ, ਚਾਹੇ ਉਹ ਜਵਾਕ ਆ, ਨਸ਼ਾ ਐਡੇ ਲੈਵਲ 'ਤੇ ਆ ਪੰਜਾਬ ਦੇ ਵਿੱਚ, ਨੋਬਡੀ ਨੋਸ ਅਬਾਊਟ, ਸਿਰਫ ਸਾਨੂੰ ਪਤਾ ਹੈ ਵੀ ਬਸ ਠੀਕ ਹੈ ਇਹ, ਪਰ ਨਹੀਂ, ਮਾਵਾਂ ਬਹੁਤ ਰੋਂਦੀਆਂ ਨੇ, ਲੇਡੀਜ਼ ਵੀ ਨਸ਼ੇ ਕਰਨ ਲੱਗ ਗਈਆਂ, ਚੋਰੀਆਂ, ਲੁੱਟਾਂ, ਖੋਹਾਂ ਬਹੁਤ ਨੇ ਇਹ ਚੀਜ਼ਾਂ ਵੀ ਸਾਡੀ। ਅਸੀਂ ਇੱਥੇ ਸਕੂਨ ਲੱਭਦੇ ਹਾਂ, ਬਾਹਰਲੇ ਦੇਸ਼ਾਂ ਦੇ ਵਿੱਚ ਬੰਦਾ ਆ ਜਾਂਦਾ ਵੀ ਚੱਲ ਠੀਕ ਹੈ, ਸਾਡੀ ਫੈਮਿਲੀ ਸੇਫ ਐਂਡ ਸਿਕਿਓਰ ਹੈ। ਇੱਕ ਮੈਂ ਇੱਥੇ ਗੱਲ ਦੱਸਣੀ ਚਾਹੂੰਗਾ, ਜਦੋਂ ਸੈਕਿੰਡ ਵਰਲਡ ਵਾਰ ਹੋਈ ਆ, ਸਭ ਤੋਂ ਵੱਧ ਯਹੂਦੀ ਜਰਮਨ ਸੀਗੇ, ਸੇਫ, ਵੈਲ ਸੈਟਲਡ, ਪੂਰੇ ਵਧੀਆ ਤਰੀਕੇ ਨਾਲ ਰੱਜੇ ਪੁੱਜੇ, ਵਧੀਆ ਖਾਨਦਾਨ, ਘਰ, ਸਾਰੀਆਂ ਫੈਮਿਲੀਆਂ ਸੈੱਟ, ਪਰ ਉਹਨਾਂ ਦਾ ਅਸਲੀ ਮੁਲਕ ਸੀਗਾ ਇਜ਼ਰਾਇਲ, ਜਿਹੜਾ ਸੀ ਮਤਲਬ ਅਸਲੀ ਇਨ ਦਾ ਸੈਂਸ ਕਿ ਵੀ ਇਜ਼ਰਾਇਲ ਰਹਿੰਦੇ ਸੀਗੇ, ਚਲੋ ਫਲਿਸਤੀਨ ਨੇ ਉਹਨਾਂ ਨੂੰ ਕਹਿਤਾ ਸੀਗਾ। ਹਿਟਲਰ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਰਮਨ 'ਚੋਂ ਮਾਰਿਆ, ਵੈਲ ਸੈਟਲ ਨੂੰ ਕੱਢ ਕੱਢ ਕੇ 60,000 ਦੇ ਕਰੀਬ ਮਾਰਿਆ ਉਹਨਾਂ ਨੂੰ,
ਦੂਸਰੇ ਵਿਸ਼ਵ
ਮਾਰਿਆ ਹਿਟਲਰ ਨੇ, ਉਹ ਬਗਾਨੇ ਦੇ ਸੀਗੇ, ਆਪਾਂ ਸੇਫ ਨਹੀਂ ਹੈਗੇ ਕਿਉਂਕਿ ਉਹਨਾਂ ਕੋਲ ਆਪਣਾ ਘਰ ਨਹੀਂ ਸੀ, ਉਹਨਾਂ ਦਾ ਆਪਣਾ, ਜਦੋਂ ਤੁਸੀਂ ਆਪਣਾ ਘਰ ਨਹੀਂ ਸਿਕਿਓਰ ਕੀਤਾ ਹੋਇਆ, ਤੁਸੀਂ ਬੇਗਾਨੀ ਜਗ੍ਹਾ 'ਤੇ ਜਾ ਕੇ ਸਿਕਿਓਰ ਨਹੀਂ, ਕਿਤੇ ਵੀ ਕੁਛ ਵੀ ਹੋ ਸਕਦਾ। ਦੁਨੀਆਂ 'ਚ ਦੋ ਪਾਵਰ ਨੇ, ਇੱਕ ਰੱਬ ਅਤੇ ਇੱਕ ਸਰਕਾਰ, ਇਹ ਕੁਛ ਵੀ ਕਰ ਸਕਦੀ ਹੈ, ਕਦੇ ਵੀ ਕਰ ਸਕਦੀ ਹੈ। ਸੋ ਮੈਨੂੰ ਇੱਦਾਂ ਲੱਗਦਾ ਤੁਸੀਂ ਪਹਿਲਾਂ ਆਪਣਾ ਘਰ ਸੇਫ ਸਾਨੂੰ ਕਰਨਾ ਚਾਹੀਦਾ। ਸੋ ਪੰਜਾਬ ਆ ਜਿਹੜਾ ਉਸ ਸੋਨੇ ਦੀ ਜਿਹੜੀ ਬਣਾਉਣ ਦੀ ਲੋੜ ਨਹੀਂ, ਉਹਨੂੰ ਹੈਗਾ ਹੀ ਆ ਉਹ, ਪਰ ਥੋੜ੍ਹੇ ਥੋੜ੍ਹੇ ਰੂਲ ਨੇ ਇੰਪਲੀਮੈਂਟ ਹੋ ਜਾਣ ਅਤੇ ਅਸੀਂ ਵੀ ਮੰਨਣ ਲੱਗ ਜਾਈਏ, ਕੋਈ ਵੱਡੀ ਗੱਲ ਨਹੀਂ, ਇੱਕ ਆਰਡੀਨੇਟ ਪਾਸ ਕਰਨ ਦੇ ਨਾਲ ਸਾਰਾ ਕੁਛ ਨਿਸਾਰ ਰੁਕ ਸਕਦਾ, ਸਾਰੇ ਲੋਕ ਇੱਕ ਟਰੈਕ 'ਤੇ ਆ ਸਕਦੇ ਨੇ। ਦਿੱਲੀ ਸੁਣਦਾ, ਅਸੀਂ ਤਾਂ ਪੋਲਰ ਲੋਕ ਆ, ਸਾਨੂੰ ਤਾਂ ਚੰਗੇ ਪਾਸੇ ਲਓ ਹੀ ਚੰਗੇ ਆ, ਅਸੀਂ ਤਾਂ ਬਿਨਾਂ ਕਿਸੇ ਰੀਜ਼ਨ ਤੋਂ, ਬਿਨਾਂ ਕਿਸੇ ਮੰਤਵ ਤੋਂ ਲੈ ਕੇ ਸੇਵਾ ਕਰਨ ਵਾਲੇ ਬੰਦੇ ਹਾਂ, ਲੜਨ ਵਾਲੇ ਬੰਦੇ ਆ, ਖੜ੍ਹਨ ਵਾਲੇ ਬੰਦੇ ਆ, ਅਤੇ ਜੇ ਸਾਨੂੰ ਕਿਸੇ ਧਰਮ ਦੀ ਹਾਕ ਮਾਰੂਗਾ ਤਾਂ ਅਸੀਂ ਸੁਧਰਾਂਗੇ ਨਾ। ਸੋ ਮੈਨੂੰ ਇੱਦਾਂ ਲੱਗਦਾ ਵੀ ਪੰਜਾਬ ਦਾ ਹਾਲਾਤ ਥੋੜ੍ਹੇ ਚਿੰਤਾ ਦੇ,
ਔਰ ਇਹ 'ਚ ਸਭ ਤੋਂ ਬਦਕਿਸਮਤੀ ਦੀ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਕਿ ਜਿਹੜੀਆਂ ਉੱਥੇ ਲੋਕ ਕਮੇਟੀਆਂ ਨੇ ਜਾਂ ਜਿਹੜੇ ਚੰਗੇ ਬੰਦੇ ਨੇ ਉਹ ਆਪਣਾ ਰੱਜ ਕੇ ਜ਼ੋਰ ਲਾ ਰਹੇ ਨੇ ਔਰ ਉਹ ਮਤਲਬ ਕਿ ਆਪਣਾ ਲੋਕਾਂ ਨੂੰ ਫੜਦੇ ਵੀ ਨੇ ਤੇ ਉਹਨਾਂ ਨੂੰ ਪੁਲਿਸ ਨੂੰ ਫੜਾ ਵੀ ਰਹੇ ਨੇ। ਹੁਣ ਜਦੋਂ ਅਸੀਂ ਕਹਿੰਦੇ ਹਾਂ ਵੀ ਯਾਰ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ, ਜਦੋਂ ਲੋਕ ਪੰਜਾਬ ਦੇ ਸਾਰੇ ਆਪਣੀ ਜ਼ਿੰਮੇਵਾਰੀ ਸਮਝਣ ਨੂੰ ਤਿਆਰ ਬੈਠੇ ਨੇ, ਉਹਨਾਂ ਨੇ ਕਿਸੇ ਬੰਦੇ ਨੂੰ ਵੇਚਦੇ ਨੂੰ ਫੜ ਕੇ ਪੁਲਿਸ ਵਾਲੇ ਨੂੰ ਫੜਾਤਾ, ਹੁਣ ਅੱਗੇ ਤਾਂ ਕਾਰਵਾਈ ਪੁਲਿਸ ਦੀ ਬਣਦੀ ਆ ਨਾ, ਕਿਉਂਕਿ ਉਹ ਕਾਨੂੰਨ ਨੂੰ ਐਗਜੀਕਿਊਟ ਤਾਂ ਨਹੀਂ ਕਰ ਸਕਦੇ ਲੋਕ। ਜੇ ਮੈਂ ਕਿਸੇ ਬੰਦੇ ਨੂੰ ਫੜ ਲਿਆ, ਮੈਂ ਮੁਨਸ਼ੀ ਦਾ ਪੈਨ ਚੱਕ ਕੇ ਤਾਂ ਨਹੀਂ ਪਰਚਾ ਲਿਖ ਲੂੰਗਾ, ਠੀਕ ਆ ਨੀ? ਇਹ ਤਾਂ ਉਹ ਲੋਕਾਂ ਨੇ ਲਿਖਣਾ। ਜਦੋਂ ਤੁਹਾਡਾ ਲੋਕ ਸਹਿਯੋਗ ਕਰਨ ਨੂੰ ਤਿਆਰ ਨੇ, ਫਿਰ ਵੀ ਜੇ ਸਰਕਾਰਾਂ ਸਾਡੀ ਗੱਲ ਨੂੰ ਸੁਣਦੀਆਂ ਹੋਣ, ਠੀਕ ਆ ਨੀ, ਤੁਹਾਡਾ ਅੱਧੇ ਤੋਂ ਵੱਧ ਕੰਮ ਲੋਕ ਕਰਨ ਨੂੰ ਤਿਆਰ ਨੇ, ਤੁਹਾਡੀ ਹੈਲਪ ਕਰਨ ਨੂੰ ਤਿਆਰ ਨੇ, ਕਿਉਂਕਿ ਸਾਡੇ ਧੀਆਂ ਪੁੱਤ ਮਰ ਰਹੇ ਨੇ, ਤੇ ਤੁਹਾਨੂੰ ਜਾਗਰੂਕ ਹੋ ਕੇ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ।
ਟੀਚਰ ਨੂੰ ਸਭ ਪਤਾ ਹੁੰਦਾ ਜੀ ਬੱਚੇ ਕਿਹੜੇ ਸ਼ਰਾਰਤੀ ਨੇ, ਕਿਹੜੇ ਪੜ੍ਹਨ ਵਾਲੇ ਨੇ, ਕਿਹੜੇ ਕਿੱਦਾਂ ਨੇ, ਟੀਚਰ ਨੂੰ ਸਭ ਪਤਾ। ਸੇਮ ਇੱਦਾਂ ਹੀ ਜਿਹੜਾ ਉਸ ਗੱਦੀ ਤੇ ਬੈਠਾ ਹੁੰਦਾ ਉਹਨੂੰ ਸਭ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ।
ਸਹੀ ਗੱਲ,
ਕੁਛ ਵੀ ਲੁਕਿਆ ਨੀ, ਛਿਪਿਆ ਨੀ, ਕਰ ਕਿਉਂ ਨੀ ਰਹੇ, ਬਾਕੀ ਇਹ ਰਾਜਨੀਤੀ ਖੇੜਾ ਸਾਰਾ ਵਰਲਡ ਡਿਵਾਈਡ ਐਂਡ ਰੋਲ ਚੱਲਦਾ, ਲੋਕਾਂ ਨੂੰ ਹਰ ਕਰਮ ਘਰਾਂ ਨੂੰ ਪਾੜਤਾ, ਚਾਚੇ ਤਾਏ ਸ਼ਰੀਕ ਹੋ ਗਿਆ, ਏਦਾਂ ਹੀ ਹੋ ਗਿਆ ਸਾਡਾ। ਜਦੋਂ ਤੁਹਾਡੇ ਦਰ ਨਾਲ ਦਰ ਸਾਂਝੇ ਨੀ ਰਹੇ ਤੇ ਘਰ ਨਾਲ ਘਰ ਸਾਂਝੇ ਨੀ ਰਹਿਣੇ ਹੈਗੇ, ਪਿੰਡਾਂ ਨਾਲ ਪਿੰਡ ਸਾਂਝੇ ਨੀ ਰਹਿਣੇ ਹੈਗੇ, ਸਾਨੂੰ ਡਿਵਾਈਡ ਐਂਡ ਰੋਲ।
ਪੈਸੇ ਦੀ ਦੌੜ ਦੇ ਲੋਕਾਂ ਨੂੰ ਅੱਖਾਂ ਹੁੰਦਿਆਂ ਹੋਇਆਂ ਵੀ ਅੰਨਾ ਕਰਤਾ
ਕਰਤਾ ਜੀ,
ਠੀਕ ਆ, ਨਹੀਂ ਟੱਕਰਾਂ ਮਾਰਦੇ ਫਿਰਦੇ ਨੇ, ਪਤਾ ਹੀ ਨੀ ਲੱਗ ਰਿਹਾ ਵੀ ਕੌਣ ਸਾਡਾ ਆਪਣਾ ਕੌਣ ਪਰਾਇਆ, ਕਿਹਨੂੰ ਖਾਣਾ ਕਿਹਨੂੰ ਛੱਡਣਾ।
ਜੀ ਜੀ ਉਹੀ ਆ ਜੀ, ਬਸ ਚੱਲੀ ਜਾਂਦਾ ਜੀ, ਹੁਣ ਤੁਹਾਨੂੰ ਪਤਾ ਢਿਡੋਰਾ ਜਿੱਦਾਂ ਮਰਜ਼ੀ।
ਚਲੋ ਫਿਰ ਵੀ ਸਾਨੂੰ ਪੋਜ਼ਿਟਿਵ ਦੀ ਆਸ ਰੱਖਣੀ ਚਾਹੀਦੀ ਆ, ਠੀਕ ਆ ਨੀ, ਹਮੇਸ਼ਾ। ਔਰ ਮੈਨੂੰ ਲੱਗਦਾ ਵੀ ਇਹ ਜ਼ਰੂਰ ਹੋ ਕੇ ਰਹੂਗਾ, ਹਰੇਕ ਚੀਜ਼ ਦਾ ਇੱਕ ਅੰਤ ਹੁੰਦਾ ਆ, ਉੱਥੋਂ ਚੀਜ਼ ਮੁੜਨੀ ਸ਼ੁਰੂ ਹੋ ਜਾਂਦੀ ਆ, ਤੇ ਸਾਡੇ ਤੁਹਾਡੇ ਵਰਗੇ ਵੀਰ ਜਿਹੜੇ ਸਾਡੇ ਸੁਣ ਰਹੇ ਨੇ ਸਰੋਤੇ ਜਾਂ ਹੋਰ ਵੀ ਜਿਹੜੇ ਜ਼ਿੰਮੇਵਾਰ ਸਮਾਜ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਨੇ, ਉਹਨਾਂ ਨੂੰ ਮਤਲਬ ਕਿ ਹੰਗਾਰਾ ਏਦਾਂ ਹੀ ਚੱਲਦੇ ਰਹਿਣਾ ਚਾਹੀਦਾ। ਜੇ ਬੁਰਾਈ ਚੱਲਦੀ ਆ ਤਾਂ ਅਛਾਈ ਨੂੰ ਵੀ ਕਦੇ ਮਤਲਬ ਕਿ ਇਹ ਕਹਿੰਦੀ ਨਾ ਹੱਥ ਖੜੇ ਨਹੀਂ ਕਰਨੇ ਚਾਹੀਦੇ।
ਬਾਕੀ ਵੀਰੇ ਤੁਹਾਨੂੰ ਪੰਜਾਬ ਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਨੇ, ਜੋ ਮੀਡੀਆ ਦਿਖਾ ਰਿਹਾ, ਤੁਹਾਨੂੰ ਲੱਗਦਾ ਵੀ ਉਹ ਸਹੀ ਆ ਜਾਂ ਫੇਕ ਨਿਊਜ਼ਾਂ ਹੀ ਚੱਲ ਰਹੀਆਂ ਨੇ?
ਵੀਰੇ ਦੋ ਉਹੀ ਮੈਂ ਪਹਿਲਾਂ ਗੱਲ ਕਰਕੇ ਹਟਿਆ, ਜੋ ਦਿਖਦਾ ਉਹੀ ਵਿਕਦਾ। ਅੱਜ ਦੀ ਪੀੜ੍ਹੀ ਹੈ ਨਾ, ਉਹਦੀ ਦੂਰ ਦੀ ਨਿਗਾਹ ਖਤਮ ਹੋ ਗਈ ਹੈ, ਕਿਉਂਕਿ ਦੂਰ ਦੀ ਨਿਗਾਹ ਤਾਂ ਖਤਮ ਹੋ ਗਈ, ਸਾਰਾ ਟਾਈਮ ਤਾਂ ਮੋਬਾਈਲ 'ਤੇ ਰਹਿ ਗਿਆ ਹੈ ਨਾ। ਆਪਣੇ ਬਾਰੇ ਕੀ ਸੋਚੂ, ਸਮਾਜ ਬਾਰੇ ਕੀ ਸੋਚੂ, ਦੁਨੀਆਂ ਬਾਰੇ ਬੰਦਾ ਕੀ ਸੋਚੂ, ਕਿਉਂਕਿ ਸਾਡੇ ਕੋਲ ਤਾਂ ਹੁਣ ਪਤਾ ਵੀ ਤੁਹਾਨੂੰ 4G ਚੱਲਦਾ ਹੈ, ਸਵੇਰੇ ਉੱਠ ਕੇ ਵਟਸਐਪ ਚੈੱਕ ਕਰਨਾ, ਰੀਲਸ ਦੇਖਣੀਆਂ ਨੇ ਕੀ ਹੋ ਰਿਹਾ, ਮਾਂ ਭੈਣ ਦੇ ਨਾਲ ਰੀਲਾਂ ਪਾਈ ਜਾ ਰਹੀ ਆ, ਧੀਆਂ ਉਹਦੇ ਪਿਓ ਦੇ ਨਾਲ ਪਾਈ, ਨੰਗੇਜ਼ਬਾਦ, ਲੱਚਰਤਾ, ਐਵਰੀਥਿੰਗ, ਸਾਰਾ ਕੁਛ ਹੋ ਰਿਹਾ, ਅਤੇ ਅਸੀਂ ਬੜਾ ਪੋਲਾਈਟਲੀ ਇਹ ਚੀਜ਼ ਨੂੰ ਐਡਜਸਟ ਕਰ ਰਹੇ ਹਾਂ, ਐਕਸੈਪਟ ਕਰ ਰਹੇ ਹਾਂ ਨਾ ਜੋ ਹੋ ਰਿਹਾ। ਹੁਣ ਕਿੰਨੇ ਚੈਨਲ ਨੇ, ਮੈਨੂੰ ਲੱਗਦਾ 50-50% ਜੇ ਲੈ ਕੇ ਚੱਲੀਏ ਤਾਂ 50 ਚੈਨਲ ਤੁਹਾਨੂੰ ਗਾਲਾਂ ਕੱਢਣਗੇ, 50 ਉਹਦਾ ਰਿਪਲਾਈ ਕਰਨਗੇ, ਅਤੇ ਅਸੀਂ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਮੁੱਦਿਆਂ ਤੋਂ ਭਟਕੇ ਹੋਏ ਹਾਂ, ਅਤੇ ਆਪਣੇ ਆਪ ਨੂੰ ਗੁੰਮਰਾਹ ਰੱਖੀ ਫਿਰਦੇ ਹਾਂ, ਮਤਲਬ ਕੋਈ ਸੈਂਸ ਜੀ ਨਹੀਂ ਬਣਦੀ। ਮੈਂ ਜ਼ਿਆਦਾ ਬਾਈ ਯੂਜ਼ ਵੀ ਨਹੀਂ ਕਰਦਾ ਹੈਗਾ, ਪਰ ਇਹ ਇੱਕ ਇਹ ਵੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਾਣਕਾਰੀ ਹੈ ਨਾ ਜਿਹੜੀ ਤੁਹਾਡੇ ਤੱਕ ਸਹੀ ਨਹੀਂ ਪਹੁੰਚਦੀ, ਫਿਰ ਤੁਸੀਂ ਮਿਸਗਾਈਡਡ ਹੀ ਰਹੋਗੇ।
ਇਹ ਜਿਹੜਾ ਮੋਬਾਈਲ ਹੈ ਨਾ ਹੈਰੀ ਜੀ, ਇਹ ਉਹ ਵੱਡੀ ਮਾਚਸ ਦੀ ਡੱਬੀ ਆ, ਇਹਦੇ ਨਾਲ ਚਾਹੇ ਤੁਸੀਂ ਤੀਲ ਕੱਢ ਕੇ ਜਿਹੜਾ ਤੁਹਾਡਾ ਬਾਰਬੀਕਿਊ ਆ ਉਹ ਜਲਾ ਲਓ
ਜੀ,
ਚਾਹੇ ਇਹਦੇ ਨਾਲ ਘਰ ਨੂੰ ਅੱਗ ਲਾ ਲਓ, ਠੀਕ ਆ ਨਹੀਂ?
ਬਿਲਕੁਲ ਜੀ,
ਸਹੀ ਗੱਲ।
ਇਹ ਮਾਚਿਸ ਦੀ ਡੱਬੀ ਨੂੰ ਜਿਹੜਾ ਯੂਜ਼ ਕਰਨਾ ਸਿੱਖ ਗਿਆ ਉਹ ਤਾਂ ਮਤਲਬ ਕਿ ਬਾਰਬੀਕਿਊ ਚਲਾ ਕੇ ਆਪਣਾ ਇੰਜੋਏ ਕਰ ਲਓ, ਦੂਜਾ ਤਾਂ ਘਰ ਹੀ ਫੂਕੂਗਾ। ਕਿਉਂਕਿ ਤੁਹਾਨੂੰ ਇਹ ਇਹ ਜਾਣਕਾਰੀ ਹੋਣੀ ਚਾਹੀਦੀ ਆ ਵੀ ਜਿਹੜਾ ਕੰਟੈਂਟ ਤੁਹਾਡੀ ਸਿਹਤ ਮਤਲਬ ਤੁਹਾਨੂੰ ਜਿਹੜਾ ਜ਼ਰੂਰੀ ਆ ਤੁਹਾਡੇ ਕਰੀਅਰ ਨੂੰ ਲੈ ਕੇ, ਤੁਹਾਡੇ ਸੁਭਾਅ ਨੂੰ ਲੈ ਕੇ, ਜਿਹੜਾ ਤੁਹਾਨੂੰ ਅਗਾਂਹ ਵਾਧੂ ਜਾਣਕਾਰੀ ਦੇਵੇ, ਉਹਦੇ 'ਤੇ ਜੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਤਾਂ ਵਧੀਆ ਗੱਲ ਆ, ਕਿਉਂਕਿ ਇਹ 'ਚ ਤਿਲਕਣਬਾਜ਼ੀ ਬਹੁਤ ਜ਼ਿਆਦਾ ਆ, ਬਹੁਤ ਅਵੇਅਰ ਹੋਣ ਦੀ ਲੋੜ।
ਬਹੁਤ ਇਹ ਐਕਚੁਅਲੀ ਬੰਬ ਬੰਨੀ ਫਿਰਦੇ ਅਸੀਂ ਨਾਲ, ਮਤਲਬ ਇਹ ਇਹਦੇ ਤੋਂ ਬਿਨਾਂ ਜ਼ਿੰਦਗੀ ਸੁਖਾਲੀ ਸੀ, ਸੌਖੀ ਸੀ, ਠੀਕ ਆ, ਫਾਇਦੇ ਹੈਗੇ ਕਿਸੇ ਤੱਕ, ਪਰ ਅਸੀਂ ਲੋਕ ਗ੍ਰਿਫਤ ਹੋ ਗਏ ਇਹਦੇ ਵਿੱਚ, ਇਹਨੇ ਸਾਨੂੰ ਅੰਡਰ ਅਰੈਸਟ ਕਰ ਲਿਆ,
ਹੋ ਗਏ
ਯਾ,
ਕਾਫੀ ਇਸ਼ੂ ਕ੍ਰੀਏਟ ਹੋਏ ਨੇ ਇਹਦੇ ਕਰਕੇ।
ਬੰਦਾ ਬੰਦਾ ਕਿੰਨਾ ਚੰਗਾ, ਸੁੱਚਾ, ਲੁੱਚਾ, ਬੇਈਮਾਨ, ਕਿੰਨਾ ਕੁ ਹੈਗਾ, ਆਪਾਂ ਕੀ ਕਹਿੰਦੇ ਹੁੰਦੇ ਉਹਨੂੰ, ਮਰਿਆਦਾਵਾਦੀ ਹੈਗਾ, ਉਹਦਾ ਫੋਨ ਖੋਲ ਲਓ, ਉਹ ਦੱਸ ਦੂਗਾ ਕਿੱਦਾਂ ਦਾ ਬੰਦਾ ਹੈ, ਇਹ ਬੰਦੇ ਦੀ ਆਤਮਾ ਫੋਨ 'ਚ ਪਈ ਹੈ। ਬੰਦਾ ਕਿੰਨਾ ਜ਼ਰੂਰੀ ਕੰਮ 'ਤੇ ਜਾ ਰਿਹਾ ਹੋਵੇ, ਜੇ ਫੋਨ ਭੁੱਲ ਜਾਵੇ ਕਰੇ ਨਾ, ਜ਼ਰੂਰੀ ਕੰਮ ਛੱਡੂ ਪਰ ਫੋਨ ਲੈ ਕੇ ਆਊਗਾ। ਇਹਨੇ ਇੰਨੇ ਕੁ ਜ਼ਿਆਦਾ ਲੋਕਾਂ ਦੇ ਵਿੱਚ ਮਿਸਗਾਈਡਨੈਸ ਆ ਗਈ ਹੈ, ਅਤੇ ਕਿੰਨੇ ਕੁ ਜ਼ਿਆਦਾ ਲੋਕਾਂ ਨੂੰ ਮਤਲਬ ਪਰਿਵਾਰ ਟੁੱਟਣ ਲੱਗ ਗਿਆ, ਕਿੰਨੀ ਪ੍ਰਾਈਵੇਸੀ ਆ, ਕੀ ਕੁਛ ਹੋ ਰਿਹਾ ਪਤਾ ਨਹੀਂ ਹੈ ਸਾਡੀ ਪਿੱਠ ਪਿੱਛੇ।
ਸਹੀ ਗੱਲ,
ਸਿਰਫ ਫੋਨ ਕਰਕੇ ਕਿੰਨੇ ਰਿਸ਼ਤੇ ਟੁੱਟ ਗਏ ਆ, ਕਿੰਨੇ ਰਿਸ਼ਤੇ ਗਲਤ
ਹੋ ਰਹੇ ਨੇ, ਬੈਲਟ ਹੋ ਰਹੇ ਨੇ, ਮਤਲਬ ਇਹ ਸਿਰਫ ਇੱਕ ਚੀਜ਼ ਕਰਕੇ,
ਤੁਹਾਡੇ ਕੀਮਤੀ ਵਕਤ ਦਾ ਸ਼ੋਸ਼ਣ ਕਰਕੇ ਪੈਸੇ ਕਮਾਏ ਜਾ ਰਹੇ ਨੇ,
ਬਿਲਕੁਲ ਜੀ, ਸਾਨੂੰ ਪਤਾ ਵੀ ਲੱਗ ਰਿਹਾ,
ਦੁਨੀਆਂ ਦੀਆਂ ਕੰਪਨੀਆਂ ਤੁਹਾਨੂੰ ਇਸ ਤਰ੍ਹਾਂ ਟਰੈਕ ਕਰ ਰਹੀਆਂ ਨੇ ਵੀ ਤੁਸੀਂ ਸੋਚ ਵੀ ਨਹੀਂ ਸਕਦੇ। AI ਦੇ ਆਉਣ ਤੋਂ ਬਾਅਦ ਜੇ ਤੁਸੀਂ ਇੱਕ ਚੀਜ਼ ਦੇਖੀ ਆ ਤਾਂ ਬਾਕੀ ਦੇ ਜਿਹੜੇ ਪਲੇਟਫਾਰਮ ਨੇ ਤੁਹਾਨੂੰ ਮਟੀਰੀਅਲ ਉਸੇ ਟਾਈਮ ਉਸ ਤਰ੍ਹਾਂ ਦਾ ਦੇਣਗੇ। ਤੁਸੀਂ 10 ਮਿੰਟ ਲਈ ਦੇਖਣ ਬੈਠੇ ਹੋ, ਤੁਸੀਂ 2 ਘੰਟੇ ਨਹੀਂ ਹਿੱਲ ਸਕਦੇ, ਕਿਉਂਕਿ ਉਹਨਾਂ ਨੇ ਦੇਖ ਲੈਣਾ ਵੀ ਇਹ ਕਿੱਥੇ ਇੰਟਰਸਟ ਲੈ ਰਿਹਾ।
ਐਲਗੋਰਿਦਮ,
ਐਲਗੋਰਿਦਮ, ਹਾਂ
ਸਹੀ ਗੱਲ। ਬਾਕੀ ਵੀਰੇ ਡਿਪੈਂਡ ਕਰਦਾ, ਅਸੀਂ ਇਹਨੂੰ ਵਧੀਆ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹੋ, ਇਹ ਸਭ ਤੁਹਾਡੇ ਆਪਦੇ 'ਤੇ ਕੰਟਰੋਲ ਆ।
ਹੁਣ ਵਧੀਆ ਵਾਲਾ, ਕਿਉਂਕਿ ਵਧੀਆ ਵਧੀਆ ਤਾਂ ਬਣੂ ਨਾ ਬੰਦਾ, ਹੁਣ ਵਧੀਆ ਨਹੀਂ ਬਣਨਾ ਚਾਹੁੰਦਾ ਕੋਈ, ਆਪਦੇ ਆਪ ਨੂੰ ਮਤਲਬ ਡੈਵਲਪ ਹੋਣਾ ਅੱਜ ਦੇ ਟਾਈਮ ਦੇ ਵਿੱਚ ਇੱਕ
ਕੂਲ ਜਿਹਾ ਬਣ ਗਿਆ।
ਹਾਂ, ਕੂਲ ਬਣ ਗਿਆ ਅਤੇ ਉਹ ਲੋਕ ਐਕਸੈਪਟ ਕਰ ਰਹੇ ਨੇ ਉਹ ਚੀਜ਼ ਨੂੰ, ਫਿਰ ਤੁਸੀਂ ਚੰਗੇ ਨਹੀਂ ਬਣ ਸਕਦੇ।
ਉਹ ਤਾਂ ਗੱਲ ਸਹੀ ਹੈ,
ਪਰ ਇਹਨੇ ਵਿਗਾੜਿਆ ਵੱਧਦਾ ਚੰਗਿਆ,
ਇਹਦੇ ਪਿੱਛੇ ਮੁੜਨਾ ਬਹੁਤ ਔਖਾ
ਔਖਾ ਜੀ, ਔਖਾ
ਔਖਾ ਕੰਮ ਆ, ਬਿਲਕੁਲ। ਬਾਕੀ ਇਹ ਤੁਹਾਨੂੰ ਲੱਗਦਾ ਵੀਰੇ ਆਪਣੇ ਨਾ ਅੱਜ ਕੱਲ੍ਹ ਜਿਹੜੇ ਹਿਸਾਬ ਨਾਲ ਸੋਸ਼ਲ ਮੀਡੀਆ 'ਤੇ ਹਰੇਕ ਬੰਦੇ ਦੀ ਜ਼ਿੰਦਗੀ ਦੀਂਦੀ ਆ, ਜਾਂ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਚੱਲ ਰਿਹਾ, ਮਤਲਬ ਸੈਲੈਬ੍ਰਿਟੀ ਬਣਨਾ ਵੀ ਮਤਲਬ ਹੁਣ ਕੋਈ ਬੈਨੀਫਿਟ ਨਹੀਂ ਰਿਹਾ, ਰਿਸਕੀ ਹੋ ਗਿਆ ਥੋੜ੍ਹਾ ਜਿਹਾ।
ਹਾਂ ਬਾਈ ਯਾਰ, ਲੋਕ ਨਾ ਜੋ ਅੱਗੇ ਨਜ਼ਰ ਲੱਗਦੀ ਸੀ,
ਹਾਂਜੀ,
ਹੁਣ ਬੰਦਾ ਹੀ ਗਾਇਬ ਹੋ ਰਿਹਾ,
ਬੰਦਾ ਹੀ ਗਾਇਬ ਹੋ ਰਿਹਾ, ਸਹੀ ਗੱਲ।
ਆਪਾਂ ਹੁਣ ਬਾਈ ਰੀਸੈਂਟਲੀ ਕਿੱਡਾ ਵੱਡਾ ਸਟਾਰ ਸਾਡੀ ਦੁਨੀਆ 'ਚੋਂ ਚਲਿਆ ਗਿਆ,
ਹਾਂਜੀ,
ਸਾਨੂੰ ਪਤਾ ਹੀ ਨਹੀਂ ਹੈ, ਹੈ ਨਾ, ਅਤੇ ਉਹਦੀ ਤਰੱਕੀ ਉਹਦੀ ਦੁਸ਼ਮਣ ਬਣ ਗਈ ਹੈ, ਹੈ ਨਾ। ਉਹ ਕਿਆ ਸੀਗਾ, ਉਹਨੇ ਕੀ ਕਰ ਦੇਣਾ ਸੀ, ਚਲੋ ਬਹੁਤ ਸਾਰੇ ਹੁੰਦੇ ਨੇ ਕਾਰਨ ਚੀਜ਼ਾਂ ਦੇ, ਆਪਾਂ ਨੂੰ ਸ਼ਾਇਦ ਉਹ ਆਪਣੇ ਤੱਕ ਉਹ ਜਾਣਕਾਰੀ ਨਹੀਂ ਹੋਊਗੀ, ਨਾ ਆਪਾਂ ਨੂੰ ਪਤਾ ਹੀ ਹੈ, ਨਾ ਆਪਾਂ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ, ਪਰ ਉਹ ਚਲੇ ਗਏ ਦੁਨੀਆ ਤੋਂ। ਅਤੇ ਅੱਜ ਕਿੰਨੇ ਥ੍ਰੈਟ ਮਿਲ ਰਹੇ ਨੇ, ਕੋਈ ਤਰੱਕੀ ਆ, ਕਿਉਂਕਿ ਲੋਕ ਈਜ਼ੀ ਵੇ ਭਾਲਦੇ ਨੇ ਜੀ ਪੈਸਾ ਕਮਾਉਣ ਦਾ।
ਹੁਣੇ ਤਾਜ਼ਾ ਖਬਰ ਕੈਨੇਡਾ ਤੋਂ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਸੁਣਨ ਨੂੰ ਮਿਲੀ ਆ, ਕਿਉਂਕਿ ਜਦੋਂ ਬੰਦਾ ਇੱਕ ਸਾਰੀ ਉਮਰ ਪੈਸੇ ਕਮਾਉਣ 'ਤੇ ਆਪਣੇ ਨਾਮ ਨੂੰ ਕਮਾਉਣ 'ਤੇ ਲਾ ਦਿੰਦਾ, ਜਦੋਂ ਇਸ ਇੱਕ ਮੁਕਾਮ 'ਤੇ ਪਹੁੰਚ ਜਾਂਦਾ, ਫਿਰ ਉਹਨੂੰ ਉਹਦਾ ਸਾਂਭਣ ਲਈ ਉਹਦੇ ਲਈ ਕਿੰਨੀ ਸਰਦਰਦੀ ਹੋ ਜਾਂਦੀ
ਹੈ।
ਅੱਜ ਦੇ ਹਾਲਾਤ ਨੂੰ ਦੇਖ,
ਤਰੱਕੀ ਦੁਸ਼ਮਣ ਬਣਦੀ ਹੈ ਜੀ, ਕਿਉਂਕਿ ਤੁਸੀਂ ਪੈਸਾ ਕਮਾ ਰਹੇ ਹੋ, ਤੁਸੀਂ ਮਿਹਨਤ ਨਾ ਹੋ, ਪਰ ਲੋਕ ਕਈ ਮਿਹਨਤ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਨੇ ਅਸੀਂ ਆਪਣੇ ਤਰੀਕੇ ਨਾਲ ਕਮਾਉਣਾ। ਅਤੇ ਦੂਜੇ ਨੰਬਰ 'ਤੇ ਬਾਈ, ਹਰ ਚੀਜ਼ ਕਿਸੇ ਨਾ ਕਿਸੇ ਜੀ ਨਾਲ ਲਿੰਕਡ ਹੁੰਦੀ ਹੈ, ਤਾਂ ਹੀ ਇਹ ਗੱਲਾਂ ਬਾਤਾਂ ਵੀ ਹੁੰਦੀਆਂ ਨੇ। ਤੁਹਾਨੂੰ ਮੈਂ ਉਹੀ ਕਹਿੰਦਾ, ਇੱਕ ਕੋਆਰਡੀਨੇਸ ਨਾਲ ਸਭ ਸਫਾਇਆ ਹੋ ਜੂਗਾ, ਪਰ ਕਰਨਾ ਨਹੀਂ ਚਾਹੁੰਦੇ, ਕਿਹੜੇ ਗੈਂਗਸਟਰ ਨੇ, ਕਿਹੜੀਆਂ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਰਿਮੂਵ ਹੋ ਜਾਣਗੀਆਂ। ਬਸ ਸਾਡੀ ਮੈਨੇਜਮੈਂਟ ਆ ਜਿਹੜੀ, ਸਾਡੇ ਉੱਪਰ ਬੈਠੇ ਨੇ ਜਿਹੜੇ ਤਖਤਾਂ ਦੇ ਮਾਲਕ ਨੇ, ਉਹਨਾਂ ਦਾ ਰੋਲ ਹੈ ਸਾਰਾ, ਉਹਨਾਂ ਨੇ ਕਰਨਾ ਜੀ, ਆਪਣੇ ਹੱਥ 'ਚ ਕੁਛ ਨਹੀਂ ਹੈਗਾ। ਜਿੰਨਾ ਮਰਜ਼ੀ ਤੁਸੀਂ ਸੁਨੇਹਾ ਦੇ ਦਿਓ ਵੀ ਐਂ ਕਰ ਲਈਏ, ਅਸੀਂ ਐਂ ਕਰ ਲਈਏ, ਜਿੰਨੀਆਂ ਮਰਜ਼ੀ ਵਿਚਾਰ ਗੋਸ਼ਟੀਆਂ ਕਰ ਲਈਏ, ਜਿੰਨਾ ਮਰਜ਼ੀ ਅਸੀਂ ਸੁਭਾਵਾਂ ਕਰ ਲਈਏ, ਉਹ ਉਦੋਂ ਤੱਕ ਵਿਅਰਥ ਨੇ ਜਦ ਤੱਕ ਉੱਪਰ ਬੈਠੇ ਬੰਦੇ ਨੇ ਜਿਹੜੇ ਉਹ ਨਹੀਂ ਕਰ ਰਹੇ।
ਬਿਲਕੁਲ,
ਅਤੇ ਉੱਪਰੋਂ ਸਾਰਾ ਕੁਝ ਬਣਨਾ।
ਬਾਕੀ ਵੀਰੇ ਜਿੰਨੀ ਜਿਵੇਂ ਆਰਟਿਸਟ ਦੀ ਰਿਸਪੋਂਸੀਬਿਲਟੀ ਆ, ਉਵੇਂ ਮਤਲਬ ਇੱਕ ਜਰਨਲਿਸਟ ਦੀ ਵੀ ਬਹੁਤ ਰਿਸਪੋਂਸੀਬਿਲਟੀ।
ਬਿਲਕੁਲ ਵੀਰੇ,
ਵੀ ਤੁਸੀਂ ਕੀ ਖਬਰ ਦੇ ਰਹੇ ਹੋ, ਕਿੱਦਾਂ ਦੀ ਚੀਜ਼ਾਂ ਦੇ ਰਹੇ ਹੋ,
ਜੀ ਜੀ ਵੀਰੇ,
ਕਿਉਂਕਿ ਐਜ਼ ਏ ਜਰਨਲਿਸਟ ਮਤਲਬ ਜੇ ਤੁਸੀਂ ਮਤਲਬ ਸਿਰਫ ਪੈਸੇ ਕਰਕੇ ਕਰ ਰਹੇ ਹੋ, ਜੇ ਤੁਹਾਨੂੰ ਸ਼ੌਂਕ ਨਹੀਂ ਹੈਗਾ, ਮਨ ਨੂੰ ਸਕੂਨ ਨਹੀਂ ਮਿਲ ਰਿਹਾ, ਫਿਰ ਉਹ ਕੁਝ ਕਰਨ ਦਾ ਫਾਇਦਾ ਨਹੀਂ ਹੈਗਾ।
ਇਹ ਤਾਂ ਰੋਲ ਵੱਧ ਵਧੀਆ, ਤੁਸੀਂ ਇੱਕ ਜਾਣਕਾਰੀ ਕਲੈਕਟ ਕਰਕੇ ਇੱਕ ਆਡੀਅੰਸ ਨੂੰ ਦੇ ਰਹੇ ਹੋ,
ਹਾਂਜੀ,
ਅਤੇ ਆਡੀਅੰਸ ਨੂੰ ਜਿਹੜੀ ਦੇ ਰਹੇ ਹੋ, ਆਡੀਅੰਸ ਨੇ ਉਹ ਮੰਨਣੀ ਹੈ, ਕਿਉਂਕਿ ਉਹ ਤੁਹਾਡਾ ਰੈਗੂਲਰ ਵਿਊਅਰ ਆ, ਉਹ ਤੁਹਾਨੂੰ ਪੜ੍ਹ ਰਿਹਾ, ਦੇਖ ਰਿਹਾ, ਸੁਣ ਰਿਹਾ, ਉਹਦੇ ਉਹ ਚੀਜ਼ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨੇ ਡਿਸੀਜਨ ਲੈਣਾ ਲਾਈਫ ਦੇ ਵਿੱਚ, ਐਂਡ ਉਹ ਤੁਸੀਂ ਫਾਲਸ ਕਰ ਰਹੇ ਹੋ, ਮਿਸਗਾਈਡ ਕਰ ਰਹੇ ਹੋ, ਇਟ ਮੀਨ ਦੈਟ ਤੁਸੀਂ ਇੱਕ ਪਾਪ ਕਰ ਰਹੇ ਹੋ, ਮੈਨੂੰ ਇੱਦਾਂ
ਵੱਡਾ ਪਾਪ ਆ।
ਅਤੇ ਇਹ ਏਡਾ ਕੁ ਵਧੀਆ ਸ਼ੀਸ਼ਾ ਹੈ ਦੁਨੀਆ ਦਾ ਜਰਨਲਿਜ਼ਮ, ਜੋ ਤਸਵੀਰ ਸੰਸਾਰ ਦੀ ਹੈ ਉਹਨੂੰ ਉੱਦਾਂ ਦੀ ਦਿਖਾਉਣੀ ਬਣਦੀ ਹੈ। ਜ਼ਰੂਰੀ ਨਹੀਂ ਹੈਗਾ ਪਿੱਛੇ ਵੀ ਅਸੀਂ ਜੋ ਮਰਜ਼ੀ ਕਰੀਏ ਅਤੇ ਦਿਖਾ ਦਈਏ, ਬੈਕ ਜੋ ਹੈ ਉਹਨੂੰ ਉਵੇਂ ਹੀ ਦੱਸਣਾ ਚਾਹੀਦਾ, ਤਾਂ ਲੋਕ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਦੇ ਨਾਲ ਬੰਨੇ ਰਹਿਣਗੇ।
ਔਰ ਵਧੀਆ ਲੋਕਾਂ ਨੂੰ ਐਕਸਪੋਜ਼ਰ ਘੱਟ ਮਿਲ ਰਿਹਾ, ਜਦਕਿ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਮਿਲ ਰਿਹਾ, ਕਿਉਂਕਿ ਸਾਡੀ ਮਾਨਸਿਕਤਾ ਇੱਦਾਂ ਦੀ ਬਣਾ ਦਿੱਤੀ ਗਈ ਆ, ਬ੍ਰੇਕਿੰਗ ਨਿਊਜ਼, ਅੱਜ ਦੀ ਸਭ ਤੋਂ ਤਕੜੀ ਖਬਰ, ਹੈ ਨਾ, ਮਤਲਬ ਕਿ ਬੰਦੇ ਨੂੰ ਐਂ ਲੱਗਦਾ ਵੀ ਹਾਂ ਵੀ ਉਹ ਬੰਦੇ ਨੂੰ ਜਦ ਤੱਕ ਉਹ ਨਾ ਸੁਣਨ ਨੂੰ ਮਿਲੇ ਉਹਨੂੰ ਚੈਨ ਹੀ ਨਹੀਂ ਆਉਂਦਾ। ਜੇ ਉਹਨੂੰ ਚੰਗੀਆਂ ਖਬਰਾਂ ਮੈਂ ਕਹਿੰਦਾ ਦੱਸ ਦੇਖੋ, ਉਹ ਬੋਰ ਹੋ ਜਾਊਗਾ, ਕਹੂਗਾ ਯਾਰ ਇਹ ਤਾਂ ਕੋਈ ਖਬਰ ਆਈ ਨਹੀਂ, ਕੀ ਹੈ ਜੀ, ਹੈ ਨਾ, ਮਤਲਬ ਨੈਗੇਟਿਵ ਕਿੰਨੇ ਹੋ ਗਏ ਅਸੀਂ। ਜੇ ਕਿਸੇ ਦੇ ਘਰ ਨੂੰ ਅੱਗ ਲੱਗਦੀ ਹੈ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਹਾਂ ਇਹ ਖਬਰ ਆ, ਕਮਾਲ ਦੀ ਗੱਲ ਆ, ਹੈ ਨਾ।
ਬਿਲਕੁਲ,
ਸੇਮ ਹੀ ਇਹਦੇ ਵਿੱਚ ਉਹ ਆ ਨਾ, ਜਿਵੇਂ ਹੁਣ ਅੱਜ ਕੱਲ੍ਹ ਸ਼ਾਰਟ ਫਾਰਮ ਕੰਟੈਂਟ ਬਾਹਲਾ ਹੀ ਚੱਲਦਾ, ਕੋਈ ਪੋਡਕਾਸਟ ਦੇਖਣ ਨੂੰ ਤਿਆਰ ਹੀ ਨਹੀਂ
ਹੈ। ਇਨਫੋਰਮੇਸ਼ਨ ਵੀ ਇੰਟਰਟੇਨਮੈਂਟ ਚ ਪਾਲਦੇ ਨੇ, ਜਿਹੜੀ ਇਨਫੋਰਮੇਸ਼ਨ ਮਿਲੇ ਉਹ ਵੀ ਇੰਟਰਟੇਨਮੈਂਟ ਲਈ ਆਵੇ ਸਾਡੇ ਕੋਲ, ਨਹੀਂ ਇਹ ਬੜਾ ਸੁਹਿਰਦ ਵਿਸ਼ਾ ਹੈ, ਬੜਾ ਸੰਜੀਦਾ ਵਿਸ਼ਾ ਹੈ, ਇਨਫੋਰਮੇਸ਼ਨ ਪ੍ਰਦਾਨ ਕਰਨੀ ਜਾਂ ਲੋਕਾਂ ਤੱਕ ਲੈ ਕੇ ਆਉਣੀ, ਉਹ ਇੰਟਰਟੇਨਮੈਂਟ ਨਹੀਂ, ਉਹ ਚਿੰਤਾ ਦਾ ਵਿਸ਼ਾ ਹੈ, ਉਹ 'ਚ ਸਮਝ ਲੱਗਣੀ ਆ, ਉਹ 'ਚ ਸਾਡੀ ਬੁੱਧੀ ਦੀ ਗੱਲਬਾਤ ਹੈ, ਸਾਡੀ ਸਮਾਜ ਦੀ, ਸਾਡੀ ਦੁਨੀਆ ਦੀ, ਰਿਸ਼ਤਿਆਂ ਦੀ ਗੱਲਬਾਤ ਹੈ, ਕੀ ਹੋ ਰਿਹਾ, ਵਾਪਰ ਰਿਹਾ, ਕਿਵੇਂ ਰੋਕਿਆ ਜਾਵੇ, ਇੱਕ ਇੱਕ ਸਾਡਾ ਮਤਲਬ ਬਹੁਤ ਵੱਡਾ ਰੋਲ ਹੈ ਸਾਡੀ ਲਾਈਫ ਦਾ, ਉਹ 'ਚ ਅਸੀਂ
ਵੈਕਿਊਮ ਤਰ੍ਹਾਂ, ਮਤਲਬ ਜਿਹੜੀਆਂ ਚੀਜ਼ਾਂ ਤੁਸੀਂ ਦੇਖੀਆਂ ਨੇ ਉਹ ਤਾਂ ਅੰਦਰ ਸਬਕੌਨਸ਼ੀਅਸ ਮਾਈਂਡ 'ਚ ਜਾਈ
ਜਾਂਦੀਆਂ,
ਉੱਦਾਂ ਦੀ ਤੁਹਾਡੇ ਥੋਟਸ ਬਣੀ
ਜਾਂਦੇ.
ਸੋ ਬਹੁਤ ਧਿਆਨ ਨਾਲ, ਮਤਲਬ ਜੇ ਤੁਸੀਂ ਸੋਸ਼ਲ ਮੀਡੀਆ ਵੀ ਚਲਾਉਂਦੇ ਹੋ, ਸੋਚ ਸਮਝ ਕੇ ਦੇਖੋ ਵੀ ਦੇਖ ਕੀ ਰਹੇ ਹੋ ਤੁਸੀਂ.
ਜੀ ਜੀ ਬਿਲਕੁਲ ਬਿਲਕੁਲ.
ਬਾਕੀ ਪੂਰੀ ਗੱਲ ਹਮੇਸ਼ਾ ਜੇ ਤੁਸੀਂ ਫੁੱਲ ਕੰਟੈਂਟ ਦੇਖੋਗੇ ਜਿਹੜਾ ਲੰਬਾ ਹੋਊਗਾ, ਅੱਧੇ ਘੰਟੇ ਦਾ, ਘੰਟੇ ਦਾ, ਦੋ ਘੰਟੇ ਦਾ, ਉਹਦੇ 'ਚ ਤੁਹਾਨੂੰ ਕਈ ਵਾਰੀ ਪੂਰੀ ਗੱਲ ਪਤਾ ਲੱਗਦੀ ਆ. ਰੀਲਾਂ 'ਤੇ ਤੁਹਾਨੂੰ ਪਤਾ ਅੱਧੀ ਗੱਲ ਕੱਟ ਕੇ ਇੱਧਰ ਲਾ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਆਹ ਕੀ ਬਣਾਤਾ.
ਅੱਜ ਕੱਲ੍ਹ ਚੱਲ ਹੀ ਰਿਹਾ ਬਾਈ, ਕਿਉਂਕਿ ਚੀਜ਼ ਦੇ ਪੈਸੇ ਮਿਲਣ ਲੱਗ ਗਏ ਨਾ, ਸਭ ਤੋਂ ਵੱਡੀ ਗੱਲ.
ਹਾਂਜੀ,
ਤਾਂ ਹੀ ਤਾਂ ਲੋਕਾਂ ਨੂੰ ਤੁਹਾਡੀ ਗੱਲ, ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਕਹੀ ਆ, ਮੈਂ ਬਾਹਰ ਜਾ ਕੇ ਦੱਸੂ ਮੈਨੂੰ ਹੈਲੋ ਕਿਹਾ, ਉਹ ਭਾਸ਼ਾ ਹੀ ਚੇਂਜ, ਗੱਲ ਹੀ ਚੇਂਜ ਹੋ ਗਈ, ਫੀਲ ਹੀ ਚੇਂਜ ਹੋ ਗਿਆ. ਹਨਾ, ਮੈਂ ਤੁਹਾਨੂੰ ਜੀ ਕਿਹਾ, ਜੀ ਕਹਿ ਕੇ ਤੁਹਾਡਾ, ਤੁਹਾਨੂੰ ਮੈਂ ਪ੍ਰੋਨਾਊਂਸ ਕੀਤਾ, ਤੁਹਾਡਾ ਨੇਮ ਲਿਆ, ਉਹ ਬਾਹਰ ਜਾ ਕੇ ਅੱਛਾ ਉਹਨੂੰ ਬੁਲਾ ਲਿਆ, ਸਿੱਧਾ ਹੀ ਬੁਲਾ ਲਿਆ.
ਬਿਲਕੁਲ,
ਉਹ ਚੀਜ਼ਾਂ ਹੀ ਕੱਟੀਆਂ ਗਈਆਂ,
ਚੀਜ਼ਾਂ ਹੀ ਕੱਟੀਆਂ.
ਸੋ ਇਹ ਚੀਜ਼ਾਂ ਜੀ ਇਹਨੂੰ ਧਿਆਨ ਨਾਲ ਚਲਾਉਣਾ ਪੈਣਾ, ਬੰਬ ਹੀ ਆਏ.
ਬਿਲਕੁਲ ਬਿਲਕੁਲ,
ਇਹਨੇ ਡਜਾਜ ਕਰਨਾ ਸਾਰਾ ਕੁਝ.
ਬਿਲਕੁਲ
ਸਹੀ ਗੱਲ. ਬਾਕੀ ਵੀਰੇ ਥੋੜਾ ਤੁਸੀਂ ਆਪਦੀ ਬੁੱਕ ਬਾਰੇ ਸਾਨੂੰ ਦੱਸ ਸਕਦੇ ਹੋ?
ਹਾਂ ਵੀਰੇ, ਮੈਂ ਆਲਰੇਡੀ ਹੁਣ ਦੇ ਦਿੱਤੀ ਹੈ, ਮੈਂ ਕਾਫੀ ਟਾਈਮ ਤੋਂ ਕਹਿ ਰਿਹਾ ਵੀ ਹੁਣ ਕਰ ਦੇਣੀ ਆ, ਕਈ ਚੀਜ਼ਾਂ ਦੇ ਸਬੱਬ ਨਹੀਂ ਬਣਦੇ, ਹੈ ਨਾ.
ਹਾਂਜੀ,
ਉਹ ਇੱਕ ਮੈਂ ਫਸਟ ਹੈ ਨਾ, ਅਜੇ ਮੈਨੂੰ ਇੱਦਾਂ ਲੱਗਦਾ ਵੀ ਕਈ ਚੀਜ਼ਾਂ ਕਿਸੇ ਦੇ ਖਿਲਾਫ ਨਾ ਹੋ ਜਾਵੇ. ਮੈਂ ਥੋੜ੍ਹਾ ਜਿਹਾ ਡਾਇਰੈਕਟਾਂ ਲਿਖਣ ਦੇ ਵਿੱਚ, ਜੋ ਹੈਗਾ ਮੇਰੇ ਦਿਲ 'ਚ ਮੈਨੂੰ ਐਂ ਲਿਖ ਦਈਏ ਇੱਕ ਵਾਰੀ, ਹੈ ਨਾ, ਕਿਉਂਕਿ ਫੀਲ ਆ ਬੰਨਿਆ ਹੋਇਆ ਉਹਦੇ ਵਿੱਚ.
ਮੈਂ ਤੁਹਾਨੂੰ ਇੱਥੇ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਆਪਣੀ ਫੀਲ ਨੂੰ ਦਬਾਇਓ ਨਾ ਬਿਲਕੁਲ ਵੀ.
ਬਿਲਕੁਲ ਜੀ,
ਡਜੈਂਟ ਮੈਟਰ ਕਿਸੇ ਨੂੰ. ਦੇਖੋ, ਬੋਲਣ ਦੀ ਆਜ਼ਾਦੀ ਸਭ ਨੂੰ ਆ, ਵਿਚਾਰ ਰੱਖਣ ਦੀ ਆਜ਼ਾਦੀ ਸਭ ਨੂੰ ਆ. ਜੇ ਕੋਈ ਇਹ ਸੋਚਦਾ ਹੋਵੇ ਵੀ ਹਾਂ ਕਿਸੇ ਨੂੰ ਬੁਰਾ ਲੱਗੂਗਾ, ਬੇਸ਼ੱਕ ਉਹ ਬੰਦੇ ਨੂੰ ਬੁਰਾ ਲੱਗ ਸਕਦਾ, ਪਰ ਨਾਲ ਜਿਹੜੇ ਦੂਜੇ ਬੰਦੇ 20ਆਂ ਨੂੰ ਅੱਛਾ ਵੀ ਲੱਗ ਸਕਦਾ.
ਜੀ ਜੀ,
ਇਸ ਕਰਕੇ ਸਾਨੂੰ ਸਹਿਣ ਸ਼ਕਤੀ ਵੀ ਹੋਣੀ ਚਾਹੀਦੀ ਆ ਸਾਡੇ 'ਚ ਦੂਜੇ ਦਾ ਵਿਚਾਰ ਸੁਣਨ ਦੀ.
ਜੀ ਜੀ ਜੀ. ਸੋ ਕਈ ਚੀਜ਼ਾਂ ਹੁੰਦੀਆਂ ਨੇ ਵੀ ਤੁਸੀਂ ਡਰਦੇ ਹੋ, ਹਲੇ ਡਰਨਾ ਵੀ ਬਣਦਾ ਹੈ ਨਾ, ਕਿਉਂਕਿ ਜ਼ਿੰਮੇਵਾਰੀਆਂ ਨੇ ਜੀ, ਪਰਿਵਾਰ ਹੈ, ਫੈਮਿਲੀ, ਪਤਾ ਨਹੀਂ ਕਦੋਂ ਕੌਣ ਕਿਹਦੇ ਦਿਮਾਗ 'ਚ ਕੀ ਗੱਲ ਆ ਜਾਂਦੀ ਨੇ, ਕਿਹੜੀ ਤੁਹਾਡੀ ਕਿਸੇ ਨੂੰ ਸ਼ਾਬਾਸ਼ ਵੀ ਚੁੱਭ ਜਾਂਦੀ ਹੈ. ਸੋ ਇਸ ਕਰਕੇ ਪਤਾ ਨਹੀਂ ਨਾ ਹੈਗਾ ਕੀ ਹੋਣਾ. ਸੋ ਫੂਕ ਫੂਕੇ ਹੁੰਦੀ ਆ ਗੱਲਬਾਤ. ਚਲੋ ਹੁਣ ਮੈਂ ਆਲਰੇਡੀ ਪ੍ਰਪੇਅਰਡ ਹਾਂ, ਪਬਲਿਸ਼ ਹੋ ਗਈ ਹੈ, ਅਤੇ ਬਸ ਹੁਣ ਲੋਕਾਂ ਸਾਹਮਣੇ ਜਲਦੀ ਲੈ ਕੇ ਆਉਣੇ ਜੀ.
ਓਕੇ, ਚਲੋ ਬਹੁਤ ਖੁਸ਼ੀ ਹੋਊਗੀ ਵੀਰੇ, ਜ਼ਰੂਰ.
ਸੁਣ ਕੇ ਲੱਗਦਾ ਵੀ ਤੁਸੀਂ ਚੰਗੇ ਲਿਖਾਰੀ ਹੋ, ਆਪਣੀ ਗੱਲ ਨੂੰ ਵਧੀਆ ਢੰਗ ਨਾਲ ਕਹਿ ਹੀ ਦਊਂਗੇ
ਜੀ.
ਜਿਹੜਾ ਮੈਂ ਲੰਬਾ ਲੈ ਕੇ ਗਿਆ ਨਾ, ਕਹਿ ਹੀ ਦਊਂਗੇ
ਜੀ,
ਤੁਸੀਂ ਸਮਝ ਗਏ
ਹੋਵੋਗੇ, ਕਹਿ ਹੀ ਦੇਣਾ ਜੀ.
ਬਾਕੀ ਵੀਰੇ ਤੁਸੀਂ ਕਾਫੀ ਬੁੱਕਸ ਪੜ੍ਹਦੇ ਹੋ, ਕਿੱਦਾਂ ਕਿੱਦਾਂ ਟੌਪਿਕ 'ਤੇ ਪੜ੍ਹਦੇ ਹੋ, ਅਤੇ ਕੋਈ ਬੁੱਕਸ ਰੈਕਮੈਂਡ ਕਰ ਸਕਦੇ ਜਿਹੜੇ ਬੰਦੇ ਨੂੰ, ਮਤਲਬ ਹਰੇਕ ਨੂੰ ਪੜ੍ਹਨੀ ਚਾਹੀਦੀ ਆ ਸੁਣਨ ਵਾਲਿਆਂ ਨੂੰ?
ਹਾਂ ਯਾਰ, ਮੈਂ ਹੁਣੇ ਆਪਾਂ ਪਿੱਛੇ ਬੈਠੇ ਗੱਲ ਕਰ ਰਹੇ ਸੀ, ਤੂਫਾਨਾਂ ਦਾ ਸ਼ਾਹ ਸਵਾਰ,
ਹਾਂਜੀ,
ਇਹ ਜ਼ਰੂਰ ਪੜ੍ਹੋ ਬੁੱਕ. ਕਰਤਾਰ ਸਿੰਘ ਸਰਾਭਾ ਦੀ ਲਾਈਫ 'ਤੇ ਲਿਖੀ ਹੋਈ ਕਿਤਾਬ ਹੈ, ਅਜਮੇਰ ਸਿੰਘ ਦੀ ਬੁੱਕ ਹੈ, ਇਹ ਹਰੇਕ ਨੂੰ ਪੜ੍ਹਨੀ ਚਾਹੀਦੀ ਆ ਘਰੇ. ਅਤੇ ਦੂਜੇ ਨੰਬਰ 'ਤੇ, ਮੈਂ ਜਿਹੜਾ ਬੰਦਾ ਪੰਜਾਬੀ ਨੂੰ ਜਾਂ ਪੰਜਾਬੀ ਨੂੰ ਪਿਆਰ ਕਰਦਾ, ਜਾਂ ਭਾਸ਼ਾ ਬਾਰੇ ਜਾਣਕਾਰੀ ਲੈਣਾ ਜਾਂ ਲਿਖਣਾ, ਮਹਾਨ ਕੁਛ ਆਪਦੇ ਘਰ ਜ਼ਰੂਰ ਰੱਖੋ. ਤੁਸੀਂ ਨਹੀਂ ਪੜ੍ਹਨਾ, ਤੁਹਾਡੇ ਘਰ ਹੋਊਗਾ, ਤੁਹਾਨੂੰ ਉਹਨੇ ਇੱਕ ਦਿਨ ਹਾਕ ਮਾਰ ਲੈਣੀ ਹੈ, ਅਤੇ ਤੁਸੀਂ ਪੜ੍ਹੋਗੇ. ਚੰਗੀ ਕਿਤਾਬ ਚੰਗੇ ਗ੍ਰੰਥ ਵਰਗੀ ਹੁੰਦੀ ਹੈ. ਸੋ ਪਲੀਜ਼, ਮੈਨੂੰ ਲੱਗਦਾ ਵੀ ਕਿਤਾਬ ਸਾਨੂੰ ਪੜ੍ਹਨੀਆਂ ਚਾਹੀਦੀਆਂ ਨੇ. ਜੇ ਤੁਹਾਨੂੰ ਤੁਹਾਡਾ ਨਹੀਂ ਹੈਗਾ ਰੁਝਾਨ ਜਾਂ ਤੁਹਾਡੀ ਹੋਬੀ ਨਹੀਂ ਪੜ੍ਹਨ ਦੀ, ਉਹਨੂੰ ਸਿਰਹਾਣੇ ਰੱਖ ਲਓ. ਬਸ ਕੋਈ ਵੀ ਕਿਤਾਬ ਲੈ ਲਓ, ਸਿੰਪਲ ਲੈ ਲਓ, ਪੋਇਟਰੀ ਲੈ ਲਓ, ਕਵਿਤਾ ਲੈ ਲਓ. ਹੁਣ ਇੱਕ ਮੈਨੂੰ ਬਹੁਤ ਵਧੀਆ ਲੱਗਦਾ ਦੱਸਣ ਲਈ, ਸੂਹੇ ਅੱਖਰ ਲੋਗੋ ਦੇ ਥੱਲੇ ਬਹੁਤ ਕਿਤਾਬਾਂ ਆ ਰਹੀਆਂ ਨੇ. ਉਹ ਕਿਤਾਬ ਨੇ ਨਾ ਲੋਕਾਂ ਨੂੰ ਕਰੇਜ਼ ਪਾਇਆ ਹੋਇਆ ਪੜ੍ਹਨ ਦਾ. ਉਹ ਬਹੁਤ ਛੋਟੀ, ਮਤਲਬ ਸੌਖੀ ਪੰਜਾਬੀ ਦੇ ਵਿੱਚ ਗੱਲਾਂ ਕਹੀਆਂ ਹੋਈਆਂ, ਪੋਇਮ ਸੁਖਬੀਰ ਜੀ ਨੇ ਲਿਖੀਆਂ ਨੇ, ਬਹੁਤ ਸੋਹਣੀਆਂ ਚੀਜ਼ਾਂ ਨੇ. ਮੈਨੂੰ ਲੱਗਦਾ ਵੀ ਉਹ ਆਮ ਬੰਦੇ ਦੀ ਸਮਝ 'ਚ ਆਉਣ ਵਾਲੀਆਂ ਗੱਲਾਂ ਨੇ. ਸਿੱਧੀ ਸੰਖੇਪ ਸਾਊ ਲੈਂਗੁਏਜ 'ਚ ਲਿਖੀ ਹੋਈ ਪੰਜਾਬੀ 'ਚ ਨਿਰੋਲ, ਮੈਨੂੰ ਲੱਗਦਾ ਵੀ ਉਹ ਉੱਥੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ ਬੰਦੇ ਨੂੰ.
ਤੁਸੀਂ ਵੀਰੇ ਕਿੱਦਾਂ ਦੇ ਐਜ਼ ਏ ਰਾਈਟਰ ਕਿਹਨੂੰ ਸੁਣਦੇ ਹੋ, ਕਿਹਨੂੰ ਪੜ੍ਹਦੇ ਹੋ?
ਮੈਂ ਵੀਰੇ, ਮੈਨੂੰ ਜ਼ਿਆਦਾ, ਮੈਨੂੰ ਨਾ ਗੁਰਬਾਣੀ ਦੇ ਮੈਂ ਬਹੁਤ ਨੇੜੇ ਹਾਂ. ਮੈਨੂੰ ਨਾ ਕਦੇ ਕਦੇ ਇੱਦਾਂ ਲੱਗਦਾ ਹੁੰਦਾ ਵੀ ਉਹ ਮੈਂ ਪਾਠ ਜ਼ਿਆਦਾ ਵੀ ਨਹੀਂ ਕਰਦਾ, ਪਰ ਜਦੋਂ ਮੈਂ ਸੁਣਦਾ ਨਾ, ਮੈਨੂੰ ਅੱਖਰ ਦਾ, ਮੈਨੂੰ ਵਿਆਖਿਆ ਮੇਰੀ ਸਾਰੀ ਜਿਹੜੀ ਇੱਕ ਅੱਖਰ ਦੀ ਚੱਲੀ ਜਾਂਦੀ ਆ ਵੀ ਇਹ ਕਿਹੜੇ ਸੰਦਰਭ 'ਚ ਲਿਖਿਆ ਹੋਊਗਾ, ਉਹਨਾਂ ਦਾ ਪ੍ਰੈਜੈਂਸ ਔਫ ਮਾਇੰਡ ਕਿੱਥੇ ਹੋਊ ਜਦੋਂ ਇਹ ਰਚਿਆ ਗਿਆ ਉਹ ਲਿਖਿਆ ਹੋਊ. ਮੈਂ ਮਤਲਬ ਆਪਣੇ ਆਪ 'ਚ ਹੀ ਸੋਚਦਾ, ਖੰਘਾਲਦਾ ਰਹਿਣਾ ਉਹ ਚੀਜ਼ ਨੂੰ, ਹੈ ਨਾ.
ਅੱਛਾ ਵੀਰ ਜੀ, ਮੈਂ ਤੁਹਾਨੂੰ ਇੱਥੇ ਸਵਾਲ ਪੁੱਛੂੰਗਾ ਵੀ ਜਿਹੜੀ ਬਾਣੀ ਆ, ਇਹ ਜਪਣ ਦਾ ਵਿਸ਼ਾ ਜ਼ਿਆਦਾ ਜਾਂ ਸਮਝਣ ਦਾ ਵਿਸ਼ਾ ਜ਼ਿਆਦਾ?
ਮੈਂ ਕਹਿੰਦਾ ਜੀ, ਇਹ ਫਿਰ ਦੋਨੋਂ ਚੀਜ਼ਾਂ ਇੱਕ ਦੂਜੇ ਦੇ ਓਪੋਜ਼ਿਟਲੀ ਹੋ ਜਾਂਦੀਆਂ ਨੇ, ਹੈ ਨਾ. ਅੱਖਰੀ ਗਿਆਨ, ਹੈ ਨਾ, ਉਹਦੇ ਵਿੱਚ ਇੱਕ ਚੀਜ਼ ਦੱਸੀ ਆ ਵੀ ਤੁਸੀਂ ਕਿਹੜੇ ਪਰਪਸ ਲਈ ਪੜ੍ਹ ਰਹੇ ਹੋ, ਤੁਸੀਂ ਕਿਹੜੀ ਚੀਜ਼ ਨੂੰ ਕਿਹੜੀ ਫੀਲ ਲੈ ਕੇ ਸਮਝਣਾ ਚਾਹੁੰਦੇ ਹੋ, ਫਿਰ ਤੁਹਾਨੂੰ ਉਸੇ ਤਰ੍ਹਾਂ ਦਾ ਰੰਗ ਚੜੂਗਾ. ਮਤਲਬ ਮੈਂ ਉਹਦੇ ਵਿੱਚੋਂ ਕੋਈ ਭਾਰ ਦਾ ਭਲਾ ਕਰਾਉਣ ਲਈ ਨਹੀਂ ਪੜ੍ਹ ਰਿਹਾ, ਮੈਂ ਸਿਰਫ ਇੱਕ ਕੋਸ਼ਿਸ਼ ਕਰ ਰਿਹਾ ਵੀ ਇਹ ਜਿਹੜੀ ਗੱਲ ਕਹੀ ਅੱਜ ਤੋਂ 500 ਸਾਲ ਪਹਿਲਾਂ, 400 ਸਾਲ ਪਹਿਲਾਂ ਜਾਂ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਗੱਲ ਲਿਖੀ ਗਈ ਆ, ਸੋਚੀ ਗਈ ਆ, ਇਹਦਾ ਬਣਤ ਬਣਤਾਰਾ ਅੱਜ ਵੀ ਸੇਮ ਆ. ਉਹ ਆ ਤਾਂ ਇੱਟ ਮੀਨ ਦੈਟ ਦਾ ਅਰਥ ਅੱਜ ਤੱਕ ਬਦਲਿਆ ਕਿਉਂ ਨਹੀਂ ਹੈ? ਜੇ ਇੱਕ ਗੁਰਬਾਣੀ ਦੇ ਅੱਖਰ ਦਾ ਵੀ ਗਿਆਨ ਹੋ ਜਾਵੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂਗੇ, ਮੈਨੂੰ ਇੱਦਾਂ ਲੱਗਦਾ ਹੁੰਦਾ। ਸੋ ਮੇਰਾ ਆਲਾ ਦੁਆਲਾ ਮੈਨੂੰ ਇੱਦਾਂ, ਮੈਂ ਉੱਥੋਂ ਸਿੱਖਦਾ ਜਾਂ ਪੜ੍ਹਦਾ ਹੈ
ਜੀ। ਨਹੀਂ ਨਹੀਂ ਬਹੁਤ ਖੁਸ਼ੀ ਗੱਲ, ਸਿੱਖਦੇ ਰਹਿਣਾ ਚਾਹੀਦਾ ਮੈਨੂੰ ਲੱਗਦਾ ਹਰੇਕ ਬੰਦੇ ਨੂੰ, ਅਤੇ ਸਿੱਖਣ ਦੇ ਅਲੱਗ ਅਲੱਗ ਤਰੀਕੇ ਨੇ
ਜੀ ਜੀ ਵੀਰੇ,
ਅਤੇ ਜਿਵੇਂ ਜਿਹਨੂੰ ਸਹੀ ਲੱਗਦਾ ਕਰੀ ਜਾਂਦੇ ਨੇ
ਜੀ।
ਅਤੇ ਬਾਕੀ ਵੀਰੇ ਜਦ ਤੁਸੀਂ ਲਿਖਦੇ ਹੋ ਕੋਈ ਇੱਦਾਂ ਤੁਸੀਂ ਫੇਸ ਕਰਦੇ ਹੋ ਕਿ ਕ੍ਰੀਏਟਿਵ ਪ੍ਰੋਸੈਸ, ਮਤਲਬ ਵੀ ਤੁਸੀਂ ਮੈਂਟਲ ਫੋਗ ਜੀ ਆ ਜਾਂਦੀ ਆ ਵੀ ਕੁਛ ਥੋਟ ਹੀ ਨਹੀਂ ਆ ਰਹੇ, ਉਹਨੂੰ ਤੁਸੀਂ ਫਿਰ ਕਿਵੇਂ ਡੀਲ ਕਰਦੇ
ਹੁੰਦਾ? ਕਈ ਕਈ ਵਾਰ ਲਿਖਣ ਲੱਗਦੇ ਹਾਂ ਤਾਂ ਮਹੀਨਾ ਮਹੀਨਾ ਨਹੀਂ ਲਿਖ ਹੁੰਦਾ, ਕਈ ਵਾਰ ਇੱਕ ਦਿਨ ਦੇ ਵਿੱਚ ਤੁਸੀਂ 25-25-30-30 ਗਾਣੇ ਲਿਖਦੇ, ਰਾਤ ਨੂੰ ਵੀ ਨਹੀਂ ਸੌਂ ਹੁੰਦਾ।
ਹਾਂਜੀ,
ਚੀਜ਼ਾਂ ਕਵਿਤਾਵਾਂ, ਹੁਣ ਮੈਂ ਮਲਟੀਪਲ ਲਿਖਦਾ ਹੈ ਚੀਜ਼ਾਂ, ਮੈਂ ਗਾਣੇ ਵੀ ਲਿਖਦਾ, ਕਵਿਤਾਵਾਂ ਵੀ ਲਿਖਦਾ, ਵਾਰਤਕ ਵੀ ਲਿਖਦਾ ਹਾਂ, ਨਾਵਲ ਵੀ, ਕਰੈਕਟਰ ਵੀ, ਮੂਵੀਜ਼ ਦੀ ਵੀ, ਸਾਰਾ ਕੁਝ। ਤਾਂ ਮੇਰੇ ਦਿਮਾਗ 'ਚ ਕਰੈਕਟਰ ਵੀ ਚੱਲਦੇ ਰਹਿੰਦੇ ਨੇ, ਚੀਜ਼ਾਂ ਵੀ ਚੱਲਦੀ ਰਹਿੰਦੀਆਂ ਨੇ, ਅਤੇ ਫਿਰ ਮੈਂ ਦੇਖਦਾ ਵੀ ਹੁਣ ਲਿਖੀਏ। ਕਈ ਵਾਰ ਇੱਕ ਜਗ੍ਹਾ 'ਤੇ ਬਹਿੰਦੇ, ਇੱਥੇ ਨਹੀਂ ਫੀਲ ਆਉਂਦਾ, ਫਿਰ ਬਾਹਰ ਨੂੰ ਲਿਖਣਾ ਪੈਂਦਾ। ਕਈ ਵਾਰ ਮੈਂ ਜੇ ਲਿਖਣਾ ਹੁੰਦਾ ਤਾਂ ਸਟੂਡੀਓ 'ਚ 5 ਮਿੰਟ 'ਚ ਵੀ ਲਿਖਿਆ ਜਾਂਦਾ ਵੀ ਕੋਈ ਆਇਆ ਵੀ ਗਾਣਾ ਲੈਣਾ ਯਾਰ ਭਾਈ ਇੱਦਾਂ ਦਾ ਗਾਣਾ ਚਾਹੀਦਾ, ਹੁਣ ਜਿੱਦਾਂ ਫਿਲਮ ਦੇ ਹੁੰਦੇ ਨੇ ਉਹ ਕਾਲ ਆ ਜਾਂਦੀ ਹੈ ਵੀ ਇੱਦਾਂ ਦਾ ਆਹ ਸਿਚੁਏਸ਼ਨ 'ਤੇ ਗਾਣਾ ਚਾਹੀਦਾ, ਉਹ ਫਿਰ ਇੱਦਾਂ ਬਣਾ ਲਈਦਾ ਕਿਉਂਕਿ ਹੁਣ ਉੱਦਾਂ ਦੇ ਤਿਆਰ ਹੋ ਗਏ। ਪਰ ਬਹੁਤ ਵਾਰੀ ਤੁਸੀਂ ਸੌਕੀ ਜਿਹੇ ਹੋ ਜਾਂਦੇ ਹੋ ਵੀ ਯਾਰ ਕੋਈ ਅਜੇ ਲਿਖ ਹੀ ਨਹੀਂ ਰਹੇ ਕੀ ਗੱਲ ਹੈ, ਹੈ ਨਾ, ਫਿਰ ਉਹ ਰੀਫਰੈਸ਼ ਕਰਨਾ ਪੈਂਦਾ ਆਪਣੇ ਆਪ ਨੂੰ,
ਮੈਂਟਲ ਪ੍ਰੈਸ਼ਰ ਜਿਹਾ ਕ੍ਰੀਏਟ ਹੋ ਜਾਂਦਾ ਕਈ ਵਾਰੀ,
ਹੋ ਜਾਂਦਾ ਜੀ।
ਹਾਂਜੀ, ਸਾਡੇ ਨਾਲ ਵੀ ਅਸੀਂ ਵੀਡੀਓ ਕਈ ਵਾਰੀ ਬਣਾਉਣ ਵੇਲੇ ਸਮਝ ਹੀ ਲਾਦੀ ਲਿਖੀਏ ਕਰਤੇ ਜਾਂ ਕੀ ਕਰੀਏ,
ਕਿਉਂਕਿ ਤੁਸੀਂ ਹੁਣ ਜੋ ਤੁਸੀਂ ਲਿਖ ਲਿਆ ਤੁਸੀਂ ਪੜ੍ਹ ਲਿਆ ਤੁਸੀਂ ਉਹ ਹੀ ਨਹੀਂ ਕਰ ਸਕਦੇ, ਤੁਸੀਂ ਕ੍ਰੀਏਟਿਵ ਚੀਜ਼ ਕਰਨੀ ਆ, ਅੱਡ ਚੀਜ਼ ਕਰਨੀ ਆ, ਲਿਖਣਾ ਸ਼ਬਦ ਵੀ ਅੱਡ ਲੈ ਕੇ ਆਉਣੇ ਨੇ। ਹਾਂ, ਬਾਕੀ ਘੁੰਮਣ ਫਿਰਨਾ ਸਫ਼ਰ ਕਰਨ ਦੇ ਨਾਲ ਥੋੜ੍ਹਾ ਜਿਹਾ ਇਹ ਰਿਫਰੈਸ਼ ਹੁੰਦਾ ਰਹਿੰਦਾ ਅਤੇ ਵਧੀਆ ਥੋਟਸ ਆਉਂਦੇ ਰਹਿੰਦੇ ਨੇ।
ਤੁਹਾਡਾ ਕੋਈ ਵੀਰੇ ਸ਼ੇਅਰ ਕਰ ਸਕਦੇ ਕੋਈ, ਮਤਲਬ ਕੋਈ ਵੀ ਜਿਹੜਾ ਆਪਣੀ ਇੰਡਸਟਰੀ 'ਚ ਆਰਟਿਸਟ ਹੋਵੇ ਜਿਹਨਾਂ ਨਾਲ ਤੁਸੀਂ ਕੰਮ ਕਰਿਆ ਵੀ ਯਾਰ ਇਹ ਬਹੁਤ ਇਨਸਾਨ ਘੈਂਟ ਆ, ਮਤਲਬ ਇਹ ਤੋਂ ਸਿੱਖਣ ਨੂੰ ਬਹੁਤ ਕੁਛ ਮਿਲਦਾ?
ਸਾਰੇ ਵੀਰੇ ਵਧੀਆ ਨੇ, ਮੈਨੂੰ ਇੱਦਾਂ ਲੱਗਦਾ ਵੀ ਬਲਰਾਜ ਵੀਰਾ ਮੈਂ ਬਹੁਤ ਨੇੜੇ ਆ ਉਹਨਾਂ ਦੇ।
ਹਾਂਜੀ,
ਅਤੇ ਮੇਰੇ ਇੱਕ ਦੂਜੇ ਨਾਲ ਪਿਆਰ ਬਹੁਤ ਹੈ ਬਈ, ਉਹ ਵਧੀਆ ਸ਼ਖਸੀਅਤ ਨੇ, ਵਧੀਆ ਸੋਚ ਦੇ ਵੀ ਮਾਲਕ ਨੇ, ਹੈ ਨਾ, ਦੁਨੀਆਦਾਰੀ ਦਾ ਔਰਾ ਸੋਚਣ ਦਾ ਕਰਨ ਦਾ, ਹਰੇ ਇਨਸਾਨ ਆਪਣੀ ਨਾ ਇੱਕ ਨੇਚਰ ਕਰਕੇ ਜਾਣਿਆ ਜਾਂਦਾ, ਚੰਗੇ ਤਾਂ ਸਾਰੇ ਨੇ।
ਹਾਂਜੀ,
ਹੈ ਨਾ, ਜਿਹੜਾ ਹੁਣ ਜਿਹਨੂੰ ਤੁਸੀਂ ਗਾਣਾ ਲਿਖ ਕੇ ਦਿੱਤਾ ਉਹਨੇ ਪੈਸੇ ਦਿੱਤੇ, ਉਹ ਤੋਂ ਵਧੀਆ ਚੰਗਾ ਹੀ ਨਹੀਂ ਕੋਈ।
ਸਹੀ ਗੱਲ,
ਹੈ ਨਾ, ਤੁਸੀਂ ਗਾਣਾ ਲਿਖਿਆ, ਸਿੰਗਰ ਨੇ ਕਹਿੰਦਾ ਵੀ ਮੈਨੂੰ ਵਧੀਆ ਲੱਗਦਾ ਬਾਈ ਮੈਂ ਇਹੀ ਗਾਉਣਾ, ਵਧੀਆ ਗੱਲ ਆ, ਸਾਰੇ ਚੰਗੇ ਨੇ, ਪਰ ਇੱਕ ਤੁਹਾਡੇ ਇੱਥੇ ਕਰਕੇ ਲੱਗਦੇ ਨੇ ਵੀ ਨਹੀਂ ਯਾਰ ਆਹ ਗੱਲ ਬਾਈ ਨੇ ਬੜੀ ਵਧੀਆ ਕੀਤੀ।
ਇਹੀ ਕਹਿ ਰਿਹਾ ਮੈਂ,
ਉਹ ਵੀਰਾ ਬਹੁਤ ਬਹੁਤ ਉਹਨੂੰ ਦੁਨੀਆਦਾਰੀ ਦਾ, ਗਿਆਨ ਦਾ, ਰੱਬ ਦਾ, ਪਰਮਾਤਮਾ ਦਾ ਕਹਿ ਲਓ ਜਾਂ ਭਾਸ਼ਾ ਦਾ ਕਹਿ ਲਓ, ਰਿਸ਼ਤਿਆਂ ਦਾ ਕਹਿ ਲਓ, ਉਹਨੂੰ ਬਹੁਤ ਹੈਗਾ। ਮੈਨੂੰ ਉਹਨਾਂ ਦੇ ਸੰਗਤ ਦੇ ਵਿੱਚ ਜਾਂ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ, ਮੈਨੂੰ ਵਧੀਆ ਲੱਗਦਾ ਉਹ
ਜੀ। ਨਹੀਂ, ਉਹੀ ਕਹਿ ਰਿਹਾ ਸੀ ਮੈਂ, ਬਿਲਕੁਲ ਕੋਈ ਮਾੜਾ ਤਾਂ ਹੈ ਨਹੀਂ ਗਾ, ਮਾੜੀਆਂ ਆਦਤਾਂ ਹੋ ਸਕਦੀਆਂ ਨੇ,
ਆਦਤਾਂ ਹੋ ਸਕਦੀਆਂ,
ਬੰਦਾ ਕੋਈ ਮਾੜਾ ਨਹੀਂ ਹੁੰਦਾ ਮਿਲਦਾ। ਅਤੇ ਬਾਕੀ ਵੀਰੇ ਤੁਸੀਂ ਆਪਣੇ ਰਾਈਟਿੰਗ ਦਾ ਜਿਹੜਾ ਤੁਹਾਡਾ ਸ਼ੌਂਕ ਆ, ਪ੍ਰੋਫੈਸ਼ਨ ਵੀ ਆ, ਇਹ ਤੋਂ ਇਲਾਵਾ ਤੁਹਾਡੀ ਕੋਈ ਹੋਰ ਵੀ ਹੋਬੀ ਹੈਗੀ?
ਮੈਨੂੰ ਯਾਰ ਕ੍ਰਿਕਟ ਖੇਲਣੀ ਬਹੁਤ ਵਧੀਆ ਲੱਗਦਾ, ਪਰ ਟਾਈਮ ਨਹੀਂ ਲੱਗਦਾ ਹੈਗਾ, ਕ੍ਰਿਕਟ ਬਹੁਤ ਬਹੁਤ ਵਧੀਆ ਮੈਨੂੰ ਲੱਗਦੀ ਆ, ਮੈਂ ਕ੍ਰਿਕਟ, ਬਾਕੀ ਨੈਟਫਲਿਕਸ ਦੇਖਦਾ ਮੈਂ ਬਹੁਤ, ਮੈਨੂੰ ਉਹ ਵੀ ਸੀਰੀਜ਼ ਬਹੁਤ ਵਧੀਆ ਲੱਗਦੀ ਨੇ, ਇੰਟਰਨੈਸ਼ਨਲ ਓਵਰਸੀਜ਼ ਸਾਰੀਆਂ।
ਹਾਂਜੀ
ਜੀ,
ਬਾਕੀ ਲਾਸਟਲੀ ਵੀਰੇ ਕੋਈ ਯੰਗਸਟਰਸ ਨੂੰ ਆਪਣੇ ਮੈਸੇਜ ਦੇਣਾ ਚਾਹੋਗੇ ਕੋਈ ਵੀ ਤੁਹਾਡੇ ਦਿਮਾਗ?
ਚਲੋ ਹਾਲੇ ਆਪਾਂ ਮੈਸੇਜ ਦੇਣ ਜੋ ਕਿਤਾ ਹੋਈ ਨਹੀਂ, ਮੈਂ ਤਾਂ ਸਾਰਿਆਂ ਨੂੰ ਇੱਕ ਅਰਦਾਸ ਕਰ ਸਕਦਾ, ਇੱਕ ਬੇਨਤੀ ਹੈ ਮੇਰੀ, ਪਲੀਜ਼ ਭਾਸ਼ਾ ਦੇ ਨਾਲ ਜ਼ਰੂਰ ਜੁੜੋ, ਚੰਗੀਆਂ ਚੀਜ਼ਾਂ ਸਿੱਖੋ, ਆਪਣੇ ਮਾਂ ਪਿਓ ਤੋਂ ਸਿੱਖੋ, ਆਪਣੇ ਸਮਾਜ ਤੋਂ ਸਿੱਖੋ, ਦੁਨੀਆਦਾਰੀ ਤੋਂ ਸਿੱਖੋ, ਇੱਜ਼ਤ ਕਰਨੀ ਸਿੱਖੋ, ਆਪਣੀਆਂ ਮੋਰਲ ਵੈਲਿਊਜ਼ ਨੂੰ ਜਿਹੜੀਆਂ ਹੈਗੀਆਂ ਨੇ ਪਲੀਜ਼ ਉਹਨਾਂ ਨੂੰ ਅੱਗੇ ਤੱਕ ਲੈ ਕੇ ਚੱਲੋ। ਤੁਹਾਨੂੰ ਨਹੀਂ ਪਤਾ ਵੀ ਤੁਸੀਂ ਅੱਜ ਕੀ ਹੋ, ਕੱਲ੍ਹ ਨੂੰ ਤੁਹਾਡੇ 'ਤੇ ਰੋਲ ਜਿਹੜੀ ਰਿਸਪੋਂਸੀਬਿਲਿਟੀ ਆ ਤੁਹਾਨੂੰ ਪਰਮਾਤਮਾ ਨੇ ਚੁਣ ਲੈਣਾ, ਤੁਹਾਡੀ ਡਿਊਟੀ ਲੱਗ ਜਾਣੀ ਆ, ਤੁਹਾਨੂੰ ਪਤਾ ਨਹੀਂ ਹੈਗਾ ਕੱਲ੍ਹ ਨੂੰ ਤੁਸੀਂ ਕਿੱਡਾ ਵੱਡਾ ਸਾਬਿਤ ਹੋਣਾ। ਸੋ ਇਸ ਕਰਕੇ ਆਪਦੀ ਆਪ ਨੂੰ ਘੱਟ ਨਾ ਸਮਝੋ, ਆਪਣੇ ਸੁਪਨੇ ਨੂੰ ਘੱਟ ਨਾ ਸਮਝੋ, ਆਪਣੀ ਮਿਹਨਤ ਨੂੰ ਘੱਟ ਨਾ ਸਮਝੋ। ਇਹਨੇ ਪਤਾ ਨਹੀਂ ਪੈਨੀ ਨੇ ਕਦੋਂ ਪਾਉਂਡ ਬਣ ਜਾਣਾ ਹੈ, ਤੁਸੀਂ ਕਦੋਂ ਰੋਡ ਤੋਂ ਹੀਰਾ ਬਣ ਜਾਣਾ, ਇਹ ਬਸ ਇੱਦਾਂ ਹੀ ਸਰਕਲ ਘੁੰਮਣਾ ਹੈ, ਬਣਾਉਣਾ ਤੁਹਾਨੂੰ ਤੁਸੀਂ ਹੀ ਆ ਖੁਦ। ਸੋ ਆਪਣੇ ਤੇ ਵਰਕ ਕਰੋ, ਆ ਚੰਗੀਆਂ ਚੀਜ਼ਾਂ ਸਿੱਖੋ, ਮੈਂ ਤਾਂ ਇੰਨਾ ਕਹਿ ਸਕਦਾ।
ਸਹੀ ਗੱਲ,
ਬਾਕੀ ਚੰਗਾ ਦੁਨੀਆ ਦੇ ਕੋਈ ਹੈ ਵੀ।
ਔਰ ਜਿਹੜੇ ਲੋਕ ਮਤਲਬ ਇਸ ਚੀਜ਼ ਨੂੰ ਲੈ ਕੇ ਦਵੰਦ 'ਚ ਨੇ ਵੀ ਅੱਜ ਕੱਲ੍ਹ ਜ਼ਿਆਦਾ ਉਹੀ ਵਿਕਦਾ ਜਿਹੜਾ ਕਮਰਸ਼ੀਅਲ ਹੁੰਦਾ ਜਾਂ ਰੌਲੇ ਵਾਲੀਆਂ ਚੀਜ਼ਾਂ, ਹੈ ਨਾ, ਜ਼ੋਰ ਸ਼ੋਰ ਨਾਲ ਕਹੀਆਂ ਜਾਣ ਵਾਲੀ ਉਹਦੇ, ਪਰ ਹੁਣ ਕੁਛ ਦਿਨਾਂ ਦੇ ਵਿੱਚ ਇਹ ਸਾਬਤ ਵੀ ਚੀਜ਼ਾਂ ਹੋ
ਚੁੱਕੀਆਂ ਨੇ
ਵੀ ਜਿਹੜਾ ਬਿਹਤਰ ਗਾਉਂਦਾ ਆ ਅੱਜ ਕੋਲ ਨਾਮ ਵੀ ਆ, ਹੈ ਨਾ, ਉਹਦੇ ਕੋਲ ਪੈਸਾ ਵੀ ਆ, ਸ਼ੋਹਰਤ ਵੀ ਆ, ਹੈ ਨਾ, ਇਸੇ ਤਰ੍ਹਾਂ ਉਹਨਾਂ ਲੋਕਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਤੁਹਾਡੇ ਵਰਗੇ ਵੀਰ ਜੇ ਮਤਲਬ ਕਿ ਇਸ ਮੁਕਾਮ ਨੂੰ ਅੱਗੇ ਲੈ ਕੇ ਜਾਣਗੇ, ਇਸ ਚੀਜ਼ ਨੂੰ, ਗੀਤ ਸੰਗੀਤ ਨੂੰ ਆਪਣੇ ਭਾਸ਼ਾ ਨਾਲ, ਆਪਣੇ ਸੱਭਿਆਚਾਰ ਨਾਲ, ਹੈ ਨਾ, ਆਪਣੀ ਕਦਰਾਂ ਕੀਮਤਾਂ ਨਾਲ ਜੋੜਦੇ ਮਤਲਬ ਇਸ ਕਾਫਲੇ ਨੂੰ ਅੱਗੇ ਲੈ ਕੇ ਜਾਣਗੇ, ਤਾਂ ਬਿਨਾਂ ਸ਼ੱਕ ਸਾਡੇ ਪੰਜਾਬੀ ਵੀਰਾਂ ਦਾ, ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਬਹੁਤ ਵਧੀਆ,
ਬਹੁਤ ਉਜਲ
ਆਉਣ ਵਾਲਾ ਆ। ਇਹਦੇ ਲਈ ਮੈਂ ਬਿਲਕੁਲ ਵੀ
ਦੋ ਰਾਏ ਨਹੀਂ,
ਉਹ ਨਹੀਂ ਹੈਗਾ ਦੋ ਰਾਏ 'ਚ ਮਹਾਨ ਮੁਹੱਬਤ
ਹਾਂਜੀ
ਬਹੁਤ ਵਧੀਆ
ਮੈਂ ਤਾਂ ਨਹੀਂ ਪੁੱਛਿਆ ਮੈਂ ਤੇ ਰਿਲੀਜ਼ ਨਹੀਂ ਕਰਿਆ ਆਪਾਂ ਸ਼ੇਅਰ ਨਹੀਂ
ਕਰਦੇ ਉਹ ਤੇ ਮੈਂ ਪਾਉਂਦਾ ਵੀ ਰਹਿਣਾ ਉਹਦੇ ਵਿੱਚ ਵਿੱਚ ਉਹਦੇ ਬੰਦੇ
ਜੀ ਓਕੇ
ਮਹਾਨ ਮੁਹੱਬਤ ਉਹਦਾ ਨਹੀਂ ਮੈਂ
ਬਾਕੀ ਲੋਕ ਨਾ ਟਾਈਟਲ ਪਹਿਲਾਂ ਸੋਚ ਲੈਂਦੇ ਨੇ ਫਿਰ ਉਹਦੇ ਆਲੇ ਦੁਆਲੇ ਲਿਖਦੇ ਨੇ
ਜੀ ਹਾਂਜੀ ਹਾਂਜੀ
ਇਹ ਹਰੇਕ ਦਾ ਆਪਣਾ ਆਪਣਾ ਵੱਖਰਾ ਵੱਖਰਾ ਲਿਖਣ ਦਾ ਤਾਂ ਮੈਂ ਪੁੱਛ ਲਿਆ
ਜੀ ਬਿਲਕੁਲ
ਸ਼ਾਇਦ ਇਹਨਾਂ ਦੀ ਮਤਲਬ ਕਿ ਲਿਖਣ ਦਾ ਉਹ ਹੋਵੇ ਵੀ ਸ਼ਾਇਦ ਨਾ ਤੁਸੀਂ ਹੋਰ
ਮੈਂ ਪਹਿਲੀ ਇੰਟਰਵਿਊ ਕੀਤੀ ਜਿੱਥੇ ਮੈਨੂੰ ਇੰਨੇ ਸੋਹਣੇ ਸਵਾਲ ਪੁੱਛੇ ਗਏ ਨੇ ਅਤੇ ਇੰਨਾ ਸੋਹਣਾ ਆਂਸਰ ਦੇ ਰਿਹਾ ਮੈਂ ਮੈਂ ਆਪਦੇ ਆਪ ਨੂੰ ਕਹਿੰਦਾ ਮੈਂ ਦੇ ਰਿਹਾ ਕਿਉਂਕਿ ਤੁਸੀਂ ਲੈ ਰਹੇ ਹੋ ਆਂਸਰ ਮੈਂ ਚਾਹੁੰਦਾ ਵੀ ਇਹ ਜਾਣਕਾਰੀਆਂ ਇਹ ਗੱਲਾਂ ਬਾਤਾਂ ਇੱਦਾਂ ਹੀ ਹੱਸੀ ਮਜ਼ਾਕ ਦੇ ਵਿੱਚ ਅੱਗੇ ਤੱਕ ਪਹੁੰਚਣੇ ਚਾਹੀਦੇ ਨੇ ਨਹੀਂ ਇੰਟਰਵਿਊ ਤਾਂ ਹੋਈ ਆ ਵੀ ਕਿੱਥੋਂ ਜੰਮੇ ਕੀ ਕੀਤਾ ਇਹ ਵਿਸ਼ੇ ਨਹੀਂ ਹੈਗੇ ਵਿਸ਼ਾ ਸੋਚ ਹੈ ਹਰੇਕ ਇਨਸਾਨ ਸੋਚਣ ਵਾਲਾ ਸੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਤੇ ਤੁਸੀਂ ਵਧਾਈ ਦੇ ਪਾਤਰ ਹੋ ਵੀਰੇ ਅਤੇ ਪੰਜਾਬੀ ਪੌਡ ਸੁਣ ਰਹੇ ਸਾਰੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵੱਸਦੇ ਰਹੋ ਪੰਜਾਬੀ ਜ਼ਿੰਦਾਬਾਦ
ਧੰਨਵਾਦ ਵੀਰੇ ਬਹੁਤ ਬਹੁਤ